ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਆਪ ਸਭ ਦਾ ਸਵਾਗਤ ਕਰਦਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਚੜ੍ਹਦੇ ਕਲਾ ਚੋਂ, ਤੰਦਰੁਸਤ ਹੋ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ, ਸਿਡਨੀ ਤੋਂ ਬਸ ਤਕਰੀਬਨ 28 ਮਿੰਟਾਂ ਬਾਅਦ। ਔਰ ਇਸ 28 ਮਿੰਟਾਂ ਦੇ ਦੌਰਾਨ ਅਸੀਂ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੁਹਾਡੇ ਸੁਨੇਹੇ, ਪਿਆਰ, ਸਤਿਕਾਰ, ਦਿਲ ਵਾਲੀਆਂ ਗੱਲਾਂ, ਗੀਤ ਵਧੀਆ ਵਧੀਆ ਆਪਾਂ 2 ਜਾਂ 3 ਸੁਣਨ ਦੀ ਕੋਸ਼ਿਸ਼ ਕਰਨੀ ਹੈ ਤੇ ਇੱਕ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ। ਪਰ ਪਹਿਲਾਂ ਤਰੀਕ ਅੱਜ ਦੇਖ ਲਈਏ। ਅੱਜ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ। 12 ਅਕਤੂਬਰ ਅੱਜ ਕੈਲੰਡਰ ਦੇ ਉੱਤੇ ਤੇ ਘੜੀ ਦੇ ਉੱਤੇ 9:02 ਹੋਏ ਨੇ ਈਸਟਰਨ ਆਸਟ੍ਰੇਲੀਅਨ ਡੇਲਾਈਟ ਸੇਵਿੰਗ ਦੇ ਮੁਤਾਬਕ। ਤੇ ਸਿਡਨੀ, ਮੈਲਬਰਨ, ਕੈਨਬਰਾ, ਹੋਬਾਰਟ ਇਹੀ ਟਾਈਮ ਹੈ। ਬ੍ਰਿਸਬਨ ਦੇ ਵਿਚ 8:02 ਹੈ ਸਵੇਰ ਦੇ। ਐਡਲੇਡ ਅੱਧਾ ਘੰਟਾ ਪਿੱਛੇ ਹੈ ਸਿਡਨੀ ਨਾਲੋਂ, 8:33 ਹੋ ਗਏ ਨੇ ਹੁਣ। ਪਰਥ ਦੇ ਵਿਚ 6:03 ਸਵੇਰ ਦੇ ਹੋਏ ਨੇ। ਭਾਰਤ ਦੇ ਵਿਚ ਵੱਡਾ ਤੜਕਾ ਹੈ 3:33। ਲੰਡਨ ਦੇ ਵਿਚ 11:03 ਹਜੇ ਸ਼ੁੱਕਰਵਾਰ ਹੀ ਚੱਲ ਰਿਹਾ, ਅੱਧੀ ਰਾਤ ਹੋਣ ਵਾਲੀ ਹੈ ਉੱਥੇ। ਤੇ ਨਿਊਯਾਰਕ ਦੇ ਵਿਚ 6:03 ਹਜੇ ਸ਼ੁੱਕਰਵਾਰ ਦੇ ਨੇ, 11 ਅਕਤੂਬਰ ਹੈ ਉੱਥੇ। ਤੇ 11 ਅਕਤੂਬਰ ਦੀ ਸ਼ਾਮ ਢਲ ਰਹੀ ਹੈ, 3:03 ਵੈਸਟ ਕੋਸਟ ਤੇ ਵੈਨਕੂਵਰ, LA ਇਹ ਇਲਾਕੇ। ਸੋ ਹੋਰ ਵੀ ਬਹੁਤ ਸਾਰੇ ਸੱਜਣ ਦੇਸ਼ ਵਿਦੇਸ਼ ਚੋਂ ਸੁਣਦੇ ਨੇ, ਕਈ ਕੰਟਰੀਆਂ ਤੋਂ ਸੁਣਦੇ ਨੇ, ਪਰ ਇਕ ਪੰਛੀ ਝਾਤ ਸਮੇਂ ਤੇ ਜ਼ਰੂਰ ਪਾ ਲਈਦੀ ਹੈ ਤਾਂ ਕਿ ਅਸੀਂ ਸਾਰਿਆਂ ਨਾਲ ਜੁੜੇ ਰਹੀਏ। ਮੌਸਮ ਦੀ ਜਾਣਕਾਰੀ ਰਾਹੀਂ ਅਸੀਂ ਆਸਟ੍ਰੇਲੀਆ ਦੇ ਨਾਲ ਜੁੜਦੇ ਹਾਂ। ਤੇ ਅੱਜ ਪ੍ਰੋਗਰਾਮ ਦੇ ਵਿਚ ਵਿਚਾਰਾਂ ਵੀ ਕਰਨੀਆਂ ਨੇ, ਮਸਲੇ ਵੀ ਕਾਫੀ ਨੇ, ਉਹਨਾਂ ਤੇ ਵੀ ਆਪਾਂ ਗੱਲਬਾਤ ਕਰਨੀ ਆ। ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਕ ਗੱਲਬਾਤ ਤੁਹਾਡੇ ਨਾਲ ਛੋਟੀ ਜਿਹੀ ਆਪਾਂ ਪੇਸ਼ ਕਰਾਂਗੇ ਕੈਨਬਰਾ ਤੋਂ, ਕਿਉਂਕਿ ਕੈਨਬਰਾ ਦੇ ਵਿਚ ਕਾਫੀ ਕੁਝ ਹੋ ਰਿਹਾ, ਦੇਸ਼ ਦੀ ਰਾਜਧਾਨੀ ਹੈ। ਤੇ ਉੱਥੇ ਸਾਡੇ ਬੜੇ ਹੀ ਸਤਿਕਾਰਤ ਸੱਜਣ 550 ਸਾਲਾਂ ਦੇ ਸਬੰਧ ਦੇ ਵਿਚ ਕੁਝ ਫੰਕਸ਼ਨ ਉਲੀਕ ਰਹੇ ਨੇ, ਉਹਨਾਂ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ, ਤੁਹਾਡੀ ਜਾਣਕਾਰੀ ਚ ਵਾਧਾ ਕਰਾਂਗੇ। ਹੋ ਸਕੇ ਤਾਂ ਜ਼ਰੂਰ ਇਨ੍ਹਾਂ ਦੇ ਵਿਚ ਸ਼ਾਮਲ ਹੋਣਾ। ਗੁਰਿੰਦਰ ਪੰਗਲ, ਵਰਿੰਦਰ ਸਿੰਘ ਇੰਗਲੈਂਡ ਤੋਂ, ਤੇ ਜਸਪਾਲ ਜੈਨਪੁਰ ਤੋਂ, ਤੇ 37 ਸਾਲਾਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਜੀ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਸਵੇਰ ਦੇ ਪ੍ਰੋਗਰਾਮ ਸੰਚਾਲਨ ਕਰਦੇ ਨੇ ਗੁਰਬਾਣੀ ਵਿਚਾਰ, ਔਰ ਬੜੀ ਸਖ਼ਤ ਮਿਹਨਤ ਕਰ ਰਹੇ ਨੇ ਇਸ ਵਕਤ। ਹਰ ਰੋਜ਼ ਉਹ ਤੜਕੇ ਉੱਠ ਕੇ, ਵੱਡੇ ਤੜਕੇ 2 ਵਜੇ ਗੁਰਬਾਣੀ ਵਿਚਾਰ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਦੇ ਲਈ ਰਿਕਾਰਡਿੰਗਸ ਕਰਦੇ ਨੇ, ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਨੇ। ਬੜਾ ਧੰਨਵਾਦ ਇਨ੍ਹਾਂ ਦਾ, ਸ਼ੁਕਰੀਆ ਕਿ ਇੰਨੀ ਮਿਹਨਤ ਦੇ ਨਾਲ ਸੇਵਾ ਦੇ ਵਿਚ ਲੱਗੇ ਹੋਏ ਨੇ। ਸੋ ਅੱਜ ਵਿਚਾਰ ਜਿਹੜਾ ਸਾਂਝਾ ਕਰਨਾ ਤੁਹਾਡੇ ਨਾਲ। ਵਿਚਾਰ ਬੜਾ ਸੰਵੇਦਨਾਸ਼ੀਲ ਹੈ। ਅਸੀਂ ਅਕਸਰ ਆਪਣੇ ਟੀਚਰ ਦਾ ਮਜ਼ਾਕ ਉਡਾਉਂਦੇ ਹਾਂ, ਆਪਣੇ ਗੁਰੂਆਂ ਦਾ ਮਜ਼ਾਕ ਉਡਾਉਂਦੇ ਹਾਂ। ਗੁਰੂ ਮਤਲਬ ਜਿਹੜੇ ਸਾਨੂੰ ਪੜ੍ਹਾਉਂਦੇ ਨੇ, ਜਿਨ੍ਹਾਂ ਤੋਂ ਅਸੀਂ ਗੁਰ ਸਿੱਖਦੇ ਹਾਂ, ਸਾਨੂੰ ਉਸ ਸਮੇਂ ਉਹ ਚੰਗੇ ਨਹੀਂ ਲੱਗਦੇ ਹੁੰਦੇ। ਜਿਹੜੇ ਸਕੂਲ ਦੇ ਵਿੱਚ ਬੱਚਿਆਂ ਦਾ ਆ, ਉਹ ਇੱਕ ਰਿਲੇਸ਼ਨਸ਼ਿਪ ਹੈ ਸਟੂਡੈਂਟਸ ਦੇ ਨਾਲ ਹੁੰਦਾ ਆ, ਤੇ ਉਹ ਹੌਲੀ ਹੌਲੀ ਪਰਪੱਕ ਹੁੰਦਾ ਆ। ਮੈਨੂੰ ਇਹ ਮੇਰੇ ਇੱਕ ਦੋਸਤ ਨੇ ਵੀਡੀਓ ਭੇਜਿਆ, ਸ਼ਾਇਦ ਉਹ ਜਿਊਸ਼ ਟੀਚਰ ਸੀ ਜਿਹੜਾ ਇੱਕ ਕਾਨਫਰੰਸ ਦੇ ਵਿੱਚ ਆਪਣੇ ਅਨੁਭਵ ਨੂੰ ਦੱਸ ਰਿਹਾ ਸੀ ਕਿ ਬੱਚਿਆਂ ਦੇ ਨਾਲ ਆਪਣੀ ਪੜ੍ਹਾਈ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਉਹ ਵਿਚਰਿਆ। ਮੈਂ ਤੁਹਾਡੇ ਨਾਲ ਉਹ ਵਿਚਾਰ ਸਾਂਝਾ ਕਰਨਾ ਚਾਹੁੰਦਾ, ਮੈਨੂੰ ਬੜਾ ਚੰਗਾ ਲੱਗਿਆ। ਜਿੰਨੇ ਵੀ ਟੀਚਰ ਨੇ ਬੜੇ ਖੁਸ਼ ਹੋਣਗੇ, ਤੇ ਉਹਨਾਂ ਦੀਆਂ ਵੀ ਕੁਛ ਨਾ ਕੁਛ ਯਾਦਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਉਜਾਗਰ ਹੋਣਗੀਆਂ। ਉਹ ਟੀਚਰ ਸਟੇਜ ਤੇ ਬੈਠ ਕੇ ਦੱਸ ਰਿਹਾ ਸੀ ਕਿ ਇੱਕ ਵਾਰੀ ਉਹ ਟੀਚਰਸ ਕਾਨਫਰੰਸ ਤੇ ਗਿਆ, ਤੇ ਤਕਰੀਬਨ ਉਹ ਰਿਟਾਇਰ ਹੋਣ ਵਾਲਾ ਸੀ, ਤਾਂ ਉੱਥੇ ਕਿਉਂਕਿ ਉਹ ਸੀਨੀਅਰ ਟੀਚਰ ਸੀ ਤੇ ਪੈਨਲ ਤੇ ਬੈਠਾ ਸੀ, ਤਾਂ ਕਾਨਫਰੰਸ ਤੋਂ ਬਾਅਦ ਇੱਕ ਨੌਜਵਾਨ ਉਸ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਸਰ ਤੁਸੀਂ ਮੈਨੂੰ ਪਛਾਣਿਆ? ਕਹਿੰਦੇ ਨਹੀਂ ਬੇਟਾ, ਪਛਾਣਿਆ ਤਾਂ ਨਹੀਂ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਮੈਂ ਪੜ੍ਹਾਏ ਨੇ ਆਪਣੇ ਜੀਵਨ ਕਾਲ ਦੇ ਵਿੱਚ, ਤੇ ਛੋਟੇ ਹੁੰਦੇ ਨੇ, ਬਾਅਦ ਦੇ ਵਿੱਚੋਂ ਪਤਾ ਨਹੀਂ ਲੱਗਦਾ, ਜਦ ਵੱਡੇ ਹੋ ਜਾਂਦੇ ਨੇ, ਕੋਈ ਦੇਸ਼ ਵਿਦੇਸ਼ ਸੈਟਲ ਹੋ ਜਾਂਦਾ ਹੈ। ਉਹ ਕਹਿੰਦਾ ਜੀ ਮੇਰਾ ਨਾਮ ਇਹ ਹੈ, ਫਲਾਣਾ ਸਿੰਘ ਹੈ ਜਾਂ ਕੋਈ ਵੀ ਨਾਮ ਹੈ, ਤੇ ਮੈਂ ਨਾ ਤੁਹਾਡਾ ਸਾਰਿਆਂ ਨਾਲੋਂ ਜਿਹੜੇ ਨਲਾਇਕ ਸਟੂਡੈਂਟਸ ਨੇ ਉਹਨਾਂ ਦੇ ਵਿੱਚੋਂ ਹੁੰਦਾ ਸੀ। ਕਹਿੰਦਾ ਅੱਛਾ, ਕਹਿੰਦਾ ਫਿਰ ਤੂੰ ਇੱਥੇ ਕੀ ਕਰ ਰਿਹਾ, ਕਿਹੜੀ ਜੋਬ ਕਰਦਾ? ਕਹਿੰਦਾ ਜੀ ਮੈਂ ਟੀਚਰ ਹਾਂ। ਤੂੰ ਬੜਾ ਹੈਰਾਨ ਪਰੇਸ਼ਾਨ ਹੁੰਦਾ, ਕਹਿੰਦਾ ਤੂੰ ਸਾਰਿਆਂ ਨੂੰ ਨਲਾਇਕ ਹੁੰਦਾ ਸੀ ਤੇ ਤੂੰ ਟੀਚਰ ਕਿਵੇਂ ਬਣ ਗਿਆ? ਕਹਿੰਦਾ ਜੀ ਮੈਂ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਬਣ ਗਿਆ, ਤੁਸੀਂ ਮੇਰੇ ਪ੍ਰੇਰਨਾ ਸਰੋਤ ਹੋ, ਮੈਂ ਤੁਹਾਨੂੰ ਟੀਚਰ ਬਣਿਆ ਦੇਖਿਆ ਤੇ ਮੈਂ ਸੋਚਿਆ ਮੈਂ ਵੀ ਬਣ ਸਕਦਾ। ਉਹ ਕਹਿੰਦਾ ਕਿ ਇਹ ਮੇਰੀ ਸਿਫਤ ਹੋ ਰਹੀ ਹੈ ਜਾਂ ਬੇਇੱਜ਼ਤੀ ਹੋ ਰਹੀ ਹੈ? ਤੇ ਉਹ ਕਹਿੰਦਾ ਕਿਵੇਂ, ਤੂੰ ਮੇਰੇ ਤੋਂ ਪ੍ਰਭਾਵਿਤ ਕਿਵੇਂ ਹੋਇਆ? ਕਹਿੰਦਾ ਸਰ ਤੁਹਾਨੂੰ ਯਾਦ ਹੈ ਇੱਕ ਵਾਰੀ ਸਾਡੀ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਇੱਕ ਅਮੀਰ ਘਰ ਦਾ ਮੁੰਡਾ ਸੀਗਾ, ਤੇ ਉਸ ਨੂੰ ਉਹਦੇ ਮਾਂ ਬਾਪ ਨੇ ਉਸ ਦੇ ਜਨਮ ਦਿਨ ਦੇ ਉੱਤੇ ਇੱਕ ਘੜੀ ਦਿੱਤੀ ਸੀ, ਤੇ ਉਹ ਘੜੀ ਲਾ ਕੇ ਸਕੂਲੇ ਆਇਆ ਸੀ ਤੇ ਸਾਰਿਆਂ ਨੂੰ ਦਿਖਾ ਰਿਹਾ ਸੀ ਤੇ ਸਾਰੇ ਬੜੇ ਪ੍ਰਭਾਵਿਤ ਸੀ। ਮੈਂ ਵੀ ਬੜਾ ਪ੍ਰਭਾਵਿਤ ਸੀ, ਮੇਰੀ ਵੀ ਇੱਛਾ ਸੀ ਕਿ ਉਹ ਘੜੀ ਮੇਰੇ ਗੁੱਟ ਤੇ ਬੱਧੀ ਹੋਵੇ, ਮੈਂ ਵੀ ਉਹ ਘੜੀ ਲਵਾਂ। ਫਿਰ ਕਹਿੰਦਾ ਮੈਂ ਸੋਚਿਆ ਕਿ ਇਹ ਘੜੀ ਤਾਂ ਸ਼ਾਇਦ ਮੈਂ ਜਦੋਂ ਕੰਮ ਕਰਾਂ, ਜੋਬ ਕਰਾਂ, ਮੈਂ ਉਦੋਂ ਵੀ ਨਾ ਇਹ ਘੜੀ ਅਫੋਰਡ ਕਰ ਸਕਦਾ ਹੋਵਾਂ, ਲੈ ਸਕਦਾ ਹੋਵਾਂ, ਪਰ ਮੇਰੀ ਇੱਛਾ ਇੰਨੀ ਪ੍ਰਬਲ ਸੀ ਕਿ ਮੈਂ ਉਹ ਘੜੀ ਨਾ ਚੋਰੀ ਕਰ ਲਈ, ਉਸਦੇ ਬੈਗ ਚੋਂ ਕੱਢ ਲਈ। ਕਲਾਸ ਦੇ ਵਿੱਚ ਰੌਲਾ ਪੈ ਗਿਆ ਕਿ ਘੜੀ ਚੋਰੀ ਹੋ ਗਈ ਹੈ। ਤਾਂ ਤੁਸੀਂ ਆਏ ਕਲਾਸ ਦੇ ਵਿੱਚ, ਤੁਹਾਨੂੰ ਪਤਾ ਲੱਗਿਆ, ਤੇ ਤੁਸੀਂ ਸਾਰਿਆਂ ਨੂੰ ਕਿਹਾ ਕਿ 5 ਮਿੰਟਾਂ ਦੇ ਵਿੱਚ ਉਹ ਘੜੀ ਜਿਹਦੇ ਕੋਲ ਵੀ ਹੈ ਵਾਪਸ ਕਰ ਦਿੱਤੀ ਜਾਵੇ। ਕਿਸੇ ਨੇ ਵਾਪਸ ਨਹੀਂ ਕੀਤੀ। ਫਿਰ ਤੁਸੀਂ ਕਿਹਾ ਕਿ ਸਾਰੇ ਹੁਣ ਲਾਈਨ ਬਣਾ ਕੇ ਖੜੇ ਹੋ ਜਾਓ, ਕਤਾਰ ਦੇ ਵਿੱਚ ਖੜੇ ਹੋ ਜਾਓ। ਕਹਿੰਦੇ ਮੇਰਾ ਦਿਲ ਬੜਾ ਧੱਕ ਧੱਕ ਕਰ ਰਿਹਾ ਸੀ, ਕਿਉਂਕਿ ਘੜੀ ਮੇਰੀ ਜੇਬ ਦੇ ਵਿੱਚ ਸੀ, ਕਿ ਹੁਣ ਫੜ ਹੋ ਜਾਣਾ ਆ ਤੇ ਮੇਰੇ ਉੱਤੇ ਸਾਰੀ ਉਮਰ ਦੇ ਵਾਸਤੇ, ਜਿੰਨੀ ਦੇਰ ਮੈਂ ਖਾਸ ਕਰਕੇ ਸਕੂਲ ਚ ਪੜਾਂਗਾ, ਮੇਰਾ ਸਰਕਲ ਜਿਹੜਾ ਮੈਨੂੰ ਚੋਰ ਦੀ ਉਪਾਧੀ ਦੇਵੇਗਾ, ਮੈਨੂੰ ਛੇੜੇਗਾ, ਮੇਰੀ ਬੜੀ ਬੇਇੱਜ਼ਤੀ ਹੋਏਗੀ, ਮੈਂ ਡਿਪਰੈਸ਼ਨ ਚ ਚਲ ਜਾਵਾਂਗਾ। ਤਾਂ ਅਸੀਂ ਖੜੇ ਹੋ ਗਏ ਕਤਾਰ ਬਣਾ ਕੇ। ਤਾਂ ਤੁਸੀਂ ਸਾਰਿਆਂ ਨੂੰ ਕਿਹਾ ਕਿ ਮੈਂ ਤਲਾਸ਼ੀ ਲਵਾਂਗਾ, ਸਾਰੇ ਸਟੂਡੈਂਟ ਜਿੰਨੇ ਵੀ ਨੇ ਅੱਖਾਂ ਬੰਦ ਕਰ ਲਓ, ਕਿਸੇ ਨੇ ਦੇਖਣਾ ਨਹੀਂ ਹੈਗਾ। ਤੁਸੀਂ ਕਹਿੰਦੇ ਇੱਕ ਸਾਈਡ ਤੋਂ ਤਲਾਸ਼ੀ ਲੈਣੀ ਸ਼ੁਰੂ ਕੀਤੀ, ਜੇਬ 'ਚ ਹੱਥ ਪਾਉਂਦੇ ਕੱਢਦੇ, ਜੇਬ 'ਚ ਹੱਥ ਪਾਉਂਦੇ ਤਲਾਸ਼ੀ ਲੈਂਦੇ ਕੱਢਦੇ। ਤੁਸੀਂ ਮੇਰੇ ਕੋਲ ਆਏ, ਮੇਰੀ ਜੇਬ 'ਚ ਹੱਥ ਪਾਇਆ, ਮੇਰੇ ਜੇਬ 'ਚ ਘੜੀ ਸੀ, ਤੁਸੀਂ ਘੜੀ ਮੁੱਠੀ ਦੇ ਵਿੱਚ ਬੰਦ ਕਰਕੇ ਕੱਢ ਲਈ, ਤੁਸੀਂ ਉਹ ਆਪਣੀ ਜੇਬ 'ਚ ਪਾ ਲਈ, ਮੈਨੂੰ ਮਹਿਸੂਸ ਹੋਇਆ ਕਿਉਂਕਿ ਮੇਰੀਆਂ ਅੱਖਾਂ ਬੰਦ ਸੀ, ਤੇ ਤੁਸੀਂ ਅੱਗੇ ਦੀ ਅੱਗੇ ਤਲਾਸ਼ੀ ਲੈਂਦੇ ਅਖੀਰ ਤੱਕ ਚਲੇ ਗਏ, ਤੇ ਅਖੀਰ ਦੇ ਵਿੱਚ ਤੁਸੀਂ ਪਾਸੇ ਜਾ ਕੇ ਖੜ ਗਏ ਤੇ ਕਿਹਾ ਕਿ ਜਿਹਦੀ ਘੜੀ ਸੀ ਕਿ ਆਹ ਤੇਰੀ ਘੜੀ ਆ, ਆਹ ਲੈ ਲਾ ਆ ਕੇ। ਤੇ ਉਸਨੇ ਘੜੀ ਲਈ ਤੇ ਬਹਿ ਗਿਆ। ਉਸ ਤੋਂ ਬਾਅਦ ਨਾ ਤੁਸੀਂ ਗੱਲ ਛੇੜੀ ਤੇ ਨਾ ਮੈਂ ਗੱਲ ਛੇੜੀ। ਮੈਨੂੰ ਮਹਿਸੂਸ ਹੋ ਗਿਆ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਆ। ਬਸ ਕਹਿੰਦੇ ਇਹੀ ਜਿਹੜੀ ਗੱਲ ਸੀ ਕਿ ਤੁਸੀਂ ਮੁੜ ਕੇ ਜ਼ਿਕਰ ਹੀ ਨਹੀਂ ਕੀਤਾ, ਕਦੇ ਵੀ ਨਹੀਂ ਜ਼ਿਕਰ ਕੀਤਾ ਕਿ ਤੂੰ ਘੜੀ ਚੋਰੀ ਕੀਤੀ ਆ, ਫਿੱਟ ਲਾਂਤ ਪਾਈ। ਮੈਂ ਤੁਹਾਡੇ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਤੁਸੀਂ ਮੇਰੀ ਇੱਜ਼ਤ ਬਚਾ ਲਈ ਉਸ ਦਿਨ। ਮੇਰੇ ਤੇ ਗਲਤੀ ਹੋਈ ਸੀ, ਮੇਰੀ ਆਬਰੂ ਬਚਾ ਲਈ, ਮੇਰੀ ਆਤਮਾ ਨੂੰ ਬਚਾ ਲਿਆ ਤੁਸੀਂ। ਮੈਂ ਹੋ ਸਕਦਾ ਆ ਇਸ ਨੂੰ ਨਾ ਸਹਿਣ ਕਰ ਪਾਉਂਦਾ ਇਸ ਬੇਇੱਜ਼ਤੀ ਨੂੰ, ਤੇ ਮੈਂ ਕਿਸੇ ਗਲਤ ਰਸਤੇ ਤੁਰ ਪੈਂਦਾ। ਕਹਿੰਦੇ ਅੱਛਾ, ਟੀਚਰ ਨੇ ਕਿਹਾ, ਉਸ ਅਧਿਆਪਕ ਨੇ ਕਿਹਾ, ਤੇ ਅੱਛਾ ਤੂੰ ਸੀ? ਹਾਂ। ਕਹਿੰਦੇ ਤੁਹਾਨੂੰ ਨਹੀਂ ਪਤਾ? ਕਹਿੰਦੇ ਨਹੀਂ ਬੇਟਾ, ਜਦੋਂ ਮੈਂ ਤਲਾਸ਼ੀ ਲੈ ਰਿਹਾ ਸੀ ਨਾ, ਤੇ ਮੈਂ ਵੀ ਅੱਖਾਂ ਬੰਦ ਹੀ ਕੀਤੀਆਂ ਹੋਈਆਂ ਸੀ। ਮੈਂ ਵੀ ਨਹੀਂ ਸੀ ਜਾਣਨਾ ਚਾਹੁੰਦਾ ਕਿ ਮੇਰੇ ਪਿਆਰੇ ਸਟੂਡੈਂਟਸ ਦੇ ਵਿੱਚੋਂ ਕਿਹੜੇ ਸਟੂਡੈਂਟ ਨੇ ਇੱਦਾਂ ਕੀਤਾ। ਸੋ ਦੋਸਤੋ, ਇਹ ਨੇ ਭਾਵ, ਇਹ ਨੇ ਡੂੰਘੇ ਭਾਵ, ਅਨੁਭਵ। ਇਸ ਤਰ੍ਹਾਂ ਦੀ ਜਿਹੜੀ ਇੱਜ਼ਤ ਹੈ, ਇਸ ਤਰ੍ਹਾਂ ਦੀ ਇੰਟੈਲੀਜੈਂਸ ਹੈ, ਇੱਕ ਦੂਜੇ ਦੀ ਇੱਜ਼ਤ ਬਣਾਉਣ ਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ। ਅਸੀਂ ਕੀ ਕਰ ਰਹੇ ਹਾਂ ਅੱਜ ਕੱਲ੍ਹ? ਅਸੀਂ ਧੱਜੀਆਂ ਉਡਾ ਰਹੇ ਹਾਂ ਕਾਸ ਦੇ ਵਾਸਤੇ, ਚਰਚਾ ਕਰਾਉਣ ਵਾਸਤੇ। ਅਸੀਂ ਇੱਕ ਦੂਜੇ ਦੇ ਔਗੁਣ ਉਛਾਲਦੇ ਫਿਰਦੇ ਹਾਂ, ਅਸੀਂ ਨਜ਼ਰ ਅੰਦਾਜ਼ ਨਹੀਂ ਕਰਦੇ, ਅਣਡਿੱਠ ਨਹੀਂ ਕਰਦੇ, ਇਗਨੋਰ ਨਹੀਂ ਕਰਦੇ। ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਰਾਗ ਮਾਰੂ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਵਾਰ ਦੇ ਵਿੱਚ ਬਹੁਤ ਸੁੰਦਰ ਸਲੋਕ ਦਰਜ ਕੀਤੇ ਨੇ, ਤੇ ਇੱਕ ਪੌੜੀ ਵੀ ਦਰਜ ਕੀਤੀ ਹੈ ਜਿਹੜੀ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜਾ ਪਰਮਾਤਮਾ ਆ, ਅਕਾਲ ਪੁਰਖ ਹੈ, ਉਹ ਵੀ ਇਸੇ ਤਰ੍ਹਾਂ, ਜਿਸ ਤਰ੍ਹਾਂ ਆਪਾਂ ਟੀਚਰ ਦੀ ਕਹਾਣੀ ਸੁਣੀ ਹੈ ਨਾ, ਇਸੇ ਹੀ ਤਰ੍ਹਾਂ ਪਰਮਾਤਮਾ ਵੀ ਵਿਚਰਦਾ ਆ ਆਪਣੇ ਬਾਲਕ ਨਾਲ, ਆਪਣੇ ਬਾਰਕਾਂ ਨਾਲ, ਆਪਣੇ ਬਣਾਈ ਕਿਰਤ ਦੇ ਨਾਲ। ਹੁਣ ਇਹ ਸਾਰੇ ਨੋਟ ਕਰਨ ਕਿ ਸਾਡੇ ਮਾਂ ਬਾਪ ਵੀ ਨੇ, ਅਸੀਂ ਵੀ ਮਾਂ ਬਾਪ ਬਣਨਾ ਆ, ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਕਿੱਦਾਂ ਵਿਚਰਨਾ ਆ। ਜੇ ਅਸੀਂ ਪੜ੍ਹਾਉਂਦੇ ਹਾਂ ਕਿਸੇ ਨੂੰ ਤਾਂ ਉਹ ਬੱਚਿਆਂ ਨਾਲ ਵੀ ਜ਼ਿਆਦਾ ਨੇ ਸਾਡੇ। ਹੁਣ ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਮਾਤਾ ਪਿਤਾ ਨੇ, ਉਹ ਪਰਮਾਤਮਾ ਆਪ ਹੈ, ਹਰੀ ਆਪ ਮੇਰਾ ਮਾਤਾ ਪਿਤਾ ਆ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਿਤ ਪਾਲਕ। ਉਹੀ ਮੇਰੇ ਮਾਤਾ ਨੇ, ਉਹੀ ਮੇਰੇ ਪਿਤਾ ਨੇ, ਉਹ ਮੇਰੇ ਜੀ ਦੇ ਪਾਲਕ ਨੇ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਰਕ। ਉਹੀ ਮੇਰੀ ਸਾਰ ਲੈਂਦੇ ਨੇ, ਅਸੀਂ ਉਹਨਾਂ ਦੇ ਹੀ ਬਾਲਕ ਹਾਂ। ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ, ਉਹ ਹੌਲੀ ਹੌਲੀ ਖਿਲਾਉਂਦਾ ਹੈ, ਉਹ ਸਭ ਨੂੰ ਪਾਲਦਾ ਆ, ਹੌਲੀ ਹੌਲੀ ਸਹਿਜ ਦੇ ਨਾਲ ਪਾਲਦਾ ਆ। ਔਰ ਉਹ ਕਦੇ ਘੋਲ ਨਹੀਂ ਕਰਦਾ, ਨਹੀਂ ਕਰਦਾ ਆਲਕ, ਆਲਕ ਦਾ ਮਤਲਬ ਆਲਸ। ਉਹ ਕਿਸੇ ਦੇ ਲਈ ਘੋਲ ਨਹੀਂ ਕਰਦਾ, ਸਭ ਨੂੰ ਸਹਿਜੇ ਸਹਿਜ ਖਿਲਾਈ ਜਾਂਦਾ ਆ। ਜਿਹੜੀ ਅਗਲੀ ਪੰਕਤੀ ਆ ਉਹ ਵਿਚਾਰਨ ਯੋਗ ਹੈ ਕਿ ਔਗੁਣ ਕੋ ਨਾ ਚਿਤਾਰਦਾ। ਗੱਲ ਸੇਤੀ ਲਾਇਕ ਕਿ ਜਿਹੜੇ ਬੰਦਿਆਂ ਦੇ ਵਿੱਚ ਔਗੁਣ ਹੈ, ਬੱਚਿਆਂ ਦੇ ਵਿੱਚ ਔਗੁਣ ਹੈ, ਮੇਰੇ ਵਿੱਚ ਔਗੁਣ ਹੈ, ਉਹਨਾਂ ਨੂੰ ਉਹ ਉਛਾਲਦਾ ਨਹੀਂ ਫਿਰਦਾ। ਉਹ ਫਲਾਣਿਆ ਤੂੰ ਐ ਨਹੀਂ ਕਰਦਾ, ਉਹ ਤੂੰ ਉਹ ਨਹੀਂ ਕਰਦਾ, ਤੂੰ ਉਹ ਨਹੀਂ ਕਰਦਾ, ਤੇਰੇ ਮੈਂ ਚਪੇੜ ਮਾਰੂ। ਪਰਮਾਤਮਾ ਇੱਦਾਂ ਨਹੀਂ ਕਰਦਾ, ਉਹ ਚਿਤਾਰਦਾ ਨਹੀਂ। ਉਹ ਲੋਕਾਂ ਨੂੰ ਫੇਸਬੁੱਕ ਤੇ ਜਾ ਕੇ ਸੋਸ਼ਲ ਮੀਡੀਆ ਤੇ ਭੰਡੇ ਨਹੀਂ ਕਰਦਾ, ਫਲਾਨਾ ਇੱਦਾਂ ਹੈ, ਫਲਾਨਾ ਇੱਦਾਂ, ਫਲਾਨਾ ਇੱਦਾਂ, ਨਹੀਂ। ਗੱਲ ਸੇਤੀ ਲਾਇਕ, ਉਹ ਤਾਂ ਹਰ ਨੂੰ ਆਪਣੇ, ਕਿਉਂਕਿ ਉਹਦੇ ਬੱਚੇ ਆ, ਉਹ ਗੱਲ ਦੇ ਨਾਲ ਲਾਉਂਦਾ ਹੈ। ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ। ਜੋ ਮੈਂ ਮੰਗਦਾ ਆ ਮੂੰਹ ਤੋਂ, ਉਹ ਮੈਨੂੰ ਦੇ ਦਿੰਦਾ ਆ। ਮੇਰੀ ਇੱਛਾ ਹੁੰਦੀ ਆ, ਉਹ ਮੈਨੂੰ ਦੇ ਦਿੰਦਾ ਆ। ਮੇਰਾ ਪਿਤਾ ਜਿਹੜਾ ਆ, ਹਰੀ ਆ, ਉਹ ਸੁਖਦਾਇਕ ਆ, ਉਹ ਸੁੱਖਾਂ ਨੂੰ ਦੇਣ ਵਾਲਾ ਆ। ਗਿਆਨ ਰਾਸ ਨਾਮ ਧਨ ਸੌਂਪਿਓਨ, ਇਸ ਸੌਦੇ ਲਾਇਕ। ਉਹ ਕਹਿੰਦੇ ਸਾਨੂੰ ਗਿਆਨ ਵੀ ਦਿੰਦਾ ਆ, ਉਹ ਗਿਆਨ ਦੀ ਰਾਸ ਉਸ ਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਮੌਕਾ ਉਹ ਵੀ ਦਿੰਦਾ ਆ, ਨਾਮ ਧਨ ਵੀ ਦਿੰਦਾ ਆ। ਇਸ ਸੌਦੇ ਲਾਇਕ, ਇਸ ਸੌਦੇ ਦੇ ਲਾਇਕ ਹੈ ਉਹ ਪਿਤਾ, ਐਡਾ ਵੱਡਾ ਆ ਕਿ ਨਾਮ ਧਨ ਤੱਕ ਦੇ ਦਿੰਦਾ ਉਹ ਆਪਣੇ ਭਗਤਾਂ ਨੂੰ, ਆਪਣੇ ਬਾਲਕਾਂ ਨੂੰ। ਕਹਿੰਦੇ ਕਿ ਸਾਂਝੀ ਗੁਰ ਨਾਲ ਬਹਾਲਿਆ, ਸਰਬ ਸੁੱਖ ਪਾਇਕ। ਹੁਣ ਦੇਖੋ, ਕਹਿੰਦੇ ਵੀ ਉਹ ਐਡਾ ਵੱਡਾ ਆ ਕਿ ਉਹ ਜਿਹੜਾ ਗੁਰੂ ਹੈ, ਨੁਕਤਾ ਆ, ਉਸ ਦੇ ਨਾਲ ਸਾਂਝੀ ਬਣਾਤੀ ਮੇਰੀ, ਉਸ ਦੇ ਨਾਲ ਮੈਨੂੰ ਜੋੜ ਦਿੱਤਾ। ਔਰ ਜਦ ਮੈਨੂੰ ਗੁਰੂ ਦੇ ਨਾਲ ਜੋੜਿਆ ਤੇ ਮੈਂ ਸਾਰੇ ਸੁੱਖ ਜਿਹੜੇ ਪਾ ਲਏ ਆ। ਮੈਂ ਨਾਲੋਂ ਕਦੇ ਨਾ ਵਿਛੜੇ, ਹਰ ਪਿਤਾ ਸਭਨਾ ਗਲਾਂ ਲਾਇਕ। ਕਹਿੰਦੇ ਮੇਰੇ ਨਾਲੋਂ ਕਦੇ ਨਹੀਂ ਵਿਛੜਦਾ ਜਿਹੜਾ ਪਿਤਾ ਆ, ਪਰਮਾਤਮਾ ਆ, ਉਹ ਸਾਰੀਆਂ ਗੱਲਾਂ ਦੇ ਲਾਇਕ ਹੈ, ਵਧੀਆ ਆ, ਇਸ ਦੇ ਉੱਤੇ ਵਿਚਾਰ ਕਰੋ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਤੋਂ ਕਰਦੇ ਹਾਂ, ਸ਼ੁਕਰ ਦਾਤਿਆ, ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ।
ਮੈਂ ਕਾਗਜ਼ ਦੀ ਬੇੜੀ
ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ ਸੀ, ਸ਼ੁਕਰ ਦਾਤਿਆ। 2016 ਦੇ ਵਿੱਚ ਇਹ ਗੀਤ ਆਇਆ ਸੀ। ਉਮੀਦ ਰੱਖਦੇ ਹਾਂ ਕਿ ਸਾਰੇ ਤੰਦਰੁਸਤ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ ਆਸਟ੍ਰੇਲੀਆ ਤੋਂ। ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ। ਸੋ ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੇ ਸੁਨੇਹੇ ਆਏ ਨੇ ਤੇ ਪਰ ਪਹਿਲਾਂ ਮੈਂ ਮੌਸਮ ਦੀ ਜਾਣਕਾਰੀ ਤੋਂ ਸ਼ੁਰੂ ਕਰਦਾ ਔਰ ਤਕਰੀਬਨ ਦੇਸ਼ ਦੇ ਮੁੱਖ ਕੇਂਦਰ ਜਿਹੜੇ ਨੇ ਉਹਨਾਂ ਨੂੰ ਆਪਣੇ ਨਾਲ ਜੋੜੀਏ। ਕੇਨਜ਼ ਅੱਜ 31 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹੇਗਾ, ਹਲਕੇ ਬੱਦਲ ਹੋਣਗੇ। ਉੱਥੋਂ ਵਧੀਆ ਖਬਰਾਂ ਆ ਰਹੀਆਂ ਨੇ ਕਿ ਕੇਲੇ ਦਾ ਭਾਅ ਜਿਹੜਾ ਆ ਵਧੀਆ ਚੱਲ ਰਿਹਾ ਤੇ ਆਉਣ ਵਾਲੇ 1-2 ਸਾਲ ਠੀਕ ਰਹੇਗਾ। ਸੋ ਉੱਥੇ ਵੀ ਸਾਰੇ ਜਿਹੜੇ ਕਿਸਾਨ ਭਾਈ ਨੇ ਆਪਣੇ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਹੈ ਜੀ ਰਹੇ ਨੇ, ਮੁੱਲ ਮੁੜ ਰਿਹਾ ਜੀ ਉਹਨਾਂ ਦੀ ਮਿਹਨਤ ਦਾ। ਬ੍ਰਿਸਬਨ ਦੇ ਵਿਚ ਅੱਜ ਗਰਜੇ ਨਾਲ ਚਿੱਟਾ ਪੈਣ ਦੀ ਸੰਭਾਵਨਾ ਹੈ, 22 ਡਿਗਰੀ, ਮੌਸਮ ਠੰਡਾ ਹੈ। ਤੇ ਕੋਫ ਸਾਰਬਰ ਦੇ ਵਿਚ ਸਿਆਲਿਆਂ ਵਾਲਾ ਮਾਹੌਲ ਬਣਿਆ ਹੋਇਆ, ਪੈਰ ਠਰ ਰਹੇ ਨੇ ਤੇ ਜੈਕਟ ਪਈ ਹੋਈ ਆ, ਮੀਂਹ ਪੈ ਰਿਹਾ, 16 ਡਿਗਰੀ ਤਾਪਮਾਨ। ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 12 ਤੋਂ ਲੈ ਕੇ 17, ਕੈਨਬਰਾ ਦੇ ਵਿਚ ਬੱਦਲ ਦੱਸੇ ਜਾ ਰਹੇ ਨੇ 17 ਡਿਗਰੀ, ਮੀਂਹ ਤਾਂ ਨਹੀਂ ਪੈ ਰਿਹਾ। ਮੈਲਬਨ ਦੇ ਵਿਚ ਹਲਕੇ ਬੱਦਲ 9 ਤੋਂ ਲੈ ਕੇ 19 ਡਿਗਰੀ, ਐਡਲਿਟ ਦੇ ਵਿਚ ਥੋੜਾ ਜਿਹਾ ਗਰਮ ਹੈ, 25 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ ਤੇ ਹਲਕੇ ਬੱਦਲ ਤੇ ਸੂਰਜ ਅੱਜ ਲੁਕਣ ਮਿੱਚੀ ਖੇਡਣਗੇ। 22 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹੇਗਾ ਤੇ ਡਾਰਵਿਨ ਦੇ ਵਿਚ 34 ਡਿਗਰੀ ਤਾਪਮਾਨ ਤੇ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਐਲਿਸ ਸਪ੍ਰਿੰਗ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ, 38 ਡਿਗਰੀ ਵੱਧ ਤੋਂ ਵੱਧ ਤਾਪਮਾਨ। ਸੋ ਮੱਧ ਆਸਟ੍ਰੇਲੀਆ ਜਿਹੜਾ ਹੈ ਉਹ ਤਪ ਰਿਹਾ, ਗਰਮੀਆਂ ਵੱਲੋਂ ਵੱਧ ਰਿਹਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 21 ਡਿਗਰੀ ਤਾਪਮਾਨ ਹੈ, ਵਧੀਆ, ਤੇ ਦਿਨ ਨੂੰ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਦੀ ਜਾਣਕਾਰੀ ਤੋਂ ਬਾਅਦ ਲੈਣੇ ਆਪਾਂ ਸੁਨੇਹੇ ਸਾਡੇ ਮਿੱਤਰਾਂ ਦੋਸਤਾਂ ਦੇ ਜਿਹੜੇ ਜੁਆਇਨ ਕਰ ਰਹੇ ਨੇ, ਬੜੇ ਸਵੇਰ ਤੋਂ ਪ੍ਰੋਗਰਾਮ ਸੁਣ ਰਹੇ ਨੇ। ਵਰਿੰਦਰ ਇੰਗਲੈਂਡ ਤੋਂ ਪ੍ਰੋਗਰਾਮ ਸੁਣਦੇ ਹੁੰਦੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਹੀ 2 ਘੰਟੇ ਪਹਿਲਾਂ ਉਹਨਾਂ ਨੇ ਮੈਸੇਜ ਪਾਇਆ ਸੀ, ਕਿਉਂਕਿ ਇੰਗਲੈਂਡ ਦੇ ਵਿਚ ਤਕਰੀਬਨ ਸਮਾਂ ਜਿਹੜਾ ਹੁਣ 11:30 ਦੇ ਕਰੀਬ ਹੋ ਚੁੱਕਾ, 12 ਵੱਜਣ ਵਾਲੇ ਨੇ ਤੇ ਸੌ ਗਏ ਹੋਣੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਸ ਸਾਰੇ ਚੜ੍ਹਦੀ ਕਲਾ ਦੇ ਵਿਚ ਹੋਵਾਂਗੇ ਤੇ ਪੋਡਕਾਸਟ ਦੇ ਵਿਚ ਪ੍ਰੋਗਰਾਮ ਸੁਣਾਂਗੇ। ਸ਼ੁਕਰੀਆ ਜੀ। ਸੱਤੀ ਸੱਲਣ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੱਤੀ। ਲੱਕੀ ਖਤੜਾ ਵੀ ਪ੍ਰੋਗਰਾਮ ਚ ਸ਼ਾਮਲ ਹੁੰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਦਲਜੀਤ ਸਿੰਘ ਢਿੱਲੋਂ ਭਾਜੀ ਪ੍ਰੋਗਰਾਮ ਚ ਵਿਚਾਰ ਦੇ ਨਾਲ ਸਾਂਝ ਪਾ ਰਹੇ ਨੇ ਕਿ ਵੈਨ ਯੂਅਰ ਚਿਲਡਰਨ ਡਿਸਾਇਰ ਟੂ ਟਾਕ ਟੂ ਯੂ ਐਂਡ ਸ਼ੇਅਰ ਦੇਅਰ ਪ੍ਰੋਬਲਮਸ ਵਿਦ ਯੂ, ਸਟੋਪ ਐਵਰੀਥਿੰਗ ਐਂਡ ਲਿਸਨ ਟੂ ਦੈਮ, ਦੇਰ ਇਜ਼ ਨਥਿੰਗ ਮੋਰ ਇੰਪੋਰਟੈਂਟ ਦੈਨ ਦੈਟ। ਬਿਲਕੁਲ ਸੁਣਨਾ ਚਾਹੀਦਾ ਜੀ, ਤੁਹਾਨੂੰ ਕੁਝ ਸੁਣਾਉਂਦਾ ਹੈ ਤਾਂ ਸੁਣੋ। ਮੋਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਸਾਡੇ ਨਾਲ ਜੁੜਦੇ ਨੇ, ਕੈਨੇਡਾ ਤੋਂ। ਕਾਫੀ ਦਿਨਾਂ ਬਾਅਦ ਉਹਨਾਂ ਨੇ ਸੁਨੇਹਾ ਭੇਜਿਆ, ਉਹਨਾਂ ਨੇ ਇਸਦਾ ਕਾਰਨ ਵੀ ਦੱਸਿਆ, ਕਹਿੰਦੇ ਮੈਂ ਬਹੁਤ ਬਿਜ਼ੀ ਸੀ ਕਿਉਂਕਿ ਮੇਰੀ ਬੇਟੀ ਦਾ ਵਿਆਹ ਸੀ। ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਵਧਾਈਆਂ ਬਹੁਤ ਬਹੁਤ। ਹੁਣ ਕਹਿੰਦੇ ਵਿਆਹ ਤੋਂ ਬਾਅਦ ਆਈ ਐਮ ਫੀਲਿੰਗ ਸੋ ਵਰੀ ਫਰੀ, ਫਿਕਰ ਮੁੱਕ ਗਿਆ, ਪਰ ਮੈਂ ਹਰਮਨ ਰੇਡੀਓ ਸੁਣਦਾ ਹਾਂ ਜੀ ਆਲਵੇਜ਼ ਟਾਈਮ ਟੂ ਟਾਈਮ। ਤੇ ਹੋਰ ਕਿੱਦਾਂ, ਸਾਰੇ ਠੀਕ ਠਾਕ ਹੈ ਜੀ? ਮਿੰਟੂ ਜੀ ਦਾ ਕੀ ਹਾਲ ਹੈ? ਉਹ ਵੀ ਠੀਕ ਨੇ ਜੀ, ਪਰ ਹੁਣ ਤੋਂ ਕਹਿੰਦਾ ਮੈਂ ਲਗਾਤਾਰ ਪ੍ਰੋਗਰਾਮ ਸੁਣਾਂਗਾ ਤੇ ਬਹੁਤ ਸੋਹਣੀ ਸਟੋਰੀ ਸ਼ੇਅਰ ਕੀਤੀ ਹੈ ਤੁਸੀਂ, ਸ਼ੁਕਰੀਆ ਜੀ। ਔਰ ਇੱਕ ਵਾਰੀ ਫੇਰ ਤੁਹਾਨੂੰ ਵਧਾਈਆਂ ਜੀ ਸਾਡੇ ਸਾਰਿਆਂ ਵੱਲੋਂ। ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਇਟਸ ਸਨੀ ਇਨ ਮੈਲਬਨ। ਚਲੋ ਕਰਾਉਂਦੇ ਹਾਂ ਹੁਣ ਬੱਦਲ ਤੁਹਾਡੇ ਅਸੀਂ। ਰਵਿੰਦਰ ਸਿੰਘ ਵੀ ਮੈਲਬਨ ਤੋਂ ਜੁੜੇ ਨੇ, ਵਧੀਆ ਵਿਚਾਰ ਸੀ ਜੀ, ਕਹਿੰਦੇ ਬੁੱਕ ਦੇ ਲਈ ਵਧਾਈਆਂ, ਸ਼ੁਕਰੀਆ ਜੀ ਬਹੁਤ ਬਹੁਤ। ਜੀ ਐਸ ਚਾਲ ਹੁਣੀ ਇੱਕ ਗੀਤ ਦੀ ਫਰਮਾਇਸ਼ ਕੀਤੀ ਮੈਂ, ਕਿਉਂ ਕਰਤਾ ਚਾਲ ਸਾਹਿਬ, ਤੇ ਕੁਛ ਖਬਰਾਂ ਜਿਹੜੀਆਂ ਤੁਸੀਂ ਸਾਂਝੀਆਂ ਕੀਤੀਆਂ ਮੈਂ ਉਹ ਵੀ ਅਮਰੀਕ ਭਾਜੀ ਦੇ ਆਉਣ ਤੇ ਗੱਲ ਕਰਾਂਗਾ। ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸ਼ੋਅ ਵਧੀਆ ਚੱਲ ਰਿਹਾ ਜੀ, ਵਿਚਾਰ ਵਧੀਆ, ਸ਼ੁਕਰੀਆ ਜੀ। ਸੁਖਵਿੰਦਰ ਸੋਹੰਦ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਗੁਰਿੰਦਰ ਭੰਗਲ ਪ੍ਰੋਗਰਾਮ ਚ ਜੁੜੇ ਸਨ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਹਾਲ ਚਾਲ ਪੁੱਛ ਰਹੇ ਨੇ, ਕਹਿੰਦੇ ਕਿ ਮੀਂਹ ਜਿਹੜਾ ਤਰਸਾਈ ਜਾਂਦਾ ਆ, ਪੈਂਦਾ ਵੀ ਹੈ ਨੀ ਤੇ ਰੁਕਦਾ ਵੀ ਹੈ ਨੀ। ਹੋਰ ਦੱਸੋ ਨਵੀਂ ਤਾਜੀ? ਬਸ ਹੁਣ 2 ਘੰਟੇ ਤੁਹਾਡੇ ਨਾਲ ਨਵੀਆਂ ਤਾਜ਼ੀਆਂ ਆਪਾਂ ਸਾਂਝੀਆਂ ਕਰਨੀਆਂ ਜੀ, ਤਸੱਲੀ ਨਾਲ ਸੁਣੋ ਤੇ ਚਾਹ ਬਣਾ ਲਓ, ਤੇ ਪਕੌੜਿਆਂ ਦਾ ਵੀ ਮੌਸਮ ਹੈ, ਪਕੌੜੇ ਵੀ ਬਣਾ ਸਕਦੇ ਹੋ ਤੁਸੀਂ। ਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ, ਫਤਿਹ ਪ੍ਰਵਾਨ ਕਰੋ ਜੀ, ਸਤਿ ਸ੍ਰੀ ਅਕਾਲ ਅਜਮੇਰ ਸਿੰਘ ਜੀ। ਪਵਨ ਗੁਰੂ ਕਿਉਂ ਹੈ, ਇਸ ਦੇ ਬਾਰੇ ਉਹਨਾਂ ਨੇ ਥੋੜੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਕਹਿੰਦੇ ਕਿ ਗੁਰੂ ਜੋ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਦਾ ਹੈ, ਪਵਨ ਇਸ ਅਗਿਆਨ ਦੂਰ ਕਰਨ ਦੇ ਸਾਧਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਪਾਉਂਦੀ ਹੈ। ਆਵਾਜ਼ ਦੀ ਧੁਨੀ ਤਰੰਗਾਂ ਦੇ ਇਕੱਠਾਂ ਤੋਂ ਦੂਜੀ ਥਾਂ ਜਾਣ ਵਾਸਤੇ ਮਾਧਿਅਮ ਹੋਣੇ ਜ਼ਰੂਰ ਹੈ, ਤਿੰਨ ਮਾਧਿਅਮ ਹੋਣੇ ਜ਼ਰੂਰ ਹੈ, ਪਵਨ, ਪਾਣੀ ਤੇ ਠੋਸ ਪਦਾਰਥ। ਖਲਾਅ ਵਿੱਚ ਧੁਨੀ ਤਰੰਗਾਂ ਗਤੀ ਕਰਕੇ ਅੱਗੇ ਨਹੀਂ ਵੱਧ ਸਕਦੀ, ਪਵਨ ਵੀ ਗੁਰੂ ਦੇ ਬੋਲ ਸਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ, ਪਵਨ ਵੀ ਗਿਆਨ ਦਾਤੀ ਹੈ। ਬਿਲਕੁਲ ਜੀ, ਇਹ ਜਿਹੜੇ ਸਾਰੇ ਤੱਤ ਨੇ, ਇਹ ਸਾਰੀਆਂ ਉਹਦੇ ਐਟਰੀਬਿਊਟਸ ਨੇ, ਇੱਕ ਦੂਜੇ ਨਾਲ ਜੁੜੇ ਹੋਏ ਨੇ। ਇਸ ਦੇ ਬਾਰੇ ਮੈਂ ਆਪਣੀ ਕਿਤਾਬ ਦੇ ਵਿੱਚ ਬਹੁਤ ਹੀ ਡੂੰਘਾ ਇੱਕ ਪੈਰਾਗ੍ਰਾਫ ਲਿਖਿਆ ਆ ਕਿ ਪਵਨ ਗੁਰੂ ਕਿਉਂ ਹੈ ਅਤੇ ਇਹ ਜਿਹੜਾ ਬੋਲ ਨੇ, ਜਿਹੜੇ ਤਰੰਗਾਂ ਨੇ, ਇਹ ਕੀ ਨੇ। ਅਸਲ ਦੇ ਵਿੱਚ ਗੁਰੂ ਦਾ ਮਤਲਬ, ਜਦੋਂ ਆਪਾਂ ਪਵਨ ਨੂੰ ਗੁਰੂ ਕਹਿੰਦੇ ਹਾਂ ਗੁਰਬਾਣੀ ਦੇ ਵਿੱਚੋਂ ਦੇਖਦੇ ਹਾਂ, ਤਾਂ ਗੁਰੂ ਉਹਨੂੰ ਰੈਗੂਲੇਟਰ ਕਹਿੰਦੇ ਆ ਕਿ ਰੈਗੂਲੇਟ ਕਰ ਰਿਹਾ, ਉਹਨੂੰ ਕੰਟਰੋਲ ਕਰ ਰਿਹਾ। ਆਵਾਜ਼ ਬ੍ਰਹਿਮੰਡ ਦੇ ਵਿੱਚ ਬਹੁਤ ਹੈ, ਪਲੈਨਟਸ ਮੂਵ ਕਰ ਰਹੀਆਂ ਨੇ, ਚੱਲ ਰਹੀਆਂ ਨੇ, ਤਾਂ ਕੀ ਉਹਨਾਂ ਦੀ ਆਵਾਜ਼ ਨਹੀਂ ਹੋ ਰਹੀ? ਹੋ ਰਹੀ ਆ, ਪਰ ਉਹ ਕਿਉਂ ਨਹੀਂ ਸਾਡੇ ਤੱਕ ਆ ਰਹੀ? ਜਿਹੜੀ ਹਵਾ ਆ, ਹਵਾ ਰੈਗੂਲੇਟ ਕਰਦੀ ਹੈ ਇਹਨੂੰ, ਪਵਨ ਨੂੰ, ਤਰੰਗਾਂ ਨੂੰ ਰੋਕਦੀ ਹੈ, ਤਰੰਗਾਂ ਨੂੰ ਕੰਟਰੋਲ ਕਰਦੀ ਹੈ, ਕਿੱਥੇ ਕੁ ਤੱਕ ਜਾਣੀ ਹੈ। ਇੱਦਾਂ ਤੁਸੀਂ ਸੋਚ ਕੇ ਦੇਖੋ ਕਿ ਜੇ ਹਵਾ ਨਾ ਹੋਵੇ ਤਾਂ ਇਹ ਸਾਰਾ ਸੰਸਾਰ ਪਾਗਲ ਹੋ ਜਾਵੇ ਆਵਾਜ਼ ਦੇ ਨਾਲ। ਇਸ ਕਰਕੇ ਪਵਨ ਗੁਰੂ ਹੈ, ਇਹ ਰੋਕ, ਇਹ ਕੰਟਰੋਲ ਕਰਦੀ ਹੈ ਕਿ ਕਿੱਥੇ ਕੁ ਤੱਕ ਆਵਾਜ਼ ਜਾਣੀ ਹੈ, ਕਿਹਦੀ ਆਵਾਜ਼ ਕਿੱਥੇ ਤੱਕ ਜਾਣੀ ਹੈ। ਬੜੀਆਂ ਡੂੰਘੀਆਂ ਗੱਲਾਂ ਨੇ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਚਿੰਤਨ ਕਰਾਂਗੇ ਇਸ ਦੇ ਬਾਰੇ ਵੀ। ਅਤੇ ਹੋਰ ਵੀ ਸੱਜਣ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਵੀ ਸਵਾਗਤ। ਨਿਸ਼ਾਨ ਅਮਰਕੋਟ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਬਲੱਡ ਡੋਨੇਸ਼ਨ ਦੇ ਲਈ ਜਾ ਰਹੇ ਹਾਂ। ਹਾਂਜੀ, ਇਹ ਲਗਾਤਾਰ ਬਲੱਡ ਡੋਨੇਸ਼ਨ ਕਰਦੇ ਨੇ ਨਿਸ਼ਾਨ ਅਮਰਕੋਟ, ਔਰ ਵਧਾਈ ਦੇ ਪਾਤਰ ਨੇ। ਹੈਲਥ ਦਾ ਆਪਣੀ ਦਾ ਪੂਰਾ ਖਿਆਲ ਰੱਖਦੇ ਨੇ ਅਤੇ ਨਾਲ ਦੀ ਨਾਲ ਸੇਵਾ ਵੀ ਕਰਦੇ ਨੇ। ਗੁਰਮੀਤ ਸਿੰਘ ਬਦਨੀ ਪ੍ਰੋਗਰਾਮ 'ਚ ਜੁੜੇ ਨੇ ਹਾਂਗਕਾਂਗ ਤੋਂ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਕਹਿੰਦੇ ਵਧੀਆ, ਬਹੁਤ ਵਧੀਆ ਵਿਚਾਰ ਸੀ, ਸ਼ੁਕਰੀਆ ਜੀ। ਹਰਦੀਪ ਸਿੰਘ ਸੰਧੂ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਅਤੇ ਉਹਨਾਂ ਨੇ ਕੋਈ ਤਸਵੀਰ ਸ਼ਾਇਦ ਸਾਡੇ ਨਾਲ ਸਾਂਝੀ ਕੀਤੀ ਆ, ਜਿਹੜੀ ਕਿ ਲੋਡ ਹੋਣ ਦੇ ਲਈ ਥੋੜ੍ਹਾ ਜਿਹਾ ਸਮਾਂ ਲੈ ਰਹੀ ਹੈ। ਪਰਵਿੰਦਰ ਸਨਸ਼ਾਈਨ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ। ਸਾਰੇ ਸਰੋਤਿਆਂ ਦਾ ਜੀ ਜੀ ਆਇਆਂ ਨੂੰ ਸਵਾਗਤ ਹੈ। ਲਖਵੀਰ ਸਿੰਘ ਵੀ ਪ੍ਰੋਗਰਾਮ 'ਚ ਆ ਗਏ ਨੇ, ਲਖਵੀਰ ਸਿੰਘ ਲੱਖਾ, ਅਤੇ ਪ੍ਰੋਗਰਾਮ ਸੁਣ ਰਹੇ ਹਾਂ ਜੀ ਟਰੱਕ ਡਰਾਈਵ ਕਰਦੇ ਹੋਏ। ਸੁਖਜੀਤ ਸਿੰਘ ਵੀ ਪ੍ਰੋਗਰਾਮ 'ਚ ਮੈਲਬਨ ਤੋਂ ਆ ਰਹੇ ਨੇ, ਬਹੁਤ ਸੋਹਣੀ ਕਹਾਣੀ ਕਹਿੰਦੇ ਸਾਂਝੀ ਕੀਤੀ ਆ। ਅਤੇ ਲਓ ਹੁਣ ਤੁਹਾਡੇ ਨਾਲ ਨਾ ਇੱਕ ਗੀਤ ਸਾਂਝਾ ਕਰਨਾ ਹੈ। ਇਹ ਗੀਤ ਫਿਲਮ ਸੀਗੀ ਜੀ, ਅੱਛਾ 1969 ਦੀ ਤਲਾਸ਼। ਅਤੇ ਇਸ ਗੀਤ ਨੂੰ ਆਪਾਂ ਤੁਹਾਡੇ ਤੱਕ ਲੈ ਕੇ ਆਏ ਹਾਂ, ਆਓ ਗੀਤ ਦਾ ਆਨੰਦ ਮਾਣੀਏ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 6063 ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਵੇਰੇ 9 ਵਜੇ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ ਜੀ ਦੋਸਤੋ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ, ਆਇਆਂ ਨੂੰ ਸਵਾਗਤ ਹੈ ਸਾਰਿਆਂ ਦਾ ਹੀ, ਤੇ ਜਿਹੜੇ ਦੇਸ਼ ਵਿਦੇਸ਼ ਚੋਂ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਸ਼ਨਿਚਰਵਾਰ ਨੂੰ ਅਮਰੀਕ ਸਿੰਘ ਫਲੋਰਾ ਭਾਜੀ ਆਉਂਦੇ ਹੁੰਦੇ ਨੇ ਸਿਡਨੀ ਸਟੂਡੀਓ ਤੋਂ, ਤੇ ਇਹਨਾਂ ਦਾ ਵੀ ਸਟੂਡੀਓ ਬਣ ਚੁੱਕਾ ਹੈ ਤੇ ਹਜੇ ਥੋੜੀ ਥੋੜੀ ਹਜੇ ਆਪਾਂ ਸੈਟਿੰਗ ਕਰ ਰਹੇ ਹਾਂ, ਕੁਛ ਸਮੱਸਿਆਵਾਂ ਆ ਰਹੀਆਂ ਨੇ ਤੇ, ਪਰ ਮੈਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਾਂ ਕਿਉਂਕਿ ਇੱਕ ਗਰਮੀਆਂ ਦੇ ਵਿਚ ਹੀ ਸਰਦੀਆਂ ਵਾਲਾ ਮਾਹੌਲ ਬਣਿਆ ਹੋਇਆ ਤੇ ਦੇਖਦੇ ਹਾਂ ਕਿ ਸਿਡਨੀ ਦੇ ਵਿਚ ਕਿਹੋ ਜਿਹਾ ਮਾਹੌਲ ਹੈ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਆਇਆਂ ਨੂੰ
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ, ਆਨੰਦ ਮਾਣ ਰਹੇ ਆ। ਤੇ ਅੱਜ ਸਿਡਨੀ ਦੇ ਵਿਚ ਅਮਨਦੀਪ, ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਕਿ ਸਰਦੀ ਬਹੁਤ ਹੈ, ਮੈਂ ਪਹਿਲਾਂ ਚੱਪਲਾਂ ਪਾ ਕੇ ਬੈਠਾ ਸੀ ਆਪਣੇ ਇੱਥੇ ਕਮਰੇ ਦੇ ਵਿਚ, ਇੱਥੋਂ ਅਸੀਂ ਬ੍ਰੋਡਕਾਸਟਿੰਗ ਕਰ ਰਹੇ ਹਾਂ ਤੇ ਹੁਣ ਮੈਨੂੰ ਜਾ ਕੇ ਬੂਟ ਜਰਾਬਾਂ ਪਾਉਣੇ ਪਏ ਆ, ਕਾਫੀ ਠੰਡਕ ਚੜ ਰਹੀ ਹੈ ਸਰੀਰ ਨੂੰ, ਕਾਫੀ ਠੰਡ ਦਾ ਮਾਹੌਲ ਬਣਿਆ ਹੋਇਆ, ਹਾਲਾਂਕਿ ਗਰਮੀਆਂ ਦੀ ਆਮਦ ਜ਼ਰੂਰ ਹੋ ਚੁੱਕੀ ਆ।
ਵੈਸੇ ਤੁਸੀਂ ਇਹ ਪ੍ਰੋਟੋਕਾਲ ਤੋੜ ਦਿੱਤਾ, ਇਹ ਇੰਨਾ ਤਿਆਰ ਹੋ ਕੇ ਸ਼ੂ ਪਾ ਕੇ ਜਰਾਬਾਂ ਪਾ ਕੇ ਨਹਾ ਨਹੁ ਕੇ ਪ੍ਰੋਗਰਾਮ ਰੇਡੀਓ ਦੇ ਕਰਨਾ ਕਿਤੇ ਚੰਗਾ ਲੱਗਦਾ ਭਾਜੀ? ਇਹ ਤਾਂ ਗਲਤ ਗੱਲ ਹੈ ਤੁਹਾਡੀ, ਇੱਦਾਂ ਥੋੜੋ, ਫਿਰ ਰੇਡੀਓ ਦਾ ਫਾਇਦਾ ਕੀ ਹੋਇਆ ਜੇ ਤੁਸੀਂ ਨਹਾਣਾ ਹੀ ਆ ਤਾਂ ਬੂਟ ਜਰਾਬਾਂ ਹੀ ਪਾਣੇ?
ਨਹੀਂ ਨਹਾਤੇ ਨੀ, ਨਹਾਤੇ ਨੀ, ਚੱਪਲਾਂ ਪਾ ਕੇ ਬੈਠੇ ਜੀ ਅਮਨਦੀਪ, ਠੰਡ ਲੱਗੀ ਤਾਂ ਬੂਟ ਪਾਏ ਆ, ਨਹਾਤਾ ਕਿੱਥੇ, ਪ੍ਰੋਟੋਕਾਲ ਤਾਂ ਮੇਨਟੇਨ ਹੀ ਕੀਤਾ ਹੋਇਆ ਆ, ਪ੍ਰੋਟੋਕਾਲ ਨੀ ਛੇੜਿਆ। ਜਿੱਦਾਂ ਤੁਸੀਂ ਕਹਿੰਦੇ ਨਾ ਨਹਾਣਾ ਨੀ ਕਈ ਕਈ ਦਿਨ ਚੰਗਾ ਹੁੰਦਾ ਸਰੀਰ ਲਈ, ਬਹੁਤ ਫਾਇਦੇਮੰਦ ਆ, ਇਹਨਾਂ ਸਰੀਰ ਦੇ ਜਰਮ ਜਿਹੜੇ ਮਰਦੇ ਨੀ ਆ ਤੇ ਸਰੀਰ ਜਿਹੜਾ ਤੰਦਰੁਸਤ ਰਹਿੰਦਾ। ਅਸੀਂ ਤਾਂ ਇਹੀ ਗੁਜ਼ਾਰਿਸ਼ ਕਰਾਂਗਾ ਆਪਣੇ ਦੋਸਤਾਂ ਨੂੰ ਕਿ ਹਫ਼ਤੇ ਵਿਚ 2-3 ਵਾਰੀ ਨਹਾਇਆ ਕਰੋ, ਜਿੱਦਾਂ ਇੰਗਲੈਂਡ ਵਾਲੇ ਨਹਾਉਂਦੇ ਆ।
ਆਹੋ ਨੀ, ਦੇਖੋ ਜਿਹੜੇ ਡਿਓਡਰੈਂਟ ਬਣਾਈ ਆ ਇੰਡਸਟਰੀ ਚੱਲ ਰਹੀ ਆ, ਫਿਰ ਉਹਨਾਂ ਨੂੰ ਘਾਟਾ ਪੈਂਦਾ। ਤੇ ਦੂਜੀ ਗੱਲ ਇਹ ਆ, ਜੇ ਹੁਣ ਨਹਾਣਾ ਹੀ ਸੀਗਾ ਜਾਂ ਬੂਟ ਜਰਾਬਾਂ ਪਾਣੇ ਆ, ਤਾਂ ਫੇਰ ਆਪਾਂ ਹੁਣ ਨੂੰ ਟੀਵੀ ਨਾ ਖੋਲਿਆ ਹੁੰਦਾ, ਬਸ ਆਹੀ ਘੋਲਦਾ ਆਪਾਂ ਨੂੰ।
ਹਾਂਜੀ ਹਾਂਜੀ,
ਜਿਹੜੀ ਮਾਰ ਰਹੀ ਆ। ਪਰ ਦੂਜੇ ਪਾਸੇ ਇਹ ਵੀ
ਦੇਖੋ, ਨਹਾਣ ਨਾਲ ਦੇਖੋ ਕਿੰਨਾ ਪਾਣੀ ਵੇਸਟ ਹੁੰਦਾ, ਕਿੰਨਾ ਤੁਸੀਂ ਗੰਦਗੀ ਫੈਲਾਨੇ ਆ ਨਾ ਆਪਣੇ ਸਰੀਰ ਦੇ, ਸਾਰੇ ਮੈਲ ਲਾ ਕੇ ਰੋੜ ਦਿੰਦੇ ਆ ਗਟਰ ਦੇ ਵਿਚ, ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਉਹਦੇ ਨਾਲ। ਇਸ ਲਈ ਨਹਾਣਾ ਜਿਹੜਾ ਉਹ ਤੋਂ ਗਰੇਜ ਹੀ ਕਰਨਾ ਚਾਹੀਦਾ, ਗਰੇਜ ਕਹਿੰਦੇ ਨਾ।
ਹਾਂਜੀ ਗਰੇਜ, ਹਾਂਜੀ, ਤੁਸੀਂ ਉਰਦੂ ਦੇ ਤੁਸੀਂ
ਗਰੇਜ, ਹਾਂਜੀ
ਹਾਂਜੀ, ਤੁਸੀਂ ਨੀ ਆਓ ਨੀ ਕੀਤੀ ਹਜੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਵੀ ਬੁਲਾ ਦਿਓ।
ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਨਮਸਕਾਰ, ਅਦਾਬ ਤੇ
ਠੀਕ ਹੈ, ਤੁਹਾਨੂੰ ਉਰਦੂ ਦੇ ਚੱਕਰ ਤੇ ਹੁਣ ਸਤਿ ਸ੍ਰੀ ਅਕਾਲ ਭੁੱਲ ਗਏ ਭਾਜੀ, ਨੀ ਹਾਓ ਨੀ ਹਾਓ, ਇਹ ਹੁਣ ਮੈਂ ਚਾਈਨੀਜ਼ ਸਿੱਖ ਰਿਹਾ। ਹਾਂਜੀ, ਕਿਉਂਕਿ ਸਾਡੇ ਚਾਈਨਾ ਤੋਂ ਬੜੇ ਪਿੱਕਰ ਆਉਂਦੇ ਨੇ, ਤਾਂ ਮੈਂ ਵੀ ਹੁਣ ਮਤਲਬ ਸਿੱਖ ਗਿਆ ਉਹਨਾਂ ਦੀ ਸਤਿ ਸ੍ਰੀ ਅਕਾਲ ਨੀ ਹਾਓ। ਤੇ ਬਾਕੀ ਭਾਜੀ ਗੱਲ ਨਹਾਣ ਦੀ ਆ ਕਿ ਕੱਲਾ ਇਹ ਨੀ ਵੀ ਪਾਣੀ ਵੀ ਬਚਦਾ ਆ, ਬਹੁਤ ਸਾਰੇ ਸਰੋਤਿਆਂ ਨੂੰ ਸਕੂਨ ਵੀ ਮਿਲਦਾ ਕਿ ਰੇਡੀਓ ਤੇ ਬਈ ਏਦਾਂ ਦੀਆਂ ਗੱਲਾਂ ਕਰਿਆ ਕਰੋ ਜਿਹੜਾ ਸਾਨੂੰ ਸਕੂਨ ਦਿੰਦਾ। ਸੋ ਸਕੂਨ ਦੇਣ ਦੇ ਲਈ ਇਹੀ ਆ ਵੀ ਬਹੁਤਾ ਨਹਾਣਾ ਨੀ ਚਾਹੀਦਾ। ਸੋ ਪ੍ਰੋਗਰਾਮ ਸ਼ੁਰੂਆਤ ਭਾਜੀ ਕਰਦੇ ਆ, ਕੁਛ ਸੁਨੇਹੇ ਜਿਹੜੇ ਨੇ ਆਪਾਂ ਪਹਿਲਾਂ ਲੈ ਲਈਏ, ਪ੍ਰੋਗਰਾਮ ਦੇ ਵਿਚ ਸਵਾਗਤ ਕਰ ਲਈਏ ਸਾਰਿਆਂ ਦਾ। ਤੇ ਉਹਨਾਂ ਨੂੰ ਜੀ ਆਇਆਂ ਕਹਿ ਦਈਏ। ਮੈਲਬਨ ਸਨਸ਼ਾਈਨ ਤੋਂ ਇੱਕ ਫੋਟੋ ਭੇਜੀ ਸੀ ਜੀ, ਤੇ ਹਲਕੇ ਬੱਦਲ ਤਿੱਤਰ ਫੰਗੀ ਜਿਹੜੇ ਨੇ ਉਹ ਛਾਏ ਹੋਏ ਨੇ ਮੈਲਬਨ ਚ, ਧੁੱਪ ਵੀ ਖਿੜ ਰਹੀ ਹੈ ਕਿਤੇ ਕਿਤੇ। ਸੋ ਸਾਰਿਆਂ ਦਾ ਸਵਾਗਤ। ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਗੁਲਗੁਲਗੇ ਤੋਂ ਜੁੜਦੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਇੱਛਾਵਾਂ ਨੂੰ ਥੋੜਾ ਘਟਾ ਕੇ ਦੇਖੋ, ਖੁਸ਼ੀਆਂ ਦਾ ਸੰਸਾਰ ਨਜ਼ਰ ਆਵੇਗਾ। ਕਿਆ ਬਾਤ ਹੈ ਜੀ। ਲਾਜਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਉਹ ਸਰਬੱਤ ਦਾ ਭਲਾ ਮੰਗਦੇ ਹੋਏ ਸਾਰਿਆਂ ਨੂੰ ਸ਼ੁਭ ਦਿਨ ਦੀ ਅਸੀਸ ਦਿੰਦੇ ਨੇ, ਸ਼ੁਕਰੀਆ ਜੀ। ਕੁਲਰਾਜ ਸਿੰਘ ਫਰੈਜ਼ਨੋ ਤੋਂ ਟਰੱਕ ਵਾਲੇ ਸਾਡੇ ਵੀਰ ਜੁੜ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਾਲਟ ਲੇਕ ਸਿਟੀ ਤੋਂ ਹੀ ਜਾਣੀ ਕਿ ਪੱਠਿਆਂ ਦਾ ਲੋਡ ਚੱਕ ਕੇ ਘਰ ਵਾਪਸ ਫਰੈਜ਼ਨੋ ਜਾ ਰਹੇ ਹਾਂ। ਹਰਮਨ ਰੇਡੀਓ ਚੱਲੇਗਾ ਜੀ, ਰੇਡੀਓ ਦੇ ਮਜ਼ੇ ਆ ਰਹੇ ਨੇ, ਇੰਜੋਏ ਕਰ ਰਹੇ ਜੀ ਅਗਲੇ 2 ਘੰਟੇ ਤੁਹਾਡੇ ਨਾਲ। ਸ਼ੁਕਰੀਆ ਜੀ। ਮੈਂ ਫੋਟੋ ਪਾਉਣਾ ਆ, ਇਹ ਲੋਡ ਕਰ ਰਹੇ ਨੇ ਟਰੱਕ ਤੇ ਰਾਜ ਮਹਿੰਦਰ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਾਰੇ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ। ਤੇ ਸਾਡੇ ਨਾਲ ਲਖਵੀਰ ਸਿੰਘ ਸਿਡਨੀ ਤੋਂ ਵੀ ਜੁੜੇ ਸੀ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਟਰੱਕ ਚਲਾ ਰਹੇ ਤੇ ਨਾਲ ਪ੍ਰੋਗਰਾਮ ਸੁਣ ਰਹੇ ਹਾਂ, ਸ਼ੁਕਰੀਆ ਸਾਰੇ ਸਰੋਤਿਆਂ ਦਾ। ਸੋ ਅਮਰੀਕ ਜੀ, ਗੱਲ ਇਹ ਹੈ ਵੀ ਕਈ ਵਾਰੀ ਨਾ ਬੰਦਾ ਇੰਨਾ ਉਦਾਸ ਹੁੰਦਾ ਆ ਕਿ ਉਹ ਕਹਿਣਾ ਚਾਹੁੰਦਾ ਹੁੰਦਾ ਕੁਛ ਪਰ ਕਹਿ ਨਹੀਂ ਹੁੰਦਾ, ਬੋਲਣ ਨੂੰ ਜਮਾ ਹੀ ਨਹੀਂ ਰੂਹ ਕਰਦੀ ਹੁੰਦੀ। ਤੁਹਾਡਾ ਕਦੇ ਇੱਦਾਂ ਦਾ ਅਨੁਭਵ ਹੋਇਆ?
ਬਹੁਤ ਵਾਰੀ ਅਮਨਦੀਪ, ਕਈ ਵਾਰੀ ਇੱਦਾਂ ਹੁੰਦੀ ਆ ਕਿ ਦਿਨ ਵਿੱਚ ਬੰਦਾ ਬੇਕਾਰੇ ਹੀ ਉਦਾਸ ਜਿਹਾ ਹੋ ਜਾਂਦਾ।
ਅੱਛਾ।
ਬੇਕਾਰੇ ਨਾ ਉਦਾਸ ਜਿਹਾ ਹੋ ਜਾਂਦਾ, ਗੱਲ ਕਰਨ ਨੂੰ ਚਿੱਤ ਨਹੀਂ ਕਰਦਾ ਕਈ ਵਾਰੀ, ਤੇ ਬੰਦਾ ਮਯੂਸ ਜਿਹਾ ਹੋ ਜਾਂਦਾ ਨਾ, ਤੇ ਫੋਨ ਕਰ ਚਿੱਤ ਨਹੀਂ ਕਰਦਾ। ਇੱਥੇ ਮੈਂ ਗੱਲ ਸੁਣਾਉਣੀ ਚਾਹਨਾ ਅਮਨਦੀਪ ਤੁਹਾਨੂੰ ਨਾ। ਪਰਸੋਂ ਮੈਂ ਗਿਆ ਸਿਟੀ ਘੁੰਮਣ ਗਿਆ, ਕਿ ਛੁੱਟੀਆਂ ਨਾ 2 ਵੀਕ ਦੀਆਂ, ਤੇ ਮੈਂ ਕਿਹਾ ਚਲੋ ਇਹਦਾ ਲੁਤਫ ਉਠਾਓ, ਘੁੰਮੋ ਫਿਰੋ ਨਾ ਥੋੜਾ, ਟ੍ਰੇਨ ਟੂਨ ਚ ਇੱਧਰ ਉਧਰ ਦੇਖੋ ਤੇ ਘੁੰਮ ਕੇ। ਤੇ ਮੈਂ ਸਿਟੀ ਵਿਚ ਜਿਸ ਵੇਲੇ ਆਦੇ ਹੋਏ ਚੜਿਆ ਨਾ ਸਿਟੀ ਤੋਂ ਟ੍ਰੇਨ ਦੇ ਵਿਚ, ਤਾਂ ਇਕ ਨੌਜਵਾਨ ਲੜਕੀ ਸੀ, ਨੌਜਵਾਨ ਲੜਕੀ ਵੀ ਮੇਰੀ ਸੀਟ ਤੇ ਅੱਗੇ ਬੈਠੀ ਸਾਡੀ, ਮੈਂ ਤਾਂ ਹਸਬੈਂਡ ਵਾਈਫ ਪਿੱਛੇ ਬੈਠੇ ਸੀ, ਤੇ ਨੌਜਵਾਨ ਲੜਕੀ
ਮੋਰੇ ਬੈਠੀ, ਮਟਿਆਰ ਕੋ ਮਟਿਆਰ, ਨੌਜਵਾਨ ਬੰਦੇ ਨੂੰ ਕਹਿੰਦੇ
ਮਟਿਆਰ ਮਟਿਆਰ।
ਸੋਰੀ, ਮਟਿਆਰ ਉਰਦੂ ਤੁਹਾਨੂੰ ਖਰਾਬ ਕਰ,
ਉਰਦੂ ਦੇ ਚੱਕਰ ਚ ਪੰਜਾਬੀ ਭੁੱਲ ਗਏ। ਹਾਂਜੀ, ਤੇ ਮਟਿਆਰ ਬੈਠੀ ਸੀ, ਮਟਿਆਰ ਬੈਠੀ ਤਾਂ ਉਹਨੇ ਨਾ ਫੋਨ ਕਰਨਾ ਸ਼ੁਰੂ ਕਰ ਦਿੱਤਾ। ਮੈਂ ਕਹਿੰਦੇ ਫੋਨ ਗਿਣਦੇ ਆ ਵੀ ਕਿੰਨੇ ਫੋਨ ਕਰਦੀ ਆ। ਉਹਨੇ ਸੈਂਟਰ ਤੋਂ ਲੈ ਕੇ ਗਲੈਨਫੀਲਡ ਤੱਕ 20 ਫੋਨ ਕੀਤੇ, 20 ਜਾਂ 22 ਫੋਨ ਕੀਤੇ। ਤੇ ਜਿਸ ਵੇਲੇ ਗਲੈਨਫੀਲਡ ਉਤਰੀ ਨਾ ਆ ਕੇ, ਤੇ ਜਿਹੜਾ ਆਖਰੀ ਫੋਨ ਦੀ ਆਵਾਜ਼ ਜਿਹੜੀ ਮੈਂ ਸੁਣੀ ਆ, ਉਹ ਚ ਉਹਨੇ ਕਿਹਾ ਵੀ ਮੇਰਾ ਨਾ ਅੱਜ ਮੂਡ ਬਹੁਤ ਆਫ ਆ, ਮੇਰਾ ਨਾ ਮੂਡ ਬਹੁਤ ਆਫ ਆ, ਅੱਜ ਗੱਲ ਕਰਨ ਨੂੰ ਚਿੱਤ ਨਹੀਂ ਕਰਦਾ, 22 ਫੋਨ ਕਰਕੇ ਕਹਿੰਦੀ।
ਗੱਪ ਲੱਗਦੀ,
ਗੱਪ ਨੀ ਹੁੰਦੀ, ਇਹ ਤਾਂ ਗੱਪ ਨੂੰ ਸ਼ਰਮਸਾਰ ਕਰਦੀ ਕੋਈ ਗੱਲ।
ਅੱਛਾ, ਨਹੀਂ ਹੁੰਦਾ ਏਦਾਂ, ਇਹ ਮੈਂ ਦੇਖਿਆ ਆ ਵੀ ਇੰਨਾ ਕੁਛ ਕਰਕੇ। ਹੁਣ ਦੇਖੋ ਕਈ ਵਾਰੀ ਏਦਾਂ ਵੀ ਸਾਡਾ ਵੀ ਪ੍ਰੋਗਰਾਮ ਕਰਨ ਨੂੰ ਦਿਲ ਨੀ ਕਰਦਾ ਹੁੰਦਾ, ਪ੍ਰੋਗਰਾਮ ਚ ਕਰਨ ਨੂੰ ਦਿਲ ਤਾਂ ਕਰਦਾ ਹੁੰਦਾ, ਬੋਲਣ ਨੂੰ ਦਿਲ ਨੀ ਕਰਦਾ ਹੁੰਦਾ। ਫਿਰ ਅਸੀਂ ਆਰਾਮ ਨਾਲ 2 ਘੰਟੇ ਪ੍ਰੋਗਰਾਮ ਕਰਕੇ ਬੰਦ ਕਰ ਦਈਦਾ, ਮਗਰੋਂ ਫੋਨ ਲਾ ਕੇ ਗੱਲ ਕਰ ਲਈਦੀ ਜਿੰਨਾ ਵੀ ਕਰਨੀ 2-4 ਘੰਟੇ, ਹੈਨਾ, ਏਡੀ ਕੋਈ ਗੱਲ ਨੀ ਹੈਗੀ। ਆਹੋ, ਫਿਰ ਉਹ ਜਮਾ ਹੀ ਨੀ ਰੂਹ ਕਰਦੀ ਹੁੰਦੀ ਬੋਲਣ ਦੀ ਨਾ। ਜਿੱਦਾਂ ਹੁਣ ਸ਼ਨਿਚਰਵਾਰ ਐਤਵਾਰ ਤਾਂ ਬਸ ਇੱਕ ਪ੍ਰੋਗਰਾਮ ਕਰੀਦਾ 2 ਘੰਟੇ, ਉਹ ਤੋਂ ਬਾਅਦ ਬਸ 2-4 ਘੰਟੇ ਕਿਸੇ ਨੂੰ ਫੋਨ ਲਾ ਕੇ, ਬਾਕੀ ਤਾਂ ਅਸੀਂ ਬੋਲੀਦੇ ਨੀ ਸਾਰਾ ਦਿਨ, ਹੈਨਾ।
ਅਮਨਦੀਪ, ਮੈਨੂੰ ਨਾ ਮੈਨੂੰ 2 ਵੀਕ ਦੀਆਂ ਛੁੱਟੀਆਂ ਹੋਈਆਂ, 2 ਵੀਕ ਦੀਆਂ ਛੁੱਟੀਆਂ ਸੀ, ਹੁਣ ਮੈਨੂੰ ਨਾ ਦਿਲ ਕਰਦਾ ਸਕੂਲ ਜਾ ਕੇ ਪੜ੍ਹਾਉਣ ਦਾ, ਤੇ ਥੋੜਾ ਜਿਹਾ ਮਨ ਉਦਾਸ ਜਿਹਾ ਹੋ ਗਿਆ। ਬਹੁਤ ਜਿਆਦਾ ਛੁੱਟੀਆਂ ਵੀ ਚੰਗੀਆਂ ਹੁੰਦੀਆਂ ਨਾ,
ਕਿਤੇ ਹੁਣ ਮੈਂ ਮੇਰੀ ਕਹਾਣੀ ਟੀਚਰਾਂ ਦੀ ਸਿਫਤ ਤੋਂ ਤਾਂ ਨੀ ਕਿਤੇ ਤੁਸੀਂ?
ਉਹ ਕਹਾਣੀ ਤੇ ਵੀ ਵਿਆਖਿਆ ਕਰਦੇ ਆ, ਉਹਦੀ ਵੀ ਆਪਣੀ ਵੀ ਹੱਡ ਬੀਤੀ ਸੁਣਾਉਂਦੇ ਆ ਤੁਹਾਨੂੰ, ਆਪਣੇ ਸਕੂਲ ਦੇ ਦੇਸ਼ ਦੀ ਕਹਾਣੀ ਵੀ ਉਹ ਵੀ ਸੁਣਾਉਂਦੇ ਆ। ਤੇ ਜਿੱਦਾਂ ਨਾ ਹੁਣ ਸਕੂਲ ਜਾਣ ਮੈਂ ਦੇਖਿਆ 2 ਵੀਕ ਦੇ ਵਿਚ ਮੈਨੂੰ 4 ਫੋਨ ਆਏ ਆ, ਹਲੇ 4 ਫੋਨ ਆਏ ਮੈਨੂੰ ਸਾਰੇ 2 ਵੀਕਾਂ ਦੇ ਵਿਚ, ਇੱਕ ਤਾਂ 2 ਤੁਹਾਡੇ ਹੋਣੇ ਆ, 2 ਪਤਾ ਨੀ ਇਧਰ ਉਧਰ ਹੋਰ ਆਏ ਆ। ਤੇ ਮੈਂ ਨਾ ਹੁਣ ਫੋਨ ਲਿਜਾਣਾ ਬੰਦ ਕਰਤਾ, ਬਾਹਰ ਨੂੰ ਜੇ ਲਿਜਾਣਾ ਨਾ ਮੈਂ ਹੁਣ, ਤੇ ਫੋਨ ਦੀ ਲੋੜ ਨੀ ਪੈਂਦੀ, ਤੇ ਮੈਂ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ, ਫੋਨ ਨੂੰ ਘਰੇ ਰੱਖ ਕੇ ਜਾਓ, ਤੇ ਜਦੋਂ 4-5 ਘੰਟੇ ਲਈ ਜਾਣਾ ਇਧਰ ਉਧਰ ਸ਼ਾਪਿੰਗ ਜਾਣਾ ਜਾਂ ਹੋਰ ਕਿਤੇ ਜਾਣਾ ਆ, ਤੇ ਇਹਨੂੰ ਚੱਕਣ ਦੀ ਲੋੜ ਨੀ ਹੈ ਬਹੁਤੀ, ਪਹਿਲੇ ਵਾਲਾ ਟਾਈਮ ਕ੍ਰੀਏਟ ਕਰੋ। ਤੇ ਹੁਣ ਸਾਨੂੰ ਵੈਸੇ ਸਕੂਲ ਤੇ ਲੈ ਕੇ ਜਾਣਾ ਪੈਂਦਾ, ਕਿਉਂਕਿ ਸਾਰਾ ਕੰਮ ਫੋਨ ਤੇ ਹੀ ਹੁੰਦਾ, ਸਾਰੀਆਂ ਫਾਈਲਾਂ ਉਹਦੇ ਤੇ ਹੁੰਦੀਆਂ, ਸਾਰੀਆਂ ਜਿਹੜੀ ਵਰਕਸ਼ੀਟ ਓਹਦੇ ਤੇ ਹੁੰਦੀਆਂ, ਫੋਨ ਵੀ ਆਉਂਦੇ ਆ ਨਾ, ਸਾਰਾ ਉੱਥੇ ਦਾ ਲਿਜਾਣਾ ਹੀ ਪੈਂਦਾ। ਹੁਣ ਮੈਂ ਜਿੱਦਾਂ ਹੁਣ ਸੈਰ ਕਰਨ ਜਾਣਾ, ਸਵੇਰ ਨੂੰ ਸੈਰ ਕਰਨ ਜਾਣਾ,
ਇੱਕ ਗੱਲ
ਫੋਨ ਨੀ ਲੈ ਕੇ ਜਾਂਦਾ,
ਸੈਰ ਕਰਨ ਵੀ ਨੀ ਨਾਲ ਲੈ ਕੇ ਜਾਂਦੇ,
ਨਹੀਂ ਲੈ ਕੇ ਜਾਂਦਾ। ਹਾਂਜੀ
ਭਾਜੀ, ਮੋਬਾਈਲ ਫੋਨ ਆਏ ਸੀ ਨੋਕੀਆ ਦੇ, ਸੈਮਸੰਗ, ਉਹ ਪਤਾ ਕਿੱਡੇ ਕਿੱਡੇ ਹੁੰਦੇ ਸੀਗੇ, ਉਹ ਕਿਲੋ ਕਿਲੋ ਦਾ ਇੱਟਾ ਰਹੇ ਹੁੰਦੇ ਸੀਗੇ। ਇਹ
ਲਿਆ ਸੀ, ਮੈਨੂੰ ਪਤਾ
ਲਏ ਸੀ ਨਾ। ਇਹ ਅਸਲ ਦੇ ਵਿਚ ਇਹ ਹੁਣ ਦੇਖੋ ਹੁਣ ਕਿੰਨਾ ਸਾਈਜ਼ ਹੈ ਉਹਨਾਂ ਦਾ, ਬਹੁਤ ਪਤਲੇ, ਕਿੰਨੇ ਸਲਿਮ ਹੈ। ਇਹ ਅਸਲ ਦੇ ਵਿਚ ਪਹਿਲਾਂ ਬਹੁਤ ਮੋਟੇ ਹੁੰਦੇ ਸੀਗੇ ਇਹ। ਹਾਂ, ਇਹ ਜਦੋਂ ਫੇਰ ਲੋਕਾਂ ਦੇ ਹੱਥਾਂ ਚ ਆਏ ਨਾ, ਫੇਰ ਇਹ ਸੈਰ ਕਰਨ ਨਾਲ ਲੈ ਕੇ, ਇਹ ਵੀ ਨਾਲ ਵਾਕ ਕਰਦੇ ਸੀ ਤਾਂ ਇੰਨੇ ਪਤਲੇ ਹੋਏ ਆ ਫੋਨ। ਤੁਸੀਂ ਆਪਣੇ ਫੋਨ ਨੂੰ ਕੋਲੈਸਟ੍ਰੋਲ ਕਰਾਉਣੇ, ਤੁਸੀਂ ਮੋਟਾਪਾ ਕਰਾਉਣਾ, ਉਹ ਬੇਚਾਰਾ ਘਰੇ ਪਿਆ ਰਹੂਗਾ, ਉਹਨੂੰ ਘੁਮਾਣਾ ਫਰਾਣਾ ਤੁਹਾਡਾ ਫਰਜ਼ ਬਣਦਾ। ਇੰਨਾ ਅਤਿਆਚਾਰ ਨਾ ਕਰੋ ਬੇਚਾਰੇ ਤੇ, ਉਹਨੇ ਮੋਟਾ ਹੋ ਜਾਣਾ, ਉਹਦਾ ਭਾਰ ਵੱਧ ਜਾਣਾ ਫੋਨ ਦਾ।
ਅਮਨਦੀਪ, ਉਹ ਤਾਂ ਚਲੋ ਮੋਟਾ ਹੋ ਜਾਣਾ, ਉਹਦਾ ਭਾਰ ਤਾਂ ਘਟਾਵਾਂਗੇ, ਪਰ ਜਿਹੜਾ ਸਕੂਨ ਤੁਹਾਨੂੰ ਮਿਲਦਾ ਨਾ ਫੋਨ ਨਾ ਲਿਜਾ ਕੇ ਆਪਣੇ ਨਾਲ, ਉਹ ਸਕੂਨ ਤੁਸੀਂ ਕਿਸੇ ਫਿਰ ਫੋਨ ਛੱਡ ਕੇ ਦੇਖਿਓ, ਉਹ ਸਕੂਨ ਬਹੁਤ ਮਿਲਦਾ ਤੁਹਾਨੂੰ, ਬਹੁਤ ਤਸੱਲੀ ਹੁੰਦੀ ਆ ਕਿ ਤੁਹਾਡੇ ਕੋਲ ਬੇਕਾਰ ਦੀ ਚੀਜ਼ ਨਹੀਂ ਹੈ ਇਸ ਵੇਲੇ, ਤੇ ਘਰ ਜਾ ਕੇ ਫਿਰ ਚੈੱਕ ਕਰ ਲੈਣੀਆਂ ਵੀ ਚੀਜ਼ਾਂ ਤੁਸੀਂ ਦੇਖਣੀਆਂ। ਆਇਆ ਹੁੰਦੇ ਕਈ ਵਾਰ ਮੈਸੇਜ ਇੱਕ ਦੋ,
ਇਹ ਤਾਂ ਫੋਨ ਮੈਂ ਤਾਂ ਕਰਦਾ ਇਹਨਾਂ ਦੀ ਜੂਨੀਅਰ ਨੂੰ ਗੱਲ ਫੋਨ ਵਾਲੇ ਨੂੰ, ਬਈ ਭਾਜੀ ਅਤਿਆਚਾਰ ਕਰ ਰਿਹਾ ਕਿ ਹੁਣ ਨਾਲ ਸੈਰ ਕਰਾਉਣ ਨਹੀਂ ਲੈ ਕੇ ਜਾਂਦੇ ਫੋਨ ਨੂੰ, ਇਹ ਤਾਂ ਗਲਤ ਗੱਲ ਹੈ, ਤੇ ਇਹ ਤਾਂ ਫੇਰ ਇਹਨਾਂ ਦੀ ਹੈਲਥ ਖਰਾਬ ਹੋ ਜੂਗੀ ਫੋਨ ਦੀ, ਹੈ ਨਾ। ਤੇ ਚਲੋ, ਨਾਲੇ ਫੋਨ ਜਿਹੜਾ ਆ ਦੇਖੋ, ਤੁਹਾਨੂੰ ਨਾਲ ਲੈ ਕੇ ਜਾਣਾ ਚਾਹੀਦਾ ਤੁਹਾਡੇ, ਜਿੱਦਾਂ ਹੁਣ ਵਿੱਚ ਐਪਾਂ ਆ ਫਿਟ ਬਿਟ ਐਂਡ ਆਲ ਦੈਟ, ਉਹ ਤੁਹਾਡੇ ਕਦਮ ਗਿਣਦਾ, ਕੱਲਾ ਕੱਲਾ ਕਦਮ ਗਿਣਦਾ ਉਹ, ਵੀ ਕਿੰਨੇ ਚੱਲਿਆ। ਅਸਲ ਦੇ ਵਿੱਚ ਉਹ ਤੁਸੀਂ ਨੀ ਪਤਲੇ ਹੋ ਰਹੇ ਹੁੰਦੇ, ਫੋਨ ਪਤਲਾ ਹੋ ਰਿਹਾ ਹੁੰਦਾ।
ਬੇਕਾਰ ਦੀ ਫਿਤਰਤ ਆ ਅਮਨਦੀਪ, ਕਈ ਨਾ ਫੋਨ ਚੱਕਿਆ ਹੋਊਗਾ ਕਦਮ ਗਿਣ ਦੀ, ਅੱਜ ਨਾ ਮੈਂ 4032 ਕਦਮ ਚੱਲਿਆ, ਪਤਾ ਇਹ ਮੈਂ ਇੱਥੇ ਜਾ ਕੇ ਉੱਥੇ ਮੁੜ ਕੇ ਆਣਾ, ਉਨੇ ਹੀ ਕਦਮ ਚੱਲਣੇ ਜਿੰਨੇ ਰੋਜ਼ ਤੁਸੀਂ ਚੱਲਦੇ ਆ। ਇਹ ਬੇਕਾਰ ਦੀਆਂ ਗੱਲਾਂ ਨੀ ਆ, ਅੱਜ ਨਾ ਮੈਂ 4032 ਕਦਮ ਚੱਲਿਆ, ਦੂਜੇ ਦਿਨ ਕਹਿੰਦਾ ਅੱਜ ਨਾ 4033 ਕਦਮ ਚੱਲਿਆ, ਇੱਕ ਕਦਮ ਮੇਰਾ ਨਾ ਵੱਧ ਗਿਆ ਸਵੇਰੇ, ਹੁਣ ਮੇਰੀ ਨਾ ਸਿਹਤ ਠੀਕ ਹੋ ਜਾਣੀ ਆ,
ਇੱਕ ਕਦਮ।
ਇਹ ਬੇਕਾਰ ਦੀ ਫਿਤਰਤ ਆ।
ਠੀਕ ਹੈ ਜੀ, ਰਵਿੰਦਰ ਸਿੰਘ ਧਨੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਵੀ ਬਹੁਤ ਮੀਂਹ ਪੈ ਰਿਹਾ, ਮੌਸਮ ਠੰਡਾ ਹੋਇਆ ਪਿਆ ਜੀ, ਬਿਲਕੁਲ ਹਾਂਜੀ ਠੰਡਾ ਹੈ ਜੀ। ਮਹਿੰਦਰ ਸਿੰਘ ਹੰਸ ਬਰੈਂਪਟਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪੰਜਾਬੀ ਨੰਬਰ 1 ਪਰ ਹਿੰਦੀ ਇਜ਼ ਮਾਸੀ, ਮਾਸੀ ਸ਼ੁਡ ਸਟੇ ਵਿਦ ਮਾਸੜ ਨੋਟ ਵਿਦ ਮਾਈ ਡੈਡ, ਡੋਂਟ ਟ੍ਰਾਈ ਟੂ ਮੀ।
ਉਹ ਜਿਹੜੀ ਲੜਕੀ ਹੈ ਨਾ, ਜਿਹੜੀ ਉਦਣ ਗੱਲਾਂ ਕਰਦੀ ਸੀ, ਜਿਹੜੀ ਲੜਕੀ ਨਾ ਉਦਣ ਗੱਲਾਂ ਕਰਦੀ ਸੀ, ਕਹਿੰਦੀ ਪੰਜਾਬੀ ਨੀ ਲੜਕੇ ਨੂੰ ਕੁੜੀ ਕਹਿਣਾ ਚਾਹੀਦਾ ਆ, ਮੁੰਡੇ ਨੂੰ ਲੜਕੇ ਨੂੰ ਮੁੰਡਾ ਕਹਿਣਾ ਚਾਹੀਦਾ ਆ। ਉਹ ਕਹਿੰਦੀ ਜੇ ਨਾ ਪੰਜਾਬੀ ਬੋਲਦੇ ਆ ਤਾਂ ਬਹੁਤ ਤੁਹਾਨੂੰ ਪਾਪ, ਜੇ ਅਗਰ ਆਪ ਪੰਜਾਬੀ ਬੋਲਤੇ ਹੈ ਨਾ, ਆਪਕੋ ਬਹੁਤ ਪਾਪ ਲਗਤਾ ਹੈ।
ਕਿਉਂ, ਕਿੱਦਾਂ?
ਨਹੀਂ ਨਹੀਂ, ਹਿੰਦੀ ਬੋਲਤੇ, ਸੋਰੀ, ਹਿੰਦੀ ਬੋਲਤੇ ਆ ਤਾਂ ਆਪਕੋ ਬਹੁਤ ਪਾਪ ਲਗਤਾ ਹੈ।
ਹਿੰਦੀ ਜੇ ਕਹਿ ਰਹੀ ਸੀ,
ਹਿੰਦੀ ਚ ਕਹਿ ਰਹੀ,
ਠੀਕ ਹੈ। ਤੇ
ਮੈਂ ਕਿਹਾ ਬੀਬੀ ਪਾਪ ਤਾਂ ਤੂੰ ਆਪੇ ਚੜਾ ਰਹੀ।
ਤੇ ਹਰਦੀਪ ਸਿੰਘ ਸੰਧੂ ਵੀ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਨੇ, ਕਹਿੰਦੇ ਕਿ ਅਮਰੀਕ ਭਾਜੀ ਦਾ ਜਿਹੜਾ ਸਟੂਡੀਓ ਸਿਡਨੀ ਦਾ ਕਾਫੀ ਚੰਗਾ ਚੱਲ ਰਿਹਾ ਲੱਗਦਾ, ਵੋਇਸ ਬਹੁਤ ਵਧੀਆ ਹੈ, ਤੇ ਕਹਿੰਦੇ ਕਰੋ ਕੋਈ ਗੱਲ ਰਿੱਕੀ ਦੀ ਵੀ, ਤੇ ਕਰਦੇ ਆ ਜੀ ਰਿੱਕੀ ਦੀ ਵੀ, ਇਹਨੂੰ
ਰਿੱਕੀ ਦੀ ਵੀ ਅੱਜ ਕਰਦੇ ਗੱਲ ਸੁਣਾਉਣੇ ਤੁਹਾਨੂੰ, ਕੋਈ ਨਾ ਕੋਈ
ਫੋਨ ਕੀਤਾ ਸੀਗਾ
ਉਹਨੂੰ, ਹੈਗੀਆਂ ਇੱਕ ਦੋ ਗੱਲਾਂ ਮੈਂ ਕੀਤੀਆਂ,
ਮੈਂ ਅਸਲ ਚ ਭਾਜੀ ਦੀ ਡਿਊਟੀ ਲਾਈ ਹੋਈ ਆ ਵੀ ਉਹਨੂੰ ਫੋਨ ਜ਼ਰੂਰ ਕਰਨਾ ਆ, ਕਿਉਂਕਿ ਹੁਣ ਬ੍ਰੈਗਜ਼ਿਟ ਵੀ ਉੱਥੇ ਕਾਫੀ ਕਲੇਸ਼ ਪੈ ਰਿਹਾ ਨਾ ਇੰਗਲੈਂਡ ਦੇ ਵਿੱਚ ਬ੍ਰੈਗਜ਼ਿਟ ਦਾ, ਤਾਂ ਕਰਕੇ ਹੁਣ ਉਹ ਰਿੱਕੀ ਤੇ ਆਪਣੇ ਟੋਨੀ ਭਾਜੀ ਜਿਹੜੇ ਤੋਚੀ ਆ ਉਹ ਕਾਫੀ ਨਿਗਾਹ ਰੱਖਦੇ ਨੇ। ਯੋਗੇਸ਼ ਠਾਕਰ ਹੁਣੀ ਜਪਾਨ,
ਅੱਜ ਤੁਸੀਂ ਟੀਚਰਾਂ ਦੀ, ਅੱਜ ਟੀਚਰਾਂ ਦੀ ਗੱਲ ਸੁਣਾਈ ਸੀ ਨਾ, ਰਿੱਕੀ ਦੇ ਟੀਚਰਾਂ ਦੀ ਗੱਲ ਸੁਣਾਵਾਂਗੇ ਅੱਜ, ਤੇ ਉਦਾਂ ਜਿੱਦਾਂ ਤੁਸੀਂ, ਮੈਂ ਵੀ ਹੁਣ ਸੁਣਾਏ ਦਿੰਦਾਗਾ ਆਪਣੀ ਟੀਚਰਾਂ ਦੀ ਗੱਲ, ਜਿੱਦਾਂ ਤੁਸੀਂ ਕਹਿੰਦੇ ਨਾ ਘੜੀ ਚੋਰੀ ਕੀਤੀ ਤੁਹਾਡੇ, ਉਹ ਜਿਹੜੀ ਟੀਚਰ ਦੀ ਕਹਾਣੀ ਸੁਣਾਈ ਸੀ, ਉਹਦੇ ਘੜੀ ਚੋਰੀ ਕਰ ਲਈ ਸੀ ਟੀਚਰ ਦੀ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਜਿੱਦਾਂ ਗਬਲੇ ਵੇੜੀਆ ਦਾਖੂ ਹੁੰਦਾ ਸੀ ਸਾਡੇ ਨਾਲ, ਤੇ ਟੋਨੀ ਮੈਨ ਹੁੰਦਾ ਸੀ ਸਾਡਾ ਫਰੈਂਡ ਹੁੰਦਾ ਸੀ, ਤੇ ਲੰਮਿਆਂ ਦਾ ਛੋਟੂ ਹੁੰਦਾ ਸੀ, ਇਹ ਸਾਰੇ ਇਕੱਠੇ ਪੜ੍ਹਦੇ ਹੁੰਦੇ, ਮੈਂ ਵੀ ਹੁੰਦਾ ਸੀ ਉਹਨਾਂ ਨਾਲ ਹੀ,
ਲੰਮਿਆਂ ਦਾ ਛੋਟੂ, ਇਹ ਮਤਲਬ ਤੁਸੀਂ ਜਿਹੜੇ ਤੁਹਾਡੇ ਪਿੰਡ ਟੱਬਰ ਅੱਲਾਂ ਪਈਆਂ ਉਹਨਾਂ ਦੀ ਗੱਲ ਕਰ ਰਹੇ ਹਾਂ?
ਹਾਂਜੀ 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 ਉਹਨਾਂ ਦੀ ਗੱਲ ਕਰਦਾ, ਲੰਮਿਆਂ ਦਾ ਛੋਟੂ,
ਲੰਮਿਆਂ ਦਾ ਛੋਟੂ,
ਨੇਂਦੇ ਖਾਣਿਆਂ ਦਾ, ਨੇਂਦੇ ਖਾਣਿਆਂ ਦਾ ਵਿੱਕੀ ਵੀ ਹੁੰਦਾ, ਸ਼ਾਇਦ ਵਿਕਰਮ ਵੀ ਹੁੰਦਾ ਸਾਡੇ ਨਾਲ,
ਨੇਂਦੇ ਖਾਣਿਆਂ ਦਾ
ਇੱਕੋ ਇੱਕ ਕਲਾਸ ਪੜ੍ਹਦੇ, ਹਾਂਜੀ ਸਾਰੇ ਇੱਕੋ ਹੀ ਕਲਾਸ ਪੜ੍ਹਦੇ ਹੁੰਦੇ ਸੀ ਸਾਰੇ ਅਸੀਂ, ਤੇ ਅਸੀਂ ਘੜੀ ਘੁੜੀ ਤਾਂ ਨੀ ਚੋਰੀ ਕਰਦੇ ਹੁੰਦੇ ਸੀ, ਅਸੀਂ ਤਾਂ ਜਿੱਦਾਂ ਸਾਡੇ ਹੈੱਡ ਮਾਸਟਰ ਸਾਹਿਬ ਹੁੰਦੇ ਸੀ ਠਾਕਰ ਨਿਸ਼ਾਨ ਸਿੰਘ ਜਸਵਾਲ, ਉਹਦੇ ਭਾਮ ਪੜ੍ਹਦੇ ਹੁੰਦੇ, ਪਿੰਡ ਭਾਮ ਹੈ ਸਾਡੇ, ਉੱਥੋਂ 4-5 ਕਿਲੋਮੀਟਰ ਤੁਰ ਕੇ ਜਾਂਦੇ ਹੁੰਦੇ ਸੀ, ਅਸੀਂ ਘੜੀਆਂ ਘੁੜੀਆਂ ਤਾਂ ਨੀ ਚੋਰੀ ਕੀਤੀਆਂ, ਅਸੀਂ ਤਾਂ ਉਹਨਾਂ ਦੇ ਖੇਤ ਹੁੰਦੇ ਸੀ ਆਪਣੇ ਸਾਡੇ ਹੈੱਡ ਮਾਸਟਰ ਸਾਹਿਬ ਦੇ ਉੱਥੇ ਰਾਹ ਦੇ ਵਿੱਚ, ਤਾਂ ਉਹਨਾਂ ਦੇ ਗੰਨੇ ਭੰਨ ਲੈਣੇ, ਉਹਨਾਂ ਦੀਆਂ ਛੱਲੀਆਂ ਭੰਨ ਲੈਣੀਆਂ, ਇੱਕ ਵਾਰੀ ਫੜ ਹੋ ਗਏ
ਉਹਨਾਂ ਨੂੰ ਦੇ ਦੇਣੀਆਂ,
ਨਹੀਂ ਛੱਲੀਆਂ ਪਾਉਂਦੇ ਹੁੰਦੇ, ਗੰਨੇ ਪਾਉਂਦੇ ਹੁੰਦੇ ਆਪਣੇ ਹੈੱਡ ਮਾਸਟਰ ਸਾਹਿਬ ਦੇ ਖੇਤਾਂ ਚੋਂ, ਇੱਕ ਵਾਰੀ ਫੜ ਹੋ ਗਏ ਤਾਂ ਹੈੱਡ ਮਾਸਟਰ ਸਾਹਿਬ ਸਾਨੂੰ ਕਹਿਣ ਲੱਗੇ ਤੇ ਤੁਸੀਂ ਲੋਕਾਂ ਦੀਆਂ ਚੋਰੀਆਂ ਦਾ ਕੀ ਕਰਨੀ, ਤੂੰ ਮੇਰੇ ਗੰਨੇ ਭੰਨ ਲੈ, ਤੇ ਫੇਰ ਉਦਾਂ ਉਹਨੇ ਕਿਹਾ ਨੀ ਸਾਨੂੰ ਕੁਛ ਵੀ, ਉਦਾਂ ਬਹੁਤ ਚੰਗੇ ਸੀਗੇ ਉਹ, ਤਾਂ ਕਹਿੰਦੇ ਸੀ ਜੇ ਤੁਹਾਨੂੰ ਭੁੱਖ ਭੱਖ ਲੱਗੇ ਤਾਂ ਕਦੇ ਕਦੇ ਭੰਨ ਲਿਆ ਕਰੋ, ਮੈਂ ਰੋਜ਼ ਇਹਦਾ ਭੰਨਿਆ ਕਰੋ,
ਬਸ ਠੀਕ ਹੈ, ਉਹ ਸਮਝ ਗਏ ਹੈ ਨਾ, ਤੇ ਚਲੋ ਸਾਡੇ ਨਾਲ ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਯੋਗੇਸ਼ ਠਾਕੁਰ ਜਪਾਨ ਤੋਂ ਜੁੜੇ ਨੇ, ਉਹ ਕਹਿੰਦੇ ਨੇ ਕਿ ਅੱਜ ਭਾਜੀ ਮੈਂ ਵੈਸੇ ਸਵੇਰੇ ਖਬਰਾਂ ਚ ਵੀ ਦੇਖ ਰਿਹਾ ਸੀ ਕਿ ਜਪਾਨ ਦੇ ਵਿਚ ਨਾ ਸਮੁੰਦਰੀ ਤੂਫਾਨ ਜਿਹੜਾ ਟਾਈਫੂਨ ਉਹ ਕਹਿਰ ਵਰਤਾ ਰਿਹਾ ਆ, ਤੇ ਜਪਾਨ ਦੇ ਵਿਚ ਅੱਜ ਕਹਿੰਦੇ ਵੀ ਟ੍ਰੇਨ ਏਅਰਪੋਰਟ ਬੱਸਾਂ ਸਾਰੀਆਂ ਬੰਦ ਨੇ, ਅੱਜ ਸਵੇਰ ਦੀ ਖਬਰ ਦੇ ਮੁਤਾਬਕ ਜਿਹੜਾ ਇਹ ਟਾਈਫੂਨ ਹੈ ਹਗੀਬਿਸ ਇਸ ਦਾ ਨਾਂ ਆ, ਇਹ ਏਅਰਪੋਰਟ ਹੋ ਗਈ, ਏਅਰਪੋਰਟ ਦਾ ਜਿਹੜਾ ਇਹਦਾ ਸੈਂਟਰ ਹੈ ਨਾ ਸਿਰਫ 10 ਕਿਲੋਮੀਟਰ ਦੂਰ ਸਾਈਡ ਤੋਂ ਲੰਘੇਗਾ ਤੇ ਕਾਫੀ ਨੁਕਸਾਨ ਹੋਣ ਦੀ ਮਤਲਬ ਖਦਸ਼ਾ ਆ, ਪਰ ਇਹ ਛੇਤੀ ਹੀ ਸਮੁੰਦਰ ਵੱਲ ਨੂੰ ਚਲੇ ਜਾਏਗਾ, ਸੋ ਪਰਮਾਤਮਾ ਭਲੀ ਕਰੇ ਯੋਗੇਸ਼ ਠਾਕੁਰ।
ਅਮਨਦੀਪ ਮੈਂ ਇੱਥੇ ਐਡ ਕਰਨਾ ਚਾਹੁੰਦਾ, ਜਿੱਦਾਂ ਕਿ ਤੂਫਾਨ ਆਏ ਆ ਨਾ ਜਪਾਨ ਦੇ ਵਿਚ, ਹੁਣ ਇਸ ਵੇਲੇ ਜਪਾਨ ਦੇ ਵਿਚ ਅੱਜ ਕੱਲ ਰਗਬੀ ਲੀਗ ਦਾ ਵਿਸ਼ਵ ਕੱਪ ਹੋ ਰਿਹਾ, ਵਰਲਡ ਕੱਪ ਹੋ ਰਿਹਾ, ਆਲਮੀ ਕੱਪ ਹੋ ਰਿਹਾ, ਤੇ ਉਹਦੇ ਵੀ 4-5 ਮੈਚ ਜਿਹੜੇ ਕੈਂਸਲ ਹੋਏ ਆ।
ਹਾਂਜੀ ਹਾਂਜੀ ਹਾਂਜੀ, ਇਹ ਵੀ ਪਤਾ ਲੱਗਾ, ਤੇ ਉੱਥੇ ਮਤਲਬ ਮੈਂ ਦੇਖਦਾ ਹੁਣ ਸਵੇਰ ਨੂੰ ਚੱਲ ਰਿਹਾ, ਤੇ ਜਪਾਨ ਦੀ ਟੀਮ ਵੀ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ। ਚਲੋ ਕੁਛ ਅੰਤਰਰਾਸ਼ਟਰੀ ਖਬਰਾਂ ਭਾਜੀ ਆਪਾਂ ਸਾਂਝੀਆਂ ਕਰਦੇ ਹਾਂ, ਤੇ ਜਿਹੜੀ ਸਾਰੇ ਨਾਲ ਵੱਡੀਆਂ ਖਬਰਾਂ ਚਲੋ ਟਰੰਪ ਦੀਆਂ ਹੀ ਹੁੰਦੀਆਂ ਨੇ, ਉੱਤੇ ਇੰਪੀਚਮੈਂਟ ਜਿਹੜੀ ਆ ਉਸ ਨੂੰ ਲਾਉਣ ਦੇ ਲਈ ਡੈਮੋਕਰੈਟਸ ਬੜੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ। ਹੁਣ ਜਿਹੜੀ ਗੱਲਬਾਤ ਇਹ ਚੱਲ ਰਹੀ ਹੈ ਕਿ ਟਰੰਪ ਨੇ ਫੋਨ ਕਰਕੇ ਯੂਕਰੇਨ ਦੇ ਜਿਹੜੇ ਪ੍ਰੈਜੀਡੈਂਟ ਉਹਨੂੰ ਕਿਹਾ ਕਿ ਸਾਡਾ ਜਿਹੜਾ ਮੇਰਾ ਵਿਰੋਧੀ ਹੈ ਜੋ ਬਾਈਡਨ ਉਸ ਦੀ ਇਨਵੈਸਟੀਗੇਸ਼ਨ ਕਰੋ, ਉਹ ਪੈਸੇ ਲੈ ਲੂ ਕੇ ਉਹਨਾਂ ਨੇ ਕਈ ਕੁਛ ਕੀਤਾ। ਉਹ ਜਿਹੜੀ ਫੋਨ ਕਾਲ ਹੈ ਉਹ ਕਿਸੇ ਨੇ ਵਿੱਚੋਂ ਹੀ ਦੱਸਿਆ ਵੀ ਇਹਨੇ ਇਹਨੂੰ ਫੋਨ ਕੀਤਾ, ਉਹਦੀ ਕੋਈ ਹਜੇ ਐਵੀਡੈਂਸ ਤਾਂ ਨਹੀਂ ਸਾਹਮਣੇ ਆ ਰਹੀ, ਪਰ ਗੱਲਬਾਤ ਚੱਲ ਰਹੀ। ਉਸ ਤੋਂ ਬਾਅਦ ਟਰੰਪ ਨੇ ਸ਼ਰੇਆਮ ਕਿਹਾ ਕਿ ਹਾਂ ਮੈਂ ਕਿਹਾ ਵੀ ਮੈਂ ਕਿਹਾ ਆ, ਤੇ ਈਵਨ ਮੈਂ ਚਾਈਨਾ ਨੂੰ ਵੀ ਕਹਿ ਰਿਹਾ ਵੀ ਤੁਸੀਂ ਵੀ ਇਨਵੈਸਟੀਗੇਸ਼ਨ ਕਰੋ ਜਿਹੜੇ ਜਿਹੜੇ ਕਰ ਰਹੇ ਨੇ। ਤੇ ਉਧਰ ਪੁਟਿਨ ਜਿਹੜੇ ਨੇ, ਵਲਾਦੀਮਿਰ ਪੁਟਿਨ ਰਸ਼ੀਆ ਦੇ ਪ੍ਰੈਜੀਡੈਂਟ ਨੇ, ਉਹ ਕਹਿ ਰਹੇ ਨੇ ਕਿ ਮੇਰੇ ਸਾਰੇ ਜਿੰਨੇ ਵੀ ਡੋਨਲਡ ਟਰੰਪ ਨਾਲ ਗੱਲਾਂ ਹੋਈਆਂ ਨੇ ਫੋਨ ਤੇ ਹੋਈਆਂ ਨੇ, ਜਾਂ ਸਾਰੇ ਕਹਿੰਦਾ ਮੈਂ ਤੁਹਾਨੂੰ ਦੇ ਦਿੰਦਾ ਪਬਲਿਕ ਹੈ, ਤੁਸੀਂ ਦੇਖ ਲਓ ਕੀ ਕੀਤਾ ਮੈਂ, ਸਾਡੀਆਂ ਗੱਲਾਂ ਹੋਈਆਂ, ਪੇਟ ਚ ਕਿਹੜੀ ਗੱਲਾਂ ਨੇ, ਜਿਹੜੇ ਲੀਡਰ ਨੇ ਇੱਕ ਦੂਜੇ ਨਾਲ ਗੱਲ ਕਰਦੇ ਨੇ। ਤੇ ਦੂਜੀ ਗੱਲ, ਇਹ ਪ੍ਰੈਜੀਡੈਂਟ ਹੈ, ਜੇ ਕੋਈ ਕਹਿਤਾ ਵੀ ਕਿਸੇ ਦੇਸ਼ ਦਾ ਨਾਗਰਿਕ ਹੈ ਉਹ ਵੱਡੀਆਂ ਲੈ ਰਹੇ ਨੇ ਜਾਂ ਐਲੀਗੇਸ਼ਨ ਲੱਗ ਰਹੇ ਨੇ, ਤਾਂ ਉਹ ਕਹਿੰਦੇ ਤੁਸੀਂ ਇਨਵੈਸਟੀਗੇਸ਼ਨ ਕਰੋ ਇਹਦੇ ਤੇ। ਇੱਕ ਤਾਂ ਇਹ ਖਬਰ ਹੈ, ਦੂਜੀ ਖਬਰ ਇਹ ਹੈ ਕਿ ਸੀਰੀਆ ਦੇ ਵਿੱਚੋਂ ਅਮਰੀਕਾ ਹੁਣ ਵਾਪਸੀ ਕਰ ਰਿਹਾ ਹੈ ਤੇ ਉਹ ਛੱਡ ਰਿਹਾ ਹੈ ਅਮਰੀਕਾ। ਭਾਜੀ ਇਹ ਨਾ ਇਹ ਤਾਂ ਗੱਲ ਕਰਨੀ ਬਣਦੀ ਹੈ ਕਿ ਅਮਰੀਕਾ ਇੱਕ ਧੜਾ ਸੀ ਖੁਰਦਾਂ ਦਾ ਜਿਹੜਾ ਤੁਰਕੀ ਦੇ ਉਲਟ ਉੱਠਦਾ ਲੜਦਾ ਸੀਗਾ, ਉਸ ਨੂੰ ਸਪੋਰਟ ਕਰ ਰਿਹਾ ਸੀਗਾ ਕਿਉਂਕਿ ਉਹ ਧੜਾ ਜਿਹੜਾ ਆ ਫਿਰ ਇਸਲਾਮਿਕ ਸਟੇਟ ਨਾਲ ਲੜਦਾ ਸੀ, ਤੇ ਹੁਣ ਜਦੋਂ ਲੜਾਈ ਖਤਮ ਹੋ ਗਈ ਤਾਂ ਉਹ ਛੱਡ ਕੇ ਉਹਨਾਂ ਦੀ ਸਪੋਰਟ ਤੇ ਵਾਪਸ ਆ ਗਏ, ਤਾਂ ਤੁਰਕੀ ਨੇ ਉਸ ਧੜੇ ਦੇ ਉੱਤੇ ਹਮਲਾ ਕੀਤਾ ਹੋਇਆ ਜਿਹੜਾ ਕਿ ਮਤਲਬ ਉਹਨਾਂ ਨੂੰ ਖਤਮ ਕਰਦਾ। ਤੇ ਦੁਨੀਆਂ ਦੇ ਵਿੱਚ ਹਾਹਾਕਾਰ ਹੈ, ਈਵਨ ਅਮਰੀਕਾ ਦੇ ਵਿੱਚ ਵੀ, ਕਿ ਉਹਨਾਂ ਨੂੰ ਵਰਤ ਕੇ, ਖੁਰਦਾਂ ਨੂੰ 4-5 ਸਾਲ ਵਰਤ ਕੇ, ਉਹਨਾਂ ਦੇ ਬੰਦੇ ਮਰਵਾ ਕੇ, ਤੇ ਹੁਣ ਉਹਨਾਂ ਨੂੰ ਏਦਾਂ ਹੀ ਖੁੱਲੇ ਛੱਡਿਆ ਹੈ। ਅਮਰੀਕ ਜੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਅਮਰੀਕਾ ਹਮੇਸ਼ਾ ਏਦਾਂ ਹੀ ਕਰਦਾ ਆਇਆ। ਇਹ ਤਾਂ ਸਬਕ ਲੈਣਾ ਚਾਹੀਦਾ ਬਾਹਰਲੇ ਬੰਦਿਆਂ ਨੂੰ ਕਿ ਤੁਸੀਂ ਥਰਡ ਪਾਰਟੀ ਤੋਂ ਮਦਦ ਲੈ ਰਹੇ ਹੋ ਤੇ ਉਹ ਥਰਡ ਪਾਰਟੀ ਤੁਹਾਨੂੰ ਕਿਤੇ ਵੀ ਛੱਡ ਸਕਦੀ ਆ। ਇਹ ਤਾਂ ਅਫਗਾਨਿਸਤਾਨ ਚ ਵੀ ਇੱਦਾਂ ਹੀ ਹੋਇਆ।
ਕੱਲੇ ਉਹਦਾ ਬਿਆਨ ਆ ਰਿਹਾ ਸੀ ਪ੍ਰੈਜੀਡੈਂਟ ਟਰੰਪ ਦਾ, ਤਾਂ ਉਹਨੇ ਇਹ ਕਿਹਾ ਸੀ ਕਿ ਵੀ ਹੈਵ ਵਨ ਦਾ ਵਾਰ ਐਂਡ ਵੀ ਆਰ ਲੀਵਿੰਗ ਦਾ ਕੰਟਰੀ ਨਾਓ, ਤੇ ਉਹਨੇ ਕਿਹਾ ਸਾਡਾ ਜਿਹੜਾ ਮਕਸਦ ਪੂਰਾ ਹੋ ਗਿਆ ਤੇ ਅਸੀਂ ਹੁਣ ਉਹ ਕੰਟਰੀ ਉਹਨਾਂ ਨੂੰ ਦੇ ਕੇ ਆ ਰਹੇ ਹਾਂ। ਬਿਲਕੁਲ ਅਮਨਦੀਪ, ਕਈ ਵਾਰੀ ਏਦਾਂ ਅਮਰੀਕਾ ਨੇ ਕੀਤਾ, ਹੁਣ ਪਾਕਿਸਤਾਨ ਦੇ ਵਿਚ ਵੀ ਜੇ ਤੁਸੀਂ ਦੇਖੋ ਤਾਂ ਅਮਰੀਕਾ ਉਨ੍ਹਾਂ ਨੂੰ ਬੈਕਡਾਊਨ ਹੀ ਹੋ ਗਿਆ, ਉਨ੍ਹਾਂ ਦੀ ਹਮਾਇਤ ਤੋਂ ਪਿੱਛੇ ਹਟ ਗਿਆ ਤੇ ਹੁਣ ਭਾਰਤ ਵੱਲ ਕਾਫ਼ੀ ਝੁਕਾ ਆਇਆ ਅਮਰੀਕਾ ਦਾ, ਤੇ ਉਹ ਤਾਂ ਆਪਣੇ ਆਪਣੇ ਜਿਹੜੇ ਏਮਸ ਹੁੰਦੇ ਆ, ਜਿੱਦਾਂ ਇਕਾਨਮੀ ਨੂੰ ਫਾਇਦਾ ਕਿੱਦਾਂ ਹੁੰਦਾ, ਉਹਦੇ ਹਥਿਆਰ ਕਿੱਥੇ ਵਿਕਦੇ ਆ, ਏਦਾਂ ਦੀਆਂ ਗੱਲਾਂ ਤੇ ਜ਼ਿਆਦਾ ਕੌਨਸੈਂਟਰੇਟ ਕਰਦੇ ਆ। ਸ਼ਾਂਤੀ ਦਾ ਦੂਤ ਵੈਸੇ ਤਾਂ ਕਹਿੰਦੇ ਆ ਕਿ ਉਹ ਦੁਨੀਆਂ ਦਾ ਸਰਪੰਚ ਹੈਗਾ ਆ ਤੇ ਦੁਨੀਆਂ ਵਿਚ ਸ਼ਾਂਤੀ ਸਥਾਪਿਤ ਕਰਦਾ ਕਰਦਾ ਵੀ ਆ, ਕਈ ਵਾਰੀ ਉਹਦੇ ਰੋਲ ਪੋਜ਼ਿਟਿਵ ਵੀ ਹੁੰਦੇ ਆ, ਲੇਕਿਨ ਜ਼ਿਆਦਾ ਤੌਰ ਤੇ ਇੱਦਾਂ ਹੀ ਹੁੰਦਾ ਕਿ ਉਹ ਆਪਣੀ ਜਿਹੜੀ ਡੋਮੀਨੈਂਸ ਆ ਨਾ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ, ਤੇ ਮਿਡਲ ਈਸਟ ਦੇ ਵਿਚ ਹੁਣ ਇਰਾਕ ਦੇ ਵਿਚ ਆ, ਤੇ ਉਹਦੇ ਵਿਚ ਵੀ ਉਹਨਾਂ ਨੇ ਉਹਨਾਂ ਨੇ ਡੋਮੀਨੇਸ਼ਨ ਦਿਖਾਈ ਆ, ਹੁਣ ਸੀਰੀਆ ਤੇ ਜਿਹੜਾ ਝਗੜਾ ਸੀ ਉਹਦੇ ਵਿਚ ਵੀ ਆਪਣੀ ਡੋਮੀਨੇਸ਼ ਦਿਖਾਈ ਤੇ ਬੈਕਅਪ ਹੁਣ ਕਰ ਗਏ, ਵਾਪਸ ਆ ਰਹੇ ਆ, ਤੇ ਉੱਥੇ ਹੁਣ ਖਰੂਦ ਜ਼ਿਆਦਾ ਪੈ ਰਿਹਾ ਸਮਾਂ ਉਸ ਤੋਂ ਬਾਅਦ, ਤੇ ਜਿੱਦਾਂ ਪਹਿਲੇ ਵਾਲੀ ਸਿਚੁਏਸ਼ਨ ਸੀ ਉਹ ਤੋਂ ਵੀ ਜਾਂ ਬਦਤਰ ਸਿਚੁਏਸ਼ਨ ਮੇਰੇ ਖਿਆਲ ਚ ਉੱਥੇ ਹੋ ਜਾਊਗੀ ਜਾਂ ਹੋਣ ਵਾਲੀ ਆ, ਕਹਿ ਤਾਂ ਖੈਰ ਸਮਾਂ ਦੱਸੂਗਾ। ਤੇ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਅਮਰੀਕਾ ਜਿਹੜਾ ਆਪਣੇ ਉਹਦੇ ਕੁਛ ਮੰਤਵ ਹੁੰਦੇ ਆ ਉਹ ਜਿਸ ਵੇਲੇ ਪੂਰੇ ਹੋ ਜਾਂਦੇ ਉੱਥੋਂ ਹਟ ਜਾਂਦਾ ਆ, ਪਰ ਇਹ ਸਾਰਿਆਂ ਦੇ ਵਿਚ ਨਹੀਂ ਹੈਗਾ, ਕਈ ਵਾਰੀ ਉਹ ਅਜਿਹੇ ਵੀ ਕੰਮ ਕਰਦਾ ਜਿਹਦੇ ਨਾਲ ਸ਼ਾਂਤੀ ਵੀ ਸਥਾਪਿਤ ਹੁੰਦੀ ਹੈ।
ਅਮਰੀਕੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿਹੜਾ ਮਿਡਲ ਈਸਟ ਦੇ ਵਿਚ ਰੋਲ ਲਿਆ ਨਾ ਸੀਰੀਆ ਦੇ ਉੱਤੇ ਹਮਲਾ ਕਰਨਾ, ਉਹਨਾਂ ਨੂੰ ਹਥਿਆਰ ਦੇ ਕੇ ਸਰਕਾਰਾਂ ਲਾਉਣੀਆਂ ਕਰਨੀਆਂ, ਇਹ ਅਸਲ ਦੇ ਵਿਚ ਓਬਾਮਾ ਜਦੋਂ ਸੀਗਾ ਉਸ ਵੇਲੇ ਹੋਇਆ, ਉਸ ਤੋਂ ਪਹਿਲਾਂ ਜਾਰਜ ਬੁਸ਼ ਨੇ ਇਹ ਕੰਮ ਸ਼ੁਰੂ ਕੀਤੇ ਸੀਗੇ, ਪਰ ਡੋਨਲਡ ਟਰੰਪ ਜਿੱਤਿਆ ਇਸ ਬਿਨਾਹ ਤੇ ਸੀ ਕਿ ਉਹ ਲੜਾਈਆਂ ਖਤਮ ਕਰੇਗਾ, ਉਹਨੇ ਵਾਅਦਾ ਕੀਤਾ ਸੀ। ਹੁਣ ਮੈਂ ਇੱਕ ਨਾ ਡਿਸਕਸ਼ਨ ਦੇਖ ਰਿਹਾ ਸੀਗਾ, ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਸੀਗਾ ਕਿ ਇਹ ਜਿਹੜਾ ਧੋਖਾ ਬਿਟਰੇ ਕੀਤਾ ਆ ਡੋਨਲਡ ਟਰੰਪ ਨੇ ਕੁਰਦਾਂ ਦੇ ਨਾਲ, ਇਸ ਨੂੰ ਉਹ ਕੀ ਦੇਖਦੇ ਨੇ, ਅਮਰੀਕਾ ਦੀ ਹਾਰ ਦੇਖਦੇ ਨੇ, ਤੇ ਇਹ ਗੱਲ ਪੱਛਮੀ ਮੀਡੀਆ ਤਾਂ ਮਿਡਲ ਈਸਟ ਦਾ ਮੀਡੀਆ ਇਹ ਕਹਿ ਰਿਹਾ ਕਿ ਅਮਰੀਕਾ ਛੱਡ ਕੇ ਭੱਜ ਰਿਹਾ ਆ, ਕਿਉਂਕਿ ਉੱਥੇ ਜਿਹੜੀ ਲੜਾਈ ਆ ਉਹ ਅਮਰੀਕਾ ਨੇ ਨਹੀਂ ਜਿੱਤੀ, ਅਮਰੀਕਾ ਜੀ ਉੱਥੇ ਲੜਾਈ ਜਿੱਤੀ ਆ ਰਸ਼ੀਆ ਨੇ, ਰਸ਼ੀਆ ਨੇ ਸ਼ਾਂਤੀ ਲਿਆਂਦੀ ਆ ਉੱਥੇ, ਜਾਂ ਜਿਹੜਾ ਵੀ ਕੰਮ ਹਜੇ ਤੱਕ ਸਾਫ਼ ਸਫਾਈ ਕੀਤੀ ਆ ਰਸ਼ੀਆ ਨੇ ਜ਼ਿਆਦਾ ਕੀਤੀ ਆ, ਅਮਰੀਕਾ ਦਾ ਇਸ ਨੂੰ ਬੜਾਵਾ ਦੇ ਰਿਹਾ ਸੀ, ਤੇ ਹੁਣ ਉਹ ਪੱਛਮੀ ਜਗਤ ਇਹ ਦੇਖ ਰਿਹਾ ਕਿ ਅਮਰੀਕਾ ਉੱਥੋਂ ਛੱਡ ਕੇ ਭੱਜ ਗਿਆ, ਕਿਉਂਕਿ ਉਹਨਾਂ ਦੀ ਕੋਈ ਚੱਲੀ ਨਹੀਂ ਉੱਥੇ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਡੋਨਲਡ ਟਰੰਪ ਹੈ ਉਹ ਆਇਆ ਹੀ ਇਸ ਬਿਨਾਹ ਤੇ ਸੀਗਾ, ਪ੍ਰੋਮਿਸ ਕਰਕੇ ਆਇਆ ਸੀਗਾ ਕਿ ਮੈਂ ਜਿਹੜੀਆਂ ਐਂਡਲੈਸ ਵਾਰਸ ਹੈ, ਜਿਹੜੀਆਂ ਕਹਿੰਦੇ ਨਾ ਮੁੱਕਣ ਵਾਲੀਆਂ ਲੜਾਈਆਂ ਆ, ਮੈਂ ਉਹਦੇ ਵਿੱਚੋਂ ਬਾਹਰ ਨਿਕਲਣਾ ਆ, ਮੈਂ ਨਹੀਂ ਚਾਹੁੰਦਾ ਕਿ ਮੇਰਾ ਦੇਸ਼ ਆਪਣਾ ਸਰਮਾਇਆ ਆਪਣੇ ਲੋਕ ਮਰਵਾਵੇ ਉੱਥੇ ਜਾ ਕੇ, ਤੇ ਮੈਂ ਖਤਮ ਕਰਨਾ ਚਾਹੁੰਦਾ, ਇਸ ਕਰਕੇ ਉਹਨੂੰ ਵੋਟ ਪਈ ਸੀ। ਤੇ ਉਹ ਕਹਿੰਦਾ ਮੈਂ ਐਗਜੈਕਟਲੀ ਉਹੀ ਕੁਛ ਕਰ ਰਿਹਾ, ਚਾਹੇ ਲੜਾਈ ਜਿੱਤੀ ਜਾਂ ਨਾ ਹੀ ਹਾਰੀ, ਦੈਟਸ ਇਟ, ਅਸੀਂ ਆਪਣਾ ਕੰਮ ਕਰਤਾ ਸੀ, ਉਹਨਾਂ ਨੂੰ ਛੱਡਤਾ, ਹੁਣ ਮੈਂ ਇੱਥੋਂ ਨਿਕਲਣਾ ਚਾਹੁੰਦਾ, ਆਪਣੇ ਲੋਕ ਜਿਹੜੇ ਵਾਪਸ ਸੇਫ ਲਿਆਉਣਾ ਚਾਹੁੰਦਾ। ਮਤਲਬ ਦੋਨੋਂ ਨਜ਼ਰੀਏ ਠੀਕ ਹੈ, ਪਰ ਜਿਹੜਾ ਜਦ ਆਪਾਂ ਖੁਰਦਾਂ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਸਾਨੂੰ ਜੀਓ ਪੋਲੀਟੀਕਲ ਦੁਨੀਆਂ ਦੇ ਵਿੱਚ, ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ ਜਦ ਆਪਾਂ ਦੇਖਦੇ ਹਾਂ ਕਿ ਆਪਾਂ ਕੋਈ ਜੱਦੋਜਹਿਦ ਸ਼ੁਰੂ ਕਰਨੀ ਆ ਕਿਸੇ ਦੇਸ਼ ਦੀ, ਜਾਂ ਆਪਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਕਿਸ ਤੇ ਨਿਰਭਰ ਕਰ ਰਹੇ ਹਾਂ, ਥਰਡ ਪਾਰਟੀ ਦਾ ਕਿੰਨਾ ਕੁ, ਜੇ ਆਪਾਂ ਲੜਾਈ ਕਰ ਰਹੇ, ਕੋਈ ਵੀ ਦੇਸ਼ ਲੜਾਈ ਕਰ ਰਿਹਾ ਇੰਡੀਪੈਂਡੈਂਸ ਲਈ, ਤਾਂ ਉਸ ਨੂੰ ਆਪਣੇ ਬਲਬੂਤੇ ਤੇ ਕਰਨਾ ਚਾਹੀਦਾ, ਨਾ ਕਿ ਥਰਡ ਪਾਰਟੀ ਦੀ ਸਪੋਰਟ ਲੈ ਕੇ, ਕਿਉਂਕਿ ਥਰਡ ਪਾਰਟੀ ਦੀ ਸਪੋਰਟ ਕਿਸੇ ਵੇਲੇ ਵੀ ਸੌਦਾ ਹੋ ਕੇ ਖਤਮ ਹੋ ਸਕਦੀ ਹੈ। ਤੁਹਾਡਾ ਕੀ ਇੱਥੇ ਵਿਚਾਰ ਹੈ?
ਬਿਲਕੁਲ ਬਿਲਕੁਲ ਅਮਨਦੀਪ, ਇਹ ਤਾਂ ਆਮ ਜ਼ਿੰਦਗੀ ਵਿਚ ਵੀ ਆ, ਜੇ ਤੁਸੀਂ ਕਿਸੇ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣੇ ਦਾ, ਕਿਸੇ ਦੀ ਮਦਦ ਨਾਲ ਕਿਸੇ ਨਾਲ ਲੜਾਈ ਕਰਦੇ ਆ, ਉੱਥੇ ਉਸ ਵੇਲੇ ਤੁਹਾਨੂੰ ਹਾਰ ਹੁੰਦੀ ਆ, ਉਸ ਵੇਲੇ ਤੁਹਾਨੂੰ ਸ਼ਿਕਸ਼ ਦਾ ਸਾਹਮਣਾ ਕਰਨਾ ਪੈਂਦਾ ਹੀ ਆ, ਇਹ ਤਾਂ ਇੱਕ ਜਗਜਾਰ ਗੱਲ ਆ ਕਿ ਆਮ ਜ਼ਿੰਦਗੀ ਵਿਚ ਅਜਿਹਾ ਹੁੰਦਾ ਆ। ਜਿਹੜੇ ਕੰਟਰੀ ਕਿਸੇ ਦੇ ਸਹਾਰੇ ਜੰਗਾਂ ਲੜਦੇ ਆ, ਕਿਸੇ ਦੇ ਸਹਾਰੇ ਆਪਣੀ ਇਕਾਨਮੀ ਨੂੰ ਚਲਾਉਂਦੇ ਆ, ਉਹ ਕੰਟਰੀ ਕਦੇ ਵੀ ਸੈਲਫ ਸਫੀਸ਼ੀਐਂਟ ਹੋ ਨਹੀਂ ਸਕਦੇ। ਹੁਣ ਇੱਥੇ ਜੇ ਤੁਸੀਂ ਐਗਜ਼ਾਮਪਲ ਲਓ ਕਿ ਜਿਹੜਾ ਟਰੰਪ ਆ, ਹੁਣ ਉਹ ਆਪਣੇ ਵਾਅਦਿਆਂ ਤੇ ਪੂਰਾ ਉਤਰਿਆ, ਕਿਉਂਕਿ ਮੇਰੇ ਇਲੈਕਸ਼ਨ ਵੀ ਆ ਰਹੀ ਆ ਨਾ, ਲੋਕਾਂ ਨੇ ਸਵਾਲ ਵੀ ਕਰਨੇ ਆ ਕਿ ਤੁਸੀਂ ਕਿੰਨਿਆਂ ਖੇਤਰਾਂ ਤੋਂ ਤੁਸੀਂ ਬਾਹਰ ਆਏ ਆ, ਤਾਂ ਉਹਦੇ ਕੋਲ ਕਹਿਣ ਨੂੰ ਹੋਜੂਗਾ ਕਿ ਮੈਂ ਉਥੋਂ ਵਾਪਸ ਆਇਆ ਤੇ ਮੈਂ ਹੁਣ ਕੋਸ਼ਿਸ਼ ਕਰ ਰਿਹਾ ਵੀ ਅਫਗਾਨਿਸਤਾਨ ਤੋਂ ਵੀ ਆਪਣੀਆਂ ਫੌਜਾਂ ਕੱਢੀਆਂ ਜਾਣ। ਉਹਨੇ ਕੋਸ਼ਿਸ਼ ਵੀ ਕੀਤੀ, ਉਹ ਸਫਲਤਾ ਨਹੀਂ ਹੋਈ ਹਲੇ, ਪਰ ਕਰ ਰਹੇ ਆ ਕਿ ਸ਼ਾਇਦ ਉਹ ਅਫਗਾਨਿਸਤਾਨ ਤੋਂ ਵੀ ਚਲਾ ਜਾਵੇ, ਤੇ ਉਹਦੇ ਨਾਲ ਕੀ ਹੋਊਗਾ ਕਿ ਇੱਕ ਇਲੈਕਸ਼ਨ ਸਟੰਟ ਵੀ ਹੋ ਸਕਦਾ, ਕਿਉਂਕਿ ਮੋਰੇ ਇਲੈਕਸ਼ਨ ਵੀ ਡਿਊ ਆ, ਉਸ ਇਲੈਕਸ਼ਨ ਦੇ ਵਿਚ ਇਸੇ ਮੁੱਦੇ ਤੇ ਉਹ ਦੁਬਾਰਾ ਜਿੱਤ ਸਕਦਾ। ਹੁਣ ਜਿੱਦਾਂ ਮੋਦੀ ਸਾਹਿਬ ਨੇ ਹੁਣ ਕਿਹਾ ਸੀ ਕਿ ਮੈਂ 15-15 ਲੱਖ ਰੁਪਇਆ ਦਊਂਗਾ, ਨਹੀਂ ਦਿੱਤਾ, ਲੋਕ ਸਿਆਣੇ ਆ, ਲੋਕਾਂ ਨੇ ਸਮਝਿਆ ਵੀ ਇਹ ਦਿੱਤੇ ਨਹੀਂ ਜਾ ਸਕਦੇ, ਇਹ ਅਸੀਂ ਮੰਗਣੇ ਨਹੀਂ, ਲੋਕ ਫੇਰ ਉਹਨੂੰ ਵੋਟਾਂ ਪਾਓ। ਮੇਰੇ ਖਿਆਲ ਚ ਇਹੀ ਮੁੱਦੇ ਜਿਹੜੇ ਪ੍ਰੋਟੈਕਸ਼ਨਿਜ਼ਮ ਦਾ ਮੁੱਦਾ ਹੈ ਨਾ ਅਮਰੀਕਾ ਦੇ ਵਿਚ, ਕਿ ਆਪਣੇ ਜਿਹੜੀ ਲੋਕਲ ਬਿਜ਼ਨਸਿਸ ਆ ਉਹਨਾਂ ਨੂੰ ਤੁਸੀਂ ਜ਼ਿਆਦਾ ਫਲੋਰਿਸ਼ ਕਰੋ, ਉਹਨਾਂ ਨੂੰ ਜ਼ਿਆਦਾ ਉਭਾਰੋ ਜਾਂ ਉਹਨਾਂ ਦੀ ਪ੍ਰੋਗਰੈਸ ਜ਼ਿਆਦਾ ਕਰੋ ਤਾਂ ਉਹ ਤੁਹਾਡੀ ਇਕਾਨਮੀ ਨੂੰ ਜ਼ਿਆਦਾ ਰੁਜ਼ਗਾਰ ਮਿਲੂਗੇ। ਹਾਲਾਂਕਿ ਇਹਦੇ ਨਾ ਫਾਇਦੇ ਕਿ ਜਿਸ ਵੇਲੇ ਤੁਸੀਂ ਕਿਸੇ ਦੇਸ਼ ਵਿਚ ਬਾਹਰੋਂ ਚੀਜ਼ਾਂ ਨਹੀਂ ਮੰਗਾਉਂਦੇ ਤਾਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਜਾਂਦੀਆਂ ਉਸ ਕੰਟਰੀ ਦੇ ਵਿਚ, ਲੇਕਿਨ ਤੁਹਾਡੇ ਜਿਹੜੇ ਰੁਜ਼ਗਾਰ ਆ, ਤੁਹਾਨੂੰ ਸ਼ਾਂਤੀ ਆ, ਤੁਹਾਨੂੰ ਆਪਣਾਪਣ ਆ, ਉਹ ਮਿਲਦਾ ਆ। ਪਹਿਲਾਂ ਇੱਦਾਂ ਹੀ ਇਕਾਨਮੀ ਹੁੰਦੀਆਂ ਸੀ, ਉਹ ਕੋਨਸਨਟ੍ਰੇਟ ਇਕਾਨਮੀ ਹੁੰਦੀਆਂ ਸੀ, ਕੋਨਸਨਟ੍ਰੇਟਡ ਜਿਹਨੂੰ ਕਹਿੰਦੇ ਆ, ਆਪਣੇ ਆਪ ਤੇ ਨਿਰਭਰ ਹੁੰਦੀਆਂ ਸੀ। ਉਹਦੇ ਵਿਚ ਖੁਸ਼ਹਾਲੀ ਵੀ ਹੁੰਦੀ ਸੀ, ਲੋਕਾਂ ਨੂੰ ਸੰਤੁਸ਼ਟੀ ਵੀ ਹੁੰਦੀ ਸੀ, ਮੋਬਿਲਟੀ ਘੱਟ ਹੁੰਦੀ ਸੀ, ਬਾਹਰਲੇ ਐਕਸਪੋਜਰ ਘੱਟ ਹੁੰਦੇ ਸੀ, ਲੋਕਾਂ ਨੂੰ ਸ਼ਾਂਤੀ ਸੀ। ਜਿੱਦਾਂ ਹੀ ਹੁਣ ਇਹ ਵਿਸ਼ਵ ਜਿਹੜਾ ਆ ਇਹ ਗਲੋਬਲਾਈਜੇਸ਼ਨ ਹੋਈ ਆ, ਪ੍ਰੋਸੈਸ ਗਲੋਬਲਾਈਜੇਸ਼ਨ ਦੀ ਹੋਈ ਆ, ਤੇ ਇਹਦੇ ਨਾਲ ਕੀ ਹੋਇਆ ਕਿ ਸਾਰੀਆਂ ਇਕੋਨਮੀਆਂ ਇੱਕ ਦੂਜੇ ਨੂੰ ਐਕਸਪੋਜ਼ ਹੋ ਗਈਆਂ। ਜਿੱਥੇ ਚੀਜ਼ਾਂ ਸਸਤੀਆਂ ਬਣਦੀਆਂ ਅਸੀਂ ਉੱਥੋਂ ਮੰਗਾਉਂਦੇ ਹਾਂ, ਜਿੱਥੇ ਚੀਜ਼ਾਂ ਦੀ ਲੋੜ ਹੈ ਉੱਥੇ ਭੇਜਦੇ ਹਾਂ, ਤੇ ਇਹਦੇ ਨਾਲ ਕਈ ਕੰਟਰੀ ਪਿਸ ਵੀ ਗਏ ਆ, ਜਿਹੜੇ ਕਿ ਕਿਸੇ ਚੀਜ਼ ਵਿਚ ਮਹਾਰਤ ਨਹੀਂ ਰੱਖਦੇ, ਲੇਕਿਨ ਉਹਨਾਂ ਨੂੰ ਚੀਜ਼ਾਂ ਉੱਥੋਂ ਮੰਗਾਉਣੀਆਂ ਪੈਣੀਆਂ, ਉਹਨਾਂ ਦਾ ਸਮਾਂ ਬਾਹਰ ਜਾਂਦਾ। ਮੇਰੇ ਖਿਆਲ ਦੇ ਵਿਚ ਜਿੱਦਾਂ ਹੁਣ ਡੋਨਲਡ ਟਰੰਪ ਰੋਕ ਰਿਹਾ ਆ ਚਾਈਨਾ ਨੂੰ ਆਪਣੀ ਇਕਾਨਮੀ ਦੇ ਇਨੋਵੇਸ਼ਨ ਕਰਨ ਦੇ ਨਾਲ, ਮੇਰੇ ਖਿਆਲ ਦੇ ਵਿਚ, ਤੇ ਦੂਜੇ ਪਾਸੇ ਉਹ ਆਪਣੀਆਂ ਫੌਜਾਂ ਵੀ ਬਾਹਰ ਕੱਢਣ ਲੱਗ ਪਿਆ ਆ, ਇਹ ਇਕ ਕਦਮ ਆ ਅਗਲੀ ਇਲੈਕਸ਼ਨ ਨੂੰ ਜਿੱਤਣ ਦਾ।
ਇੱਕ ਨਾ ਹੋਰ ਵੀ ਕੂਟਨੀਤੀ ਵੀ ਹੁੰਦੀ ਆ ਕਿ ਜਿਹੜਾ ਚਾਈਨਾ ਦਾ ਰਿਕਾਰਡ ਹੈ ਨਾ, ਉਹ ਅੰਦਰੋਂ ਅੰਦਰ ਹੀ ਨੀ ਹੁੰਦਾ ਕਿ ਢੀਠ ਟਾਈਪ ਇਕੋਨਮੀ ਜਾਂ ਢੀਠ ਟਾਈਪ ਕੰਟਰੀ, ਕਹੀ ਕੁਛ ਹੋਰ ਜਾਣਾ, ਕਰੀ ਕੁਛ ਹੋਰ ਜਾਣਾ, ਠੀਕ ਆ, ਵਿਚਾਰੇ ਵੀ ਬਣੀ ਜਾਣਾ, ਧੱਕਾ ਵੀ ਕਰੀ ਜਾਣਾ ਜਿੱਥੇ ਹੁੰਦਾ ਆ। ਉਹ ਨਾ ਇੱਕ ਡਬਲ ਕੇ ਟ੍ਰਿਪਲ ਗੇਮ ਖੇਡਦੇ ਆ, ਡਿਪਲੋਮੈਸੀ ਵੀ ਕਰੀ ਜਾਣੀ, ਵਿਚੋਂ ਵਿਚੋਂ ਮਤਲਬ ਵਿਚਾਰੇ ਵੀ ਬਣੀ ਜਾਣਾ, ਏਡਾਂ ਵੀ ਲਈ ਜਾਣੀਆਂ। ਹੁਣ ਇਹ ਚੀਜ਼ ਜਿਹੜੀ ਆ ਮਤਲਬ ਸਾਰੇ ਖਿਜੇ ਆ ਨਾ, ਕਿਉਂਕਿ ਇੱਕ ਜਾਂ ਤਾਂ ਤੁਸੀਂ ਵਿਚਾਰੇ ਬਣ ਕੇ ਏਡ ਲਓ, ਬਿਜ਼ਨਸ ਕਰਾਓ, ਆਪਣੀ ਪਾਪੂਲੇਸ਼ਨ ਦਾ ਜਿਹੜਾ ਸਟੈਂਡਰਡ ਚੱਕੋ, ਦੂਜੇ ਪਾਸੇ ਯੂ ਆਰ ਬਿਹੇਵਿੰਗ ਲਾਈਕ ਇੰਪੀਰੀਅਲ ਕੰਟਰੀ, ਠੀਕ ਆ, ਤੁਸੀਂ ਵੈਸਟਰਨ ਕੰਟਰੀ ਦੀ ਮਤਲਬ ਰੀਸ ਕਰ ਰਹੇ ਹੋ ਕਿ ਅਸੀਂ ਕਬਜ਼ੇ ਵੀ ਕਰਨੇ ਆ, ਦੇਸ਼ ਵੀ ਢਾਉਣੇ ਆ, ਅਸੀਂ ਲੋਕਾਂ ਨੂੰ ਮਾਰਨਾ ਵੀ ਆ, ਠੀਕ ਆ, ਅਸੀਂ ਮਤਲਬ ਇੱਥੇ ਵੀ ਕਬਜ਼ਾ ਕਰ ਲੈਣਾ, ਅਸੀਂ ਆਹ ਵੀ ਨਹੀਂ ਕਰਨ ਦੇਣਾ, ਮਤਲਬ ਤੁਸੀਂ ਸੁਪਰ ਪਾਵਰ ਵਾਂਗਰ ਬਿਹੇਵ ਕਰ ਰਹੇ ਆ। ਪਰ ਜਦੋਂ ਰੈਤਾਂ ਲੈਣ ਦੀ ਗੱਲ ਆਉਂਦੀ ਹੈ, ਏਡ ਲੈਣ ਦੀ ਗੱਲ ਆਉਂਦੀ ਹੈ, ਕਨਸੈਸ਼ਨ ਲੈਣ ਦੀ ਗੱਲ ਹੈ, ਫਿਰ ਉਹ ਬਾਬਿਓ ਨੇ ਅਸੀਂ ਤਾਂ ਗਰੀਬ ਹੈ, ਫਿਰ ਉਹ ਐਟੀਚਿਊਡ ਵੀ ਮਤਲਬ ਵਰਤਦੇ ਆ। ਫਿਰ ਇਸ ਗੱਲ ਤੋਂ ਜਿਹੜਾ ਸਾਰੀ ਦੁਨੀਆ ਖਿਜੀ ਪਈ ਹੈ ਟ੍ਰੇਡ ਦੇ ਵਿੱਚੋਂ, ਕਿ ਤੁਸੀਂ ਇੱਕ ਪਾਸੇ ਹੋ ਲਓ, ਜਾਂ ਤਾਂ ਤੁਸੀਂ ਸੁਪਰ ਪਾਵਰ ਬਣ ਲਓ ਫਿਰ, ਠੀਕ ਹੈ, ਜਦੋਂ ਸੁਪਰ ਪਾਵਰ ਦੀ ਕੈਟੇਗਰੀ ਚ ਆਉਂਗੇ ਫਿਰ ਤੁਹਾਨੂੰ ਸੁਪਰ ਪਾਵਰ ਵਾਂਗਰ ਟ੍ਰੇਡ ਕੀਤਾ ਜਾਊਗਾ, ਠੀਕ ਹੈ ਨਾ, ਤੁਸੀਂ ਕਬਜ਼ੇ ਕਰਨੇ ਦੇਸ਼ਾਂ ਦੇ, ਆਹ ਕਰਨਾ, ਉਹ ਕਰਨਾ, ਫਿਰ ਤੁਹਾਡੇ ਨਾਲ ਉਦਾਂ ਦਾ ਬਿਹੇਵੀਅਰ ਹੋਊਗਾ, ਪਰ ਤੁਹਾਨੂੰ ਵਿਚਾਰਾਪਣ ਜਿਹੜਾ ਆ ਉਹ ਖਤਮ ਹੋ ਜਾਏਗਾ, ਹਨਾ। ਸੋ ਹੁਣ ਉਹ ਸਟੇਜ ਆ ਗਈ ਹੈ ਜਿੱਥੇ ਚਾਈਨਾ ਜਿਹੜਾ ਆ, ਚਾਈਨਾ ਹੁਣ ਉਸ ਚੌਂਕ ਤੇ ਖੜਾ ਹੈ ਕਿ ਉਹਨੂੰ ਇੱਕ ਚੁਣਨਾ ਪੈਣਾ, ਈਦਰ ਦੇ ਵਾਂਟ ਟੂ ਬੀ ਅ ਸੁਪਰ ਪਾਵਰ ਔਰ ਦੇ ਵਾਂਟ ਟੂ ਬੀ ਅ ਡਿਵੈਲਪਿੰਗ ਕੰਟਰੀ। ਹੁਣ ਉਹ ਇੱਕ ਸਟੇਟਸ ਉਹਨਾਂ ਨੂੰ ਅਪਣਾਉਣਾ ਪੈਣਾ ਆ। ਹੁਣ ਆਪਣੇ ਸਕੌਟ ਮੋਰਿਸਨ ਹੈ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕਲੀਅਰ ਕੱਟ ਇਹ ਗੱਲ ਕਹੀ ਆ ਕਿ ਚਾਈਨਾ ਨੂੰ ਹੁਣ ਇਹ ਚੋਇਸ ਕਰਨੀ ਪੈਣੀ ਆ ਕਿ ਉਹ ਦੋਨਾਂ ਚੋਂ ਕੀ ਬਣਨਾ ਚਾਹੁੰਦਾ ਆ। ਜੇ ਤਾਂ ਉਹ ਸੁਪਰ ਪਾਵਰ ਬਣਨਾ ਚਾਹੁੰਦਾ ਫਿਰ ਉਹਨਾਂ ਨੂੰ ਸੁਪਰ ਪਾਵਰ ਵਾਂਗ ਟ੍ਰੀਟਮੈਂਟ ਮਿਲੂਗੀ, ਜੇ ਉਹ ਡਿਵੈਲਪਿੰਗ ਕੰਟਰੀ ਮੈਂ ਫਿਰ ਉਹਨੂੰ ਬਾਕੀ ਜਿਹੜੇ ਦੇਸ਼ ਆ ਛੋਟੇ ਮੋਟੇ ਆ ਉਹਨਾਂ ਦਾ ਦਬ ਦਬਾਈਆ ਜਿਹੜਾ ਆ ਉਹਨਾਂ ਤੇ ਜ਼ੋਰ ਹੈ ਉਹ ਬੰਦ ਕਰਨਾ ਪੈਣਾ ਹੈ। ਖੈਰ ਇਹ ਸਾਡਾ ਚਿੰਤਨ ਸੀਗਾ ਜੀ ਚਾਈਨਾ ਦੇ ਪ੍ਰਤੀ ਜਾਂ ਟਰੰਪ ਦੇ ਪ੍ਰਤੀ ਕਿ ਜੀਓ ਪੋਲੀਟਿਕਸ ਵਰਲਡ ਦੇ ਵਿਚ ਕੀ ਹੋ ਰਿਹਾ, ਮਤਲਬ ਵਟਸ ਜੀਓ ਪੋਲੀਟਿਕਸ ਆਫ ਦੈਟ। ਪਰ ਭਾਰਤ ਦੀ ਜਿਹੜੀ ਪੋਜੀਸ਼ਨ ਹੈ ਅਮਰੀਕ ਜੀ ਉਹ ਵੀ ਥੋੜੀ ਜਿਹੀ ਚਿੰਤਾਜਨਕ ਹੈ। ਵੈਸੇ ਤਾਂ ਜਿਹੜੀ ਵਿਸ਼ਵ ਮੰਡੀ ਆਈ ਹੈ, ਗਲੋਬਲ ਜਿਹੜੀ ਡਿਪਰੈਸ਼ਨ ਚੱਲ ਰਹੀ ਹੈ, ਉਸ ਦੇ ਵਿਚ ਕੰਪੈਰੇਟਿਵ ਦੇਖੀਏ ਆਸਟ੍ਰੇਲੀਆ ਦੇ ਜਾਂ ਵੈਸਟਰਨ ਵਰਲਡ ਦੇ, ਕਿ ਜਿਹੜਾ ਚਾਈਨਾ ਤੇ ਇੰਡੀਆ ਹਜੇ ਵੀ ਗਰੋਥ ਦੇ ਵਿਚ ਦੋ ਟੌਪ ਕੰਟਰੀ ਨੇ ਜਿਹੜੇ ਹੋ ਰਹੇ ਨੇ, ਪਰ ਓਵਰਆਲ ਸਾਰੀ ਦੁਨੀਆ ਦੀ ਜਿਹੜੀ ਪ੍ਰੋਡਕਸ਼ਨ ਹੈ, ਜੀ ਡੀ ਪੀ ਦਾ ਜੋ ਵੀ ਚੱਲ ਰਹੀ ਹੈ, ਉਹ ਨੀਚੇ ਆ ਰਹੀ ਹੈ। ਇਸ ਦੇ ਸਬੰਧੀ ਮਤਲਬ ਠੀਕ ਹੈ, ਪਰ ਜਿਹੜੀ ਗਰੋਥ ਰੇਟ ਪਹਿਲਾਂ ਮਾਣੀ ਆ 8-9-10%, ਉਹ ਹੁਣ ਨਈ ਚੀਜ਼ਾਂ ਰਹੀਆਂ ਕਿਉਂਕਿ ਟੂ ਮੱਚ ਪ੍ਰੋਡਕਸ਼ਨ ਵੀ ਹੋ ਗਈ ਆ। ਅਮਰੀਕ ਜੀ ਇਸ ਨੂੰ ਲੈ ਕੇ ਤੁਹਾਡੇ ਮੋਦੀ ਸਾਹਿਬ ਕੀ ਕਰ ਰਹੇ ਨੇ?
ਅਮਨਦੀਪ, ਹੁਣ ਤੁਸੀਂ ਪ੍ਰੋਡਕਸ਼ਨ ਦੀ ਗੱਲ ਕੀਤੀ ਆ ਕਿ ਐਕਸਟਰਾ ਪ੍ਰੋਡਕਸ਼ਨ ਹੋ ਗਈ ਆ, ਸੁਪਰ ਐਕਸਟਰਾ ਪ੍ਰੋਡਕਸ਼ਨ ਹੋ ਗਈ ਆ, ਇਹਦੇ ਸਬੂਤ ਤਾਂ ਤੁਹਾਨੂੰ ਮਿਲਦੇ ਆ। ਤੁਸੀਂ ਇੱਕ ਵਾਰਵਿਕ ਫਾਰਮ ਸ਼ਾਪ ਆ, ਮੈਂ ਕੱਲ ਹੀ ਉੱਥੇ ਗਿਆ ਸੀ, ਉੱਥੇ ਜਿਹੜੀਆਂ ਸ਼ਰਟਸ ਆ 40-40 ਡਾਲਰ ਦੀਆਂ ਸ਼ਰਟ ਹੁੰਦੀਆਂ ਸੀ, ਉਹ 2-2 ਡਾਲਰ ਦੀਆਂ ਸ਼ਰਟ ਉੱਥੇ ਮਿਲ ਰਹੀਆਂ। ਜਿਹੜੀਆਂ ਕਈ ਚੀਜ਼ਾਂ ਉੱਥੇ ਅਜਿਹੀਆਂ ਆ ਜਿਹੜੀਆਂ ਕਿ 50-50 ਡਾਲਰ ਦੀਆਂ ਪਹਿਲਾਂ ਅਸੀਂ ਖਰੀਦਦੇ ਹੁੰਦੇ ਸੀ, ਅੱਜ ਕੱਲ ਉਹ 5-5 ਡਾਲਰ ਦੀਆਂ 3-3 ਸੈੱਟ ਮਿਲ ਰਹੇ ਆ। ਉਹ ਪ੍ਰੋਡਕਸ਼ਨ ਜਿਹੜੀ ਸਾਰੀ ਚਾਈਨਾ ਤੋਂ ਆਈ ਹੋਈ ਆ। ਚਾਈਨਾ ਦੇ ਵਿੱਚ ਜਿਹੜੀ ਜਿੱਦਾਂ ਤੁਸੀਂ ਕਿਹਾ 8% ਗਰੋਥ ਸੀ ਜਾਂ 10% ਗਰੋਥ ਸੀ, ਦੈਟ ਵਾਜ਼ ਫੈਟਲ। ਉਹ ਦੂਜੇ ਦੇਸ਼ਾਂ ਲਈ ਬਹੁਤ ਘਾਤਕ ਸੀ ਤੇ ਆਪਣੇ ਦੇਸ਼ ਲਈ ਤਾਂ ਉਹਦੇ ਲਈ ਘਾਤਕ ਸੀਗੀ ਸੀਗੀ, ਲੇਕਿਨ ਜਿਹੜੇ ਡਿਵੈਲਪ ਕੰਟਰੀ ਸੀ ਜਿੱਦਾਂ ਆਸਟ੍ਰੇਲੀਆ ਆ, ਇੰਗਲੈਂਡ ਆ, USA, ਹੁਣ ਟਰੰਪ ਕਹਿ ਰਿਹਾ ਕਿ ਚਾਈਨਾ ਦੀ ਪ੍ਰੋਡਕਟ ਤੇ ਰਿਸਟ੍ਰਿਕਸ਼ਨ ਲਾਓ, ਹੀ ਇਜ਼ ਵੈਰੀ ਰਾਈਟ ਐਕਚੁਲੀ, ਕਿਉਂਕਿ ਇਹ ਚਾਈਨਾ ਵਿਚ ਇੰਨੀ ਪ੍ਰੋਡਕਸ਼ਨ ਹੋ ਗਈ ਸੀ, ਇੰਨੇ ਰਿਸੋਰਸਿਸ ਯੂਜ਼ ਕਰਕੇ ਉਹਨੇ ਸਰਪਲਸ ਪ੍ਰੋਡਕਸ਼ਨ ਕਰ ਦਿੱਤੀ ਸੀ, ਕਿਉਂਕਿ ਸਪੈਸ਼ਲਾਈਜੇਸ਼ਨ ਉੱਥੇ ਹੋ ਗਈ ਸੀ, ਲੇਬਰ ਸਸਤੀ ਸੀ, ਮਸ਼ੀਨਾਂ ਦੇ ਨਾਲ ਐਕਸਟੈਂਸਿਵ ਲੇਬਰ ਅਤੇ ਇੰਟੈਂਸਿਵ ਲੇਬਰ ਦੋਨਾਂ ਨੂੰ ਕੰਬੀਨੇਸ਼ਨ ਬਣਾ ਕੇ ਨਾ ਉਹਨੇ ਚੀਜ਼ਾਂ ਇੰਨੀਆਂ ਸਸਤੀਆਂ ਪ੍ਰੋਡਿਊਸ ਕਰ ਲਈਆਂ ਸੀ ਵਰਲਡ ਮਾਰਕੀਟ ਦੇ ਵਿਚ ਇਕ ਤਰ੍ਹਾਂ ਨਾਲ ਪਚਾਲ ਆ ਗਿਆ ਚੀਜ਼ਾਂ।
ਇਹ ਵੀ ਇਕ ਗੱਲ ਸੀ, ਪਰ ਦੂਜੀ ਗੱਲ ਜਿਹੜੀ ਚੀਨ ਦੀ ਗੋਵਰਮੈਂਟ ਦੀ ਸੀ, ਉਹ ਸਬਸਿਡਾਈਜ਼ ਕਰਕੇ ਉਹ ਡੰਪ ਕਰਦੇ ਸੀਗੇ ਕਿਸੇ ਇੰਡਸਟਰੀ ਨੂੰ ਆਸਟ੍ਰੇਲੀਆ ਦੇ ਵਿਚ। ਕਿੰਨੀ ਇੰਡਸਟਰੀ
ਨਹੀਂ, ਹਲੇ ਮੈਂ ਰਿਸੈਸ਼ਨ ਤੇ ਪਹਿਲਾਂ ਗੱਲ ਕਰ ਲਵਾਂ ਨਾ, ਹੁਣ ਦੁਨੀਆਂ ਦੇ ਵਿਚ ਕਹਿੰਦੇ ਰਿਸੈਸ਼ਨ ਆਏ ਆ, ਜਿੱਦਾਂ ਜਿਹੜੀ ਆਸਟ੍ਰੇਲੀਆ ਦੀ ਇਕਾਨਮੀ ਆ 2.3% ਦਾ 3% ਦੇ ਕਰੀਬ ਚੱਲ ਰਹੀ ਹੈ ਇਸ ਵੇਲੇ। ਇੰਡੀਆ ਦੀ ਇਕਾਨਮੀ 6.5 ਜਾਂ 7% ਦੇ ਕਰੀਬ ਚੱਲ ਰਹੀ ਹੈ, ਤੇ ਜੀ ਡੀ ਪੀ ਦੀ ਗੱਲ ਕਰਦਾ ਮੈਂ, ਕੋਲ ਗਰੋਸ ਡੋਮੈਸਟਿਕ ਪ੍ਰੋਡਕਸ਼ਨ ਜਿਹੜਾ ਇਕ ਸਾਲ ਦੇ ਵਿਚ ਹੁੰਦਾ, ਗਰੋਸ ਡੋਮੈਸਟਿਕ ਪ੍ਰੋਡਕਸ਼ਨ ਹੁੰਦਾ ਕਿ ਇਕ ਸਾਲ ਦੇ ਵਿਚ ਗੁਡਸ ਐਂਡ ਸਰਵਿਸਿਜ਼ ਦੀ ਟੋਟਲ ਵੈਲਿਊ ਕਿੰਨੀ ਪ੍ਰੋਡਿਊਸ ਤੁਸੀਂ ਕੀਤੀ ਆ, ਜਾਂ ਗੁਡਸ ਐਂਡ ਸਰਵਿਸਿਜ਼ ਕਿੰਨੀਆਂ ਪ੍ਰੋਡਿਊਸ ਕੀਤੀਆਂ, ਉਹਦੀ ਵਰਥ ਕਿੰਨੀ ਆ।
ਤੇ
ਹੁਣ ਇੰਡੀਆ ਦੇ ਵਿਚ ਹਾਂਜੀ ਕਿੰਨਾ ਵਾਧਾ ਹੋਇਆ, 6% ਚੱਲ ਰਹੀ ਹੈ, ਬਹੁਤ ਰੀਜਨੇਬਲ ਆ ਉਹ, ਦੈਟਸ ਰੀਜਨੇਬਲ। ਉਹਦੇ ਨਾਲ ਕੀ ਹੁੰਦਾ, ਮਹਿੰਗਾਈ ਨੀ ਵੱਧਦੀ, ਮਨੀ ਸਰਕੂਲੇਸ਼ਨ ਮਾਰਕੀਟ ਦੇ ਵਿਚ ਨਹੀਂ ਜਾਂਦਾ, ਤੇ ਲੋਕਾਂ ਨੂੰ ਥੋੜਾ ਈਜ਼ ਆਊਟ ਹੁੰਦੀ ਹੈ ਉਹਦੇ ਨਾਲ। ਤੇ ਏਦਾਂ ਹੀ ਜਿਹੜੇ ਹੁਣ ਚਾਈਨਾ ਦੇ ਵਿਚ ਵੀ ਇਹੀ ਗਰੋਥ ਰੇਟ ਚੱਲ ਰਿਹਾ, ਲੇਕਿਨ ਦੁਹਾਈ ਇਹ ਪਾ ਰਹੀ ਹੈ ਕਿ ਜਦੋਂ ਦੀ ਮੋਦੀ ਸਰਕਾਰ ਆਈ ਆ ਹਿੰਦੁਸਤਾਨ ਦੇ ਵਿਚ, ਭਾਰਤ ਦੇ ਵਿਚ ਰਿਸੈਸ਼ਨ ਆ ਗਿਆ ਆ, ਉੱਥੇ ਮੰਦੀ ਆ ਗਈ ਆ, ਲੇਕਿਨ ਪ੍ਰੋਡਕਸ਼ਨ ਤਾਂ ਜਿਹੜੀ 6.5 ਆ, ਰੀਜਨੇਬਲ ਆ, ਇੱਕ ਬੜੀ ਕੰਫਰਟੇਬਲ ਐਗਜ਼ਿਸਟੈਂਸ ਇਕਾਨਮੀ ਦੀ ਹੁੰਦੀ ਉਹਦੇ ਨਾਲ, ਤੇ ਉਹ ਹੋ ਰਹੀ ਆ। ਤੇ ਕਿਸੇ ਚੀਜ਼ ਦੀ ਇੰਡੀਆ ਦੇ ਵਿਚ ਸ਼ਾਰਟੇਜ ਵੀ ਨਹੀਂ ਹੈ ਇਸ ਵੇਲੇ, ਸਾਰੀਆਂ ਚੀਜ਼ਾਂ ਮਿਲ ਰਹੀਆਂ। ਅਨਪਲਾਇਮੈਂਟ ਜੇ ਤੁਸੀਂ ਦੇਖੋ, ਅਨਪਲਾਇਮੈਂਟ ਦੇ ਸਟੈਂਡ ਆ ਕੇ ਦੇਖੋ, ਬੈਂਚ ਮਾਰ ਕੇ ਦੇਖੋ, ਤਾਂ ਜਿਹੜੀ ਅਨਪਲਾਇਮੈਂਟ ਰੇਟ ਆ ਹਿੰਦੁਸਤਾਨ ਦਾ ਇਸ ਵੇਲੇ ਘੱਟ ਆ, ਈਵਨ ਆਸਟ੍ਰੇਲੀਆ ਦੇ ਅਨਪਲਾਇਮੈਂਟ ਰੇਟ ਦੇ ਲਗਭਗ ਉਨੇ ਬਰਾਬਰ ਆ ਜਿੰਨਾ ਇੱਥੇ ਆ। ਤੇ ਮੰਦੀ ਦੀ ਹਾਲਤ ਜਿੱਦਾਂ ਹੁਣ ਇੰਡੀਆ ਦੇ ਵਿਚ ਕਿਸ ਤਰ੍ਹਾਂ ਆ, ਤੁਸੀਂ ਕਿੱਦਾਂ ਕਹੋਗੇ ਇੰਡੀਆ ਦੇ ਵਿਚ ਮੰਦੀ ਆ, ਮੰਦੀ ਹੈਗੀ ਆ, ਯੂਰਪੀਅਨ ਕੰਟਰੀ ਦੇ ਵਿਚ ਮੰਦੀ ਆ, ਜਿਨ੍ਹਾਂ ਦਾ ਗਰੋਥ ਡੋਮੈਸਟਿਕ ਰੇਟ ਜਿਹੜਾ ਮਾਈਨਸ ਵੀ ਕਈਆਂ ਕੰਟਰੀਆਂ ਦਾ, ਜਿੱਥੇ ਪ੍ਰੋਡਕਸ਼ਨ ਹੋਈ ਨੀ ਰਹੀ, ਮੰਦੀ ਤਾਂ ਉੱਥੇ ਆ, ਯੂਰਪੀਅਨ ਕੰਟਰੀਆਂ ਵਿਚ ਮੰਦੀ ਆ, ਨਾ ਕਿ ਇੰਡੀਆ ਜਾਂ ਫਿਰ ਚਾਈਨਾ ਜਾਂ ਇਸ ਦੇ ਆਲੇ ਦੁਆਲੇ ਜਿਹੜੇ ਟਾਈਗਰਸ ਇਕਾਨਮੀ ਆ ਉਹਨਾਂ ਵਿਚ ਮੰਦੀ ਨਹੀਂ ਹੈਗੀ ਆ, ਉਹ ਠੀਕ ਠਾਕ ਚੱਲ ਰਹੀਆਂ। ਪਰ ਇੱਕ ਵਿਸ਼ਵ ਰੁਝਾਨ ਆ ਜਿਹੜਾ ਮੰਦੀ ਦਾ, ਉਹ ਸਾਰੇ ਦੇਸ਼ਾਂ ਚ ਚੱਲ ਰਿਹਾ। ਜੇ ਥੋੜੀ ਬਹੁਤੀ ਮੰਦੀ ਇੰਡੀਆ ਚ ਵੀ ਆ ਗਈ, ਤੇ ਉਹ ਜਿਹੜੀ ਪ੍ਰੈਜੈਂਟ ਗਵਰਨਮੈਂਟ ਜਾਂ ਮਨਮੋਹਨ ਸਿੰਘ ਗਵਰਨਮੈਂਟ ਦੇ, ਉਹਨਾਂ ਦੀ ਪਿਛਲੀਆਂ ਗਵਰਨਮੈਂਟ, ਉਹਨਾਂ ਦਾ ਕਸੂਰ ਨਹੀਂ ਆ। ਤੇ ਇੱਕ ਤਾਂ ਇੰਟਰਨੈਸ਼ਨਲ ਲਿੰਕੇਜ ਦਾ ਇੱਕ ਟ੍ਰੈਂਡ ਆ ਜਿਹੜਾ ਕਿ ਚੱਲ ਰਿਹਾ, ਤੇ ਸਾਰਿਆਂ ਨੂੰ ਇਹ ਭੁਗਤਣਾ ਵੀ ਪੈਣਾ। ਤੁਸੀਂ ਕੀ ਕਹੋਗੇ ਇਹਦੇ ਬਾਰੇ?
ਹਾਂਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਆ। ਜੀ ਐਸ ਚਾਲ ਹੁਣੀ ਵੀ ਕਹਿ ਰਹੇ ਨੇ ਕਿ ਜਿਹੜੀ ਜੀ ਡੀ ਪੀ ਗਰੋਥ ਹੈ ਉਹ 5% ਹੈ ਕੁਆਟਰ ਪਹਿਲੇ ਦੀ, ਤੇ 16-17 ਦੇ ਵਿਚ 8.2% ਸੀਗੀ, 7.2% 17-18 ਚ ਸੀਗੀ। ਸੋ ਇਸੇ ਤਰ੍ਹਾਂ ਇਹ ਘਟਦੀ ਘਟਦੀ ਜਿਹੜੀ ਇੰਡੀਆ ਦੀ ਜਿਹੜੀ ਗਰੋਥ ਰੇਟ ਆ ਉਹ 5% ਦੇ ਕਰੀਬ ਆ ਉਹਨਾਂ ਨੇ ਦੱਸਿਆ। ਪਰ ਜੇ ਆਪਾਂ ਪੱਛਮੀ ਦੇਸ਼ਾਂ ਨੂੰ ਲਈਏ ਤਾਂ ਫੇਰ ਵੀ ਇਹ ਕੰਪੈਰੇਟਿਵਲੀ ਕਾਫੀ ਵਧੀਆ। ਮੈਂ ਨਾ ਸਿੱਧੀ ਸਿੱਧੇ ਨਾ ਦੇਖੋ, ਇਹ ਤਾਂ ਵੱਡੀਆਂ ਆਪਾਂ ਗੱਲਾਂ ਕਰਦੇ ਨੇ, ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ, ਪਰ ਗੱਲ ਹੁਣ ਇਹ ਦੇਖਣੀ ਆ ਕਿ ਨਾ ਤਾਂ ਸਾਡੇ ਸ਼ੇਅਰ ਹੈ, ਅਸੀਂ ਕੋਈ ਸ਼ੇਅਰ ਖਰੀਦੇ, ਨਾ ਕੋਈ ਸਾਡੀਆਂ ਫੈਕਟਰੀਆਂ ਚੱਲ ਰਹੀਆਂ, ਸਾਡੇ ਅਸੀਂ ਤੇ ਸਾਡੇ ਸਰੋਤੇ ਜਿਹੜੇ ਸਾਰੇ ਅਸੀਂ ਇੱਕ ਦੂਜੇ ਵਰਗੇ ਹੀ ਆ, ਜੌਬਾਂ ਕਰਨ ਵਾਲੇ ਆ। ਜੌਬ ਜਿਹੜਾ ਬੰਦਾ, ਮੈਂ ਤਾਂ ਇਹ ਕਹਿੰਦਾ ਵੀ ਚਾਹੇ ਉਹ ਮੰਦੀ ਹੋਵੇ ਚਾਹੇ ਚੰਗੀ ਹੋਵੇ, ਚਾਹੇ ਸ਼ੇਅਰ ਬਾਜ਼ਾਰ ਮਾਰਕੀਟ ਬਹੁਤ ਸੈਂਸਸ ਉੱਤੇ ਚੜ੍ਹੀ ਹੋਵੇ ਜਾਂ, ਸਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ। ਸਾਨੂੰ ਨਾ ਤਾਂ ਮਿਲੀਅਨਾਂ ਚ ਪ੍ਰੋਫਿਟ ਹੁੰਦੇ ਆ ਤੇ ਨਾ ਸਾਨੂੰ ਜਦੋਂ ਡਿੱਗਦੀ ਆ ਮਿਲੀਅਨਾਂ ਬਿਲੀਅਨ ਚ ਘਾਟੇ ਪੈਂਦੇ ਆ, ਕਿਉਂਕਿ ਆਪਾਂ ਤਾਂ ਲਾਉਣਾ ਹੀ ਨਹੀਂ, ਆਪਾਂ ਤਾਂ ਕੰਮੇ ਹੀ ਨਹੀਂ ਕਰਨਾ, ਸਾਡੀ ਤਾਂ ਜੌਬ ਹੈ ਅਸੀਂ ਤਾਂ ਕੰਮ ਕਰਨਾ, ਸਾਨੂੰ ਤਾਂ ਉਨੇ ਪੈਸੇ, ਕਿਉਂਕਿ ਜਿਹੜਾ ਬੰਦਾ ਕੰਮ ਆਇਆ ਉਹਨੂੰ ਕਿਤੇ ਵੀ ਮੰਦੀ ਨਹੀਂ ਹੈਗੀ, ਸਕਿੱਲ ਨੂੰ ਕਿਤੇ ਵੀ ਮੰਦੀ ਨਹੀਂ ਤੁਹਾਡੇ ਕੋਲ। ਰਿਸੈਸ਼ਨ ਚ ਵੀ ਉਹ ਜਿਹੜੇ ਲੋਕ ਨੇ, ਈਵਨ 1933 ਦੀ ਰਿਸੈਸ਼ਨ ਤੁਸੀਂ ਅਮਰੀਕ ਜੀ ਜਾਣਦੇ ਹੋਵੋਗੇ ਕਿ ਜਿਨ੍ਹਾਂ ਲੋਕਾਂ ਕੋਲ ਸਕਿੱਲ ਸੀ ਨਾ, ਕੰਮ ਕਰ ਸਕਦੇ ਸੀ, ਔਰ ਜਿਨ੍ਹਾਂ ਲੋਕਾਂ ਕੋਲ ਵਿਲ ਪਾਵਰ ਸੀ, ਉਹ ਕਦੇ ਵੀ ਭੁੱਖੇ ਨਹੀਂ ਮਰੇ, ਉਦੋਂ ਵੀ ਨਹੀਂ ਭੁੱਖੇ ਮਰੇ। ਭੁੱਖੇ ਉਹ ਮਰੇ ਨੇ ਜਿਹੜੇ ਮਤਲਬ ਉਹ ਜੌਬਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਮਿਹਨਤ ਨਹੀਂ ਹੁੰਦੀ। ਜਿਹੜੇ ਸ਼ੇਅਰ ਮਾਰਕੀਟ ਮਤਲਬ ਇੱਕ ਦੂਏ ਦਾ ਪੈਸਾ ਜਿਹੜਾ ਇੱਧਰ ਉੱਧਰ ਕਰੀ ਜਾਣਾ, ਉਹ ਚੋਂ ਕਮਿਸ਼ਨ ਖਾਈ ਜਾਣਾ, ਹਨਾ, ਉਹ ਲੋਕ ਜਿਹੜੇ ਨੇ ਉਹਨਾਂ ਉਹ ਪਹਿਲਾਂ ਪ੍ਰਭਾਵਿਤ ਹੁੰਦੇ ਨੇ। ਪਰ ਜੇ ਤੁਸੀਂ ਹੱਥੀ ਕੰਮ ਕਰਨ ਦੇ ਕਾਬਲ ਹੋ ਔਰ ਤੁਹਾਡੇ ਅੰਦਰ ਜਜ਼ਬਾ ਹੈ ਕੰਮ ਕਰਨ ਦਾ, ਕਦੇ ਵੀ ਤੁਸੀਂ ਭੁੱਖੇ ਨਹੀਂ ਮਰੋਗੇ। ਦੈਟਸ ਅ ਰਿਐਲਿਟੀ। ਦੂਜੀ ਗੱਲ ਹੈ, ਸਾਨੂੰ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਰਿਸੈਸ਼ਨ ਆ ਰਹੀ ਹੈ। ਕਿਉਂ ਆ ਰਹੀ ਹੈ? ਅਮਰੀਕ ਭਾਜੀ ਨੇ ਪਹਿਲਾਂ ਹੀ ਦੱਸਿਆ ਕਿ ਜਿਹੜੀ ਟੀ ਸ਼ਰਟ $40 ਦੀ ਮਿਲਦੀ ਸੀ, ਸਾਨੂੰ ਹੁਣ ਪੰਜਾਂ ਦਾ ਸੈੱਟ, ਤਿੰਨਾਂ ਦਾ ਸੈੱਟ $5 ਨੂੰ ਮਿਲ ਰਿਹਾ। ਜਿਹੜਾ ਆਮ ਲੋਕ ਹੈ ਇੰਡੀਆ
ਦੇ, ਦੇਖੋ ਮੈਂ ਲੈ ਕੇ ਆਇਆ ਕੱਲ,
ਅਸੀਂ ਤਾਂ ਆਪਣੇ ਪਿੰਡੇ ਤੋਂ ਹੰਡਾਉਣੇ ਆ, ਦੱਸਦੇ ਆ ਐਗਜ਼ਾਮਪਲਾਂ ਦੇ ਕੇ, ਪੈਸੇ ਖਰਚ ਕਰਕੇ ਵੀ ਏਦਾਂ ਫਾਇਦਾ ਹੁੰਦਾ। ਅਮਰੀਕ ਭਾਜੀ ਨੇ ਤਜਰਬਾ ਕੀਤਾ, ਆਪ ਆਪਣੇ ਆਪ ਤੇ ਤਜਰਬਾ ਕਰਕੇ ਸ਼ੋਅ ਕੀਤਾ $5।
ਮੈਂ ਤੁਹਾਨੂੰ ਐਕਚੁਅਲ ਗੱਲ ਦੱਸਦਾ, ਜਿਸ ਵੇਲੇ ਮੰਦੀ ਆਉਂਦੀ ਹੈ ਨਾ, ਇਹਦਾ ਪ੍ਰਭਾਵ ਚੀਜ਼ਾਂ ਦਾ ਜ਼ਰੂਰ, ਸਸਤੀਆਂ ਹੁੰਦੀਆਂ, ਬਹੁਤ ਜ਼ਿਆਦਾ ਉਪਲਬਧ ਹੁੰਦੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ, ਲੇਕਿਨ ਮੰਦੀ ਦਾ ਬੈਡ ਇੰਪੈਕਟ ਹੁੰਦਾ ਕਿ ਰੁਜ਼ਗਾਰ ਬਹੁਤ ਘੱਟ ਜਾਂਦਾ, ਕਿਉਂਕਿ ਉਦੋਂ ਮੰਦੀ ਦੇ ਵਿੱਚ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ ਆਪਣੇ ਪ੍ਰੋਜੈਕਟ ਜਿਹੜੇ ਸ਼ਟ ਡਾਊਨ ਕਰਨੇ ਪੈਂਦੇ, ਫੈਕਟਰੀਆਂ ਬੰਦ ਕਰਨੀਆਂ ਪੈਂਦੀਆਂ, ਕਿ ਉਹ ਸਰਪਲਸ ਪ੍ਰੋਡਕਸ਼ਨ ਪਹਿਲਾਂ ਹੀ ਬਹੁਤ ਹੋਇਆ ਹੁੰਦਾ, ਤੇ ਮੰਦੀ ਦਾ ਸਭ ਤੋਂ ਭੈੜਾ ਪ੍ਰਭਾਵ ਪੈਂਦਾ ਜਿਹੜਾ ਡੇ ਟੂ ਡੇ ਵਰਕਰ ਹੁੰਦਾ ਨਾ, ਜਿਹੜਾ ਫੈਕਟਰੀਆਂ ਵਿੱਚ ਕੰਮ ਕਰਦਾ, ਜਿਹਦਾ ਸੈਲਰਾਈਜ਼ ਨੂੰ ਨਹੀਂ ਫਰਕ ਪੈਂਦਾ, ਜਿਹਦਾ ਸੈਲਰਾਈਜ਼ ਦਾ ਟੀਚਰ ਆ, ਨਰਸਿਸ ਆ, ਹੋਸਪਿਟਲ ਚ ਕੰਮ ਕਰਦੇ ਆ, ਆਫਿਸ ਵਿੱਚ ਕੰਮ ਕਰਦੇ, ਜਿਹਨਾਂ ਕੋਲ ਪੱਕੀਆਂ ਜੋਬਸ ਉਹਨਾਂ ਨੂੰ ਨੀ ਫਰਕ ਪੈਂਦਾ। ਫਰਕ ਉਹਨਾਂ ਨੂੰ ਪੈਂਦਾ ਜਿਹੜੀਆਂ ਡੇ ਟੂ ਡੇ ਅਰਨਿੰਗ ਕਰਦੇ, ਜਿਹੜੀਆਂ ਕੋਈ ਜੋਬ ਅੱਜ ਨਿਕਲਦੀ ਆ ਕੱਲ ਨੂੰ ਹੈ ਨੀ, ਤੇ ਉਹਨਾਂ ਨੇ ਫੈਕਟਰੀਆਂ ਵਿੱਚ ਕੰਮ ਕਰਦਾ। ਸਭ ਤੋਂ ਭੈੜਾ ਇੰਪੈਕਟ ਜਿਹੜਾ ਮੰਦੀ ਦਾ ਹੁੰਦਾ, ਰੁਜ਼ਗਾਰ ਦੀ ਬਹੁਤ ਕਮੀ ਹੋ ਜਾਂਦੀ ਹੈ। 1929 ਦੇ ਵਿੱਚ ਜਿਹੜੀ ਰੁਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਸੀ, ਤੇ ਉਹਦੇ ਨਾਲ ਕਿ ਲੋਕਾਂ ਨੂੰ ਨਾ ਫਿਰ, ਜੇ ਹੁਣ ਦੋ ਸ਼ਰਟ $2 ਦੀ ਸ਼ਰਟ ਆ, ਜੇ ਤੁਹਾਡੀ ਆਮਦਨ ਵੀ ਹੈ ਨੀ, ਬਿਲਕੁਲ ਆਮਦਨ ਬੰਦ ਆ, ਤੁਸੀਂ $2 ਦੀ ਸ਼ਰਟ ਵੀ ਨਹੀਂ ਖਰੀਦ ਸਕਦੇ, ਤੇ ਉਹਦਾ ਇੰਪੈਕਟ ਇਹੀ ਹੁੰਦਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਘੱਟ ਜਾਂਦੇ ਆ, ਤੇ
ਗੱਲ ਆਪਾਂ ਮਤਲਬ ਥੋੜੇ ਇਸ ਸੰਦਰਭ ਚ ਕਰ ਰਹੇ ਹਾਂ ਕਿ ਜਿੱਦਾਂ ਹੁਣ ਆਪਾਂ ਇੰਡੀਆ ਦੀ ਆਪਾਂ ਕਰੀਏ ਮਾਰਕੀਟ ਦੀ ਗੱਲ, ਠੀਕ ਹੈ, ਇਹ ਡਿਪੈਂਡ ਕਰਦਾ ਕਿ ਪਹਿਲਾਂ ਕਿੰਨੀ ਬਬਲ ਬਣ ਚੁੱਕੀ ਆ ਇੰਡੀਆ ਦੇ ਵਿੱਚ। ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਸਾਡੇ ਏਰੀਏ ਦੇ ਵਿੱਚ 45 ਲੱਖ ਨੂੰ ਖੇਤ ਵਿਕਿਆ, ਠੀਕ ਹੈ, ਮਤਲਬ ਸ਼ਹਿਰ ਤੋਂ ਬਹੁਤ ਦੂਰ ਸੀਗਾ, ਹੁਣ ਕਈ ਥਾਂ 50-50 ਲੱਖ ਨੂੰ ਵੀ ਵਿਕੇ ਨੇ। ਹੁਣ ਅੱਜ ਕੱਲ ਸੁਣਿਆ ਹੈ ਵੀ 18 ਲੱਖ ਨੂੰ ਖੇਤ ਹੈ ਜੀ, 18 ਲੱਖ ਨੂੰ ਖੇਤ ਹੈ, ਵਿਕਿਆ ਇੱਕ ਵੀ ਨਹੀਂ ਪਿਛਲੇ ਤਿੰਨ ਚਾਰ ਸਾਲ ਦੇ ਵਿੱਚ,
ਨਹੀਂ ਵਿਕ ਵੀ ਨਹੀਂ ਰਹੇ ਬਿਲਕੁਲ। ਉਹਨੂੰ ਆਪਣੀ ਆਪਣੀ ਜ਼ਮੀਨ ਦਾ 6 ਕਰੋੜ ਮਿਲਦਾ ਸੀ, ਹੁਣ ਉਹਨੂੰ ਕਰੋੜ ਵੀ ਮਿਲਦਾ
ਨਹੀਂ। ਹੁਣ ਤੁਸੀਂ ਦੇਖੋ ਇਹ ਜਿਹੜਾ ਗੁਬਾਰਾ ਆ, ਫੇਰ ਕਹੋ ਜੇ ਕਹੋ ਕਿ ਮੰਦੀ ਆ ਗਈ, ਮੰਦੀ ਨਹੀਂ ਆਈ, ਅਸਲ ਦੇ ਵਿੱਚ ਉਹ ਵਧਾਈ ਇੰਨਾ ਦਿੱਤਾ ਸੀ ਫੂਕ ਭਰ ਭਰ ਕੇ, ਉਹ ਗੁਬਾਰਾ ਪੱਟਣਾ ਹੀ ਸੀ ਕਿਤੇ ਨਾ ਕਿਤੇ, ਉਹਦੀ ਕੀਮਤ ਇੰਨੀ ਹੈ ਹੀ ਨਹੀਂ ਸੀਗੀ। ਇਹਦੇ ਨਾਲ ਜਿਹੜੇ ਗੁਬਾਰੇ
ਗੁਬਾਰਾ ਪੱਟ,
ਜਿਹੜਾ
ਗੁਬਾਰੇ ਦੇ ਵਿੱਚ ਜਿਹੜੀਆਂ ਸ਼ਰਟਾਂ ਪਈਆਂ ਸੀ ਨਾ, ਉਹ ਖੇਲਰ ਗਈਆਂ, ਹੁਣ $2
ਦੀਆਂ ਵਿਕ ਰਹੀਆਂ। ਮੈਂ ਇਹ ਕਹਿ ਰਿਹਾ ਕਿ ਜਿਹੜੀ ਪਹਿਲੀ ਚੀਜ਼ ਇੱਕ ਬੇਸ ਪ੍ਰਾਈਸ ਸੀਗੀ ਜਿਹੜੀ $2 ਦੀ ਸੀ, ਉਹ $40 ਦੀ ਵੇਚੀ ਜਾ ਰਹੀ ਸੀ ਗੁਬਾਰੇ ਚ ਹਵਾ ਭਰ ਭਰ ਕੇ, ਠੀਕ ਹੈ, ਆਮ ਲੋਕਾਂ ਦੀ ਰੀਚ ਤੋਂ ਬਾਹਰ ਹੋ ਗਈ ਸੀ। ਹੁਣ ਪੰਜਾਬ ਦੇ ਵਿੱਚ ਦੇਖ ਲਓ, ਇੱਕ ਆਮ ਲੋਕ ਪਲਾਟ ਨਹੀਂ ਸੀ ਖਰੀਦ ਸਕਦਾ ਆਮ ਬੰਦਾ, ਠੀਕ ਹੈ,
ਹਾਂਜੀ,
ਉਹ ਬਬਲ ਕਿਨ ਬਣਾਈ ਹੋਈ ਸੀ, ਉਹ ਜ਼ਿਆਦਾ ਵਧਾਈ ਹੋਈ ਸੀ ਬਲੈਕੀਆਂ ਨੇ, ਜਿਹਨਾਂ ਕੋਲ ਬਲੈਕ ਮਨੀ ਸੀਗਾ ਇੰਡੀਆ ਦੇ ਵਿੱਚ, ਜਾਂ ਜਿਹੜੇ ਸਾਡੇ ਵਰਗੇ NRI ਸੀ, ਮੇਰੇ ਕੋਲ ਤਾਂ ਹੈ ਨਹੀਂ ਸੀਗੇ ਪੈਸੇ, ਪਰ ਉਹਨਾਂ ਨੇ ਵਧਾ ਵਧਾ ਕੇ ਲੈ ਜੀ ਉੱਥੇ ਮੇਰੇ ਪੈਸੇ ਵੱਧ ਜਾਣੇ, ਪੈਸੇ ਵੱਧ ਜਾਣੇ, ਉਹ ਸਪਿਨ ਕਰ ਰਹੇ ਸੀ ਉਸ ਪੈਸੇ ਨੂੰ, ਖਾਸ ਕਰਕੇ ਬਲੈਕ ਹੀ ਏ ਇੰਡੀਆ ਦੇ ਜਿਨ੍ਹਾਂ ਨੇ ਟੈਕਸ ਨਹੀਂ ਦੇਣਾ, ਹਨਾ, ਉਹਨਾਂ ਚ ਹੁਣ ਉਹ ਜਿਹੜੀ ਬਬਲ ਉਹਨਾਂ ਨੇ ਵਧਾ ਵਧਾ ਕੇ ਹੁਣ ਉਹ ਸਾਰੀ ਕਲੈਪਸ ਹੋ ਗਈ। ਤੇ ਹੁਣ ਦੇਖੋ ਜੇ ਕਿਸੇ ਨੇ ਪਲਾਟ ਲੈਣਾ ਆ ਤਾਂ ਉਹ ਅਫੋਰਡ ਕਰ ਸਕਦਾ, ਲੈ ਸਕਦਾ, ਲੋਕਾਂ ਨੂੰ ਤਾਂ ਫਾਇਦਾ ਹੋਇਆ ਨਾ, ਲੋਕ ਤਾਂ ਆਪਣਾ ਪਲਾਟ ਲੈ ਕੇ ਘਰ ਬਣਾ ਸਕਦੇ ਆ ਨਾ। ਜੇ ਓਵਰਆਲ ਦੇਖਿਆ ਘਾਟਾ ਕਿਹਨਾਂ ਨੂੰ ਗਿਆ, ਮੰਦੀ ਕਿਹਨਾਂ ਲਈ ਆਈ, ਜਿਹਨਾਂ ਜਿਹੜੇ ਉਹ ਚ ਪੰਪ ਮਾਰ ਮਾਰ ਕੇ ਹਵਾ ਭਰ ਰਹੇ ਸੀ ਉਹਨਾਂ ਲਈ ਮੰਦੀ ਆਈ ਆ, ਆਮ ਲੋਕਾਂ ਲਈ ਮੰਦੀ ਨਹੀਂ, ਉਹਨਾਂ ਲਈ ਫਾਇਦਾ ਆ, ਉਹ ਤੁਸੀਂ ਉਹ ਆਪਣਾ ਪਲਾਟ
ਮਾਫੀਆ
ਲਈ ਮੰਦੀ ਆਈ ਹਾਂ, ਮਾਫੀਆ ਲਈ ਮੰਦੀ ਆਈ ਆ। ਮੈਂ ਇਹ ਕਹਿਣਾ ਚਾਹੁੰਦਾ ਆ ਕਿ ਮੰਦੀ ਆਮ ਲੋਕਾਂ ਨੂੰ ਪ੍ਰਭਾਵਿਤ ਕਰਦੀ ਇੰਨਾ ਨਹੀਂ ਕਰਦੀ ਜਿੰਨੀ ਮਾਫੀਆ ਨੂੰ ਜਾਂ ਜਿਹੜੇ ਬਹੁਤ ਕੈਪੀਟਲਿਸਟ ਆ ਜਿਹੜੇ ਪੈਸੇ ਦੇ ਪੁੱਤ ਨੇ ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਆ। ਇਹਦੇ ਮੰਦੀ ਦੇ ਵਿੱਚ ਨਾ ਹੋਰ ਬੜੇ ਫਾਇਦੇ ਹੁੰਦੇ ਨੇ, ਮੈਂ ਆਪਾਂ ਚਲੋ ਹੁਣ ਆਪਾਂ ਗੱਲ ਥੋੜੀ ਜਿਹੀ ਵਧਾਉਂਦੇ ਹਾਂ ਇਹਦੇ ਤੇ। ਮੰਦੀ ਦੇ ਵਿੱਚ ਹੋਰ ਬੜੇ ਫਾਇਦੇ ਨੇ ਕਿ ਲੋਕਾਂ ਨੂੰ ਆਪਣੀ ਕਾਬਲੀਅਤ ਤੇ ਅਸਲੀਅਤ ਦੇ ਲਾਗੇ ਲੈ ਜਾਂਦੀ ਹੈ ਮੰਦੀ, ਕਿ ਤੁਸੀਂ ਕੇਸ ਵਰਥ ਹੈ, ਕਿ ਤੁਸੀਂ ਘਰ ਦੇ ਵਿੱਚ ਰਹਿਣਾ ਆ, ਉਹਦੀ ਸੇਵਿੰਗ ਕਿੱਦਾਂ ਕਰਨੀ ਆ, ਬਿਜਲੀ ਦੀ ਬੱਤੀਆਂ ਬੰਦ ਕਰਨੀਆਂ ਨੇ, ਭੂਖ ਹੋ ਰਹੀ ਆ,
ਬਿਲਕੁਲ ਬਿਲਕੁਲ ਅਮਦੀਪ,
ਇਹ ਅਸਲ ਦੇ ਵਿੱਚ ਡਰਾਊਟ ਹੈ। ਮੈਂ ਨਾ ਇੱਕ ਮਿਨਿਸਟਰ ਦੀ ਗੱਲ ਸੁਣ ਰਿਹਾ ਸੀ ਪਿਛਲੇ ਸਾਲ ਹੀ, ਉਹਨੇ ਬਿਆਨ ਦਿੱਤਾ ਸੀ ਕਿ ਇਹ ਜਿਹੜੇ ਡਰਾਊਟ ਹੈ ਸੋਕੇ ਪੈ ਰਹੇ ਨੇ ਆਸਟ੍ਰੇਲੀਆ ਚ, ਹੁਣ ਵਰਸ਼ ਸੋਕਾ ਪੈ ਰਿਹਾ, ਕਿ ਇਹ ਅਸਲ ਦੇ ਵਿੱਚ ਇੱਕ ਨਾ ਅੱਖਾਂ ਖੋਲਣ ਦੇ ਲਈ ਜ਼ਰੂਰੀ ਆ ਜਨਰੇਸ਼ਨ ਵਾਸਤੇ ਡਰਾਊਟ, ਕਿਉਂਕਿ ਉਹ ਕਾਗਜ਼ਾਂ ਚ ਪੜ੍ਹਦੇ ਹੁੰਦੇ ਆ ਬੁੱਕਾਂ ਚ ਪੜ੍ਹਦੇ ਡਰਾਊਟ ਪਿਆ ਜੀ, ਪਤਾ ਹੁੰਦਾ ਨੀ ਹੈ ਪਾਣੀ ਏਦਾਂ ਹੀ ਵਰਤੀ ਜਾਣਾ। ਹੁਣ ਉਹਨਾਂ ਨੂੰ ਕਹਿੰਦੇ ਰੀਅਲ ਟਾਈਮ ਲੈਸਨ ਰੱਬ ਨੇ ਦਿੱਤਾ ਪ੍ਰਤੱਖ ਕਿ ਏਦਾਂ ਦਾ ਡਰਾਊਟ ਹੁੰਦਾ ਹੈ। ਹੁਣ ਕਹਿੰਦੇ ਉਹ ਸਾਰੀ ਉਮਰ ਪਾਣੀ ਦੀ ਵਰਤੋਂ ਸਹੀ ਕਰਨਗੇ, ਰਿਸੋਰਸਿਸ ਦੀ ਵਰਤੋਂ ਸਹੀ ਕਰਨਗੇ। ਸੋ ਰੱਬ ਜਿਹੜਾ ਆ ਉਹ ਸਿਸਟਮ ਨੂੰ ਮੁੜ ਕੇ ਉੱਥੇ ਲਿਆ ਦਿੰਦਾ ਜਿੱਥੇ ਲਿਆਉਣਾ ਹੁੰਦਾ ਆ। ਇਸ ਕਰਕੇ ਇਹ ਲੋਕਾਂ ਦੀ ਵੈਲਬੀਂਗ ਵਾਸਤੇ, ਲੋਕਾਂ ਦੇ ਬੌਧਿਕ ਪੱਧਰ ਨੂੰ ਉੱਚਾ ਚੱਕਣ ਵਾਸਤੇ ਇਹ ਜਿਹੜੀਆਂ ਮੰਦੀਆਂ ਨੇ ਨਾ, ਇਹਨਾਂ ਦੇ ਵਿੱਚੋਂ ਸਿੱਖਿਆ ਬਹੁਤ ਮਿਲਦੀ ਆ ਲੋਕਾਂ ਨੂੰ ਜਿਉਣਾ
ਦਾ। ਅਮਦੀਪ ਇਹਨੂੰ ਹੁਣ ਇਹਨੂੰ ਤੁਸੀਂ ਇਨਵਾਇਰਮੈਂਟਲ ਸਿਚੁਏਸ਼ਨ ਦੇ ਨਾਲ ਜੋੜ ਕੇ ਦੇਖੋ, ਮੰਦੀ ਆਉਣ ਦੇ ਨਾਲ ਤੁਹਾਡੇ ਰਿਸੋਰਸਿਸ ਕਿੰਨੇ ਬਚਦੇ ਆ। ਫੈਕਟਰੀ ਬੰਦ ਹੋਣ ਦੇ ਨਾਲ ਜਿਹੜੀਆਂ ਫੈਕਟਰੀ ਨੂੰ ਰਾ ਮਟੀਰੀਅਲ ਚਾਹੀਦਾ ਹੁੰਦਾ ਸੀ ਉਹ ਬਿਲਕੁਲ ਬੰਦ ਹੋ ਗਿਆ, ਉੱਥੇ ਪ੍ਰੋਡਕਸ਼ਨ ਘੱਟ ਗਈ ਆ, ਜਿਹੜਾ ਐਕਸੈਸਿਵ ਪ੍ਰੋਡਕਸ਼ਨ ਹੁੰਦੀ ਆ ਨਾ ਉਹ ਘੱਟ ਜਾਂਦੀ ਆ, ਤੇ ਹੁਣ ਜਿਹੜਾ ਇਨਵਾਇਰਮੈਂਟ ਨੂੰ ਫਾਇਦਾ ਹੋਊਗਾ ਇਹਦੇ ਨਾਲ। ਵੈਸੇ ਪਲੱਸ ਪੁਆਇੰਟ ਉਹਦੀ ਗੱਲ ਕਰ ਰਹੇ, ਨੈਗੇਟਿਵ ਪੁਆਇੰਟ ਵੀ ਬਹੁਤ ਹੁੰਦੇ ਆ। ਰਿਸੋਰਸ ਅਸੀਂ ਯੂਜ ਕਰ ਰਹੇ ਆ ਜਿਦਾਂ ਕਪਾਹ ਆ, ਜਿਦਾਂ ਹੁਣ ਜੇ ਸ਼ਰਟਾਂ ਬਣਦੀਆਂ ਕਪਾਹ ਤੋਂ ਬਣਦੀਆਂ, ਹੁਣ ਕਪਾਹ ਦੇ ਕਿੰਨਾ ਨੁਕਸਾਨ ਅਸੀਂ ਕਰ ਰਹੇ ਆ ਕਿ ਜਿਹੜੇ ਜ਼ਮੀਨ ਨੂੰ ਜ਼ਮੀਨ ਦਾ ਨੁਕਸਾਨ ਕਰ ਰਹੇ ਆ, ਉਹ ਤੋਂ ਪੈਦਾਵਾਰ ਜ਼ਿਆਦਾ ਲੈਣ ਲਈ ਖਾਦਾਂ ਦਾ ਪ੍ਰਯੋਗ ਕਰ ਰਹੇ ਆ, ਪਾਣੀ ਦਾ ਪੱਧਰ ਜਿਦਾਂ ਪੰਜਾਬ ਵਿਚ ਰੌਲਾ ਪਾ ਰਿਹਾ ਥੱਲੇ ਜਾ ਰਿਹਾ, ਕਾਹਦੇ ਜਾ ਰਿਹਾ ਕਿਉਂਕਿ ਇੱਥੇ ਵੀ ਇੱਦਾਂ ਹੀ ਕਿਉਂਕਿ ਜ਼ਿਆਦਾ ਪ੍ਰੋਡਕਸ਼ਨ ਕਰਨ ਦੇ ਲਾਲਚ ਦੇ ਵਿੱਚ ਅਸੀਂ ਪਾਣੀ ਜ਼ਿਆਦਾ ਕੱਢ ਰਹੇ ਹਾਂ। ਹੁਣ ਇੱਕ ਬਰਗਰ ਪੈਦਾ ਕਰਨ ਦੇ ਲਈ, ਇਹ ਜਿਹੜਾ ਮੈਕਡੋਨਲਡ ਚ ਬਰਗਰ ਪੈਦਾ ਕੀਤਾ ਜਾਂਦਾ ਨਾ, ਉਹਨੂੰ ਪਤਾ ਕਿੰਨਾ ਪਾਣੀ ਲੱਗਦਾ? ਉਹਨੂੰ ਪੈਦਾ ਕਰਨ ਦੇ ਲਈ 5,000 ਲੀਟਰ ਪਾਣੀ ਚਾਹੀਦਾ ਇੱਕ ਬਰਗਰ ਨੂੰ ਪੈਦਾ ਕਰਨ ਦੇ ਲਈ। ਤੇ ਦੇਖ ਲਓ ਵੀ ਕਿੰਨੇ ਬਰਗਰ ਪੈਦਾ ਹੁੰਦੇ ਇਸ ਦੁਨੀਆਂ ਤੇ, ਕਿੰਨੀਆਂ ਚੀਜ਼ਾਂ ਪੈਦਾ ਹੁੰਦੀਆਂ ਇਸ ਦੁਨੀਆਂ ਤੇ। ਇਹ ਮੈਂ ਪੜ੍ਹਾਉਂਦਾ ਸੀ ਇੱਕ ਦਿਨ ਸਕੂਲ ਵਿੱਚ, ਪੜ੍ਹਾਉਂਦਾ ਸੀ ਲਿਸਟ ਬਣੀ ਹੋਈ ਸੀ ਕਿ ਇਕੱਲੇ ਇਕੱਲੇ ਚੀਜ਼ ਨੂੰ ਪੈਦਾ ਕਰਨ ਦੇ ਲਈ ਕਿੰਨੇ ਲੀਟਰ, ਕਿੰਨੇ ਹਜ਼ਾਰ ਲੀਟਰ ਪਾਣੀ ਲੱਗਦਾ ਆ ਤੇ ਹੋਰ ਰਿਸੋਰਸਿਸ ਵੀ ਲੱਗਦੇ ਆ। ਤੇ ਹੁਣ ਜੇ ਇਹ ਚੀਜ਼ਾਂ ਅਸੀਂ ਘੱਟ ਕਰਾਂਗੇ, ਹੁਣ ਮੈਂ 4-5 ਸ਼ਰਟਾਂ ਲੈ ਆ ਕਿ ਉਹ ਸਸਤੀਆਂ ਸੀਆਂ, ਜੇ $40 ਦੀ ਹੁੰਦੀ ਸੀ ਤਾਂ ਮੈਂ 6 ਮਹੀਨੇ ਇੱਕੋ ਹੀ ਪਾਈ ਜਾਣੀ ਸੀ, ਹੁਣ ਉਧਰ ਰੁਲਦੀਆਂ ਪਈਆਂ, ਉਹਦੀ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ। ਉਹ ਸ਼ਰਟਾਂ ਨਹੀਂ ਰੁਲ ਰਹੀਆਂ, ਉਹ ਸਾਡੇ ਰਿਸੋਰਸਿਸ ਰੁਲ ਰਹੇ ਆ।
ਤੁਸੀਂ ਹੁਣ
ਸਾਡੇ ਰਿਸੋਰਸਿਸ ਆ ਨਾ,
ਹੁਣ ਮੈਂ ਆਉਣਾ ਸਿਡਨੀ, ਹੁਣ ਤੁਸੀਂ ਮੈਨੂੰ ਜੇ ਗਿਫਟ ਨਾ ਦੇ ਦਿਓ ਕਿਤੇ, ਮੈਨੂੰ ਪਤਾ ਲੱਗ ਜਾਣਾ $2 ਵਾਲੀ ਟੀ ਸ਼ਰਟ ਦਿੱਤੀ।
ਉਹ ਮੈਂ ਇੰਡੀਆ ਜਾਣਾ ਤਾਂ ਉਹ ਕੱਲ ਸਲਾਹ ਹੋਈ ਸੀ ਗਿਫਟ ਲੈ ਲਓ, ਉਹ ਮੈਂ ਕਿਹਾ ਜਿਹੜੀਆਂ ਇੱਥੇ ਰੁਲਦੀਆਂ ਪਈਆਂ ਉੱਥੇ ਵੀ ਮਿਲਦੀਆਂ ਹੋਣੀਆਂ ਇਹ ਬਾਜ਼ਾਰ ਦੇ ਵਿੱਚ, ਉੱਥੇ ਵੀ ਤਾਂ ਰੁਲਦੀਆਂ ਹੋਣੀਆਂ, ਉੱਥੇ ਕਿਹੜੀਆਂ ਮਿਲਦੀਆਂ ਹੋਣੀਆਂ। ਇਹ ਨਾ ਲੈ ਕੇ ਜਾਇਓ ਜੇ ਤੁਸੀਂ ਕਿਸੇ ਲਈ ਗਿਫਟ ਲੈ ਕੇ ਜਾਣਾ ਨਾ। ਮੈਂ ਤਾਂ ਹੁਣ ਮਨ ਬਣਾ ਲਿਆ, ਹੁਣ ਮੇਰਾ ਤਾਂ ਕੰਮੇ ਦੇ ਅਮਨਦੀਪ, ਤੁਸੀਂ ਬਹੁਤ ਸਿੱਧਾ ਕਰ ਦਿੱਤਾ। ਮੈਂ ਤਾਂ ਇੱਕ ਜਿਹੜੀ ਤੁਸੀਂ ਤੁਹਾਡੀ ਕਿਤਾਬ ਆ ਰਹੀ ਆ ਉਹ ਲੈ ਲੈਣੀ ਆ, ਇੱਕ ਕਿਤਾਬ ਦਿਆ ਕਰਨੀ ਆ, ਤੇ ਨਾਲ ਨਾ ਇੱਕ ਜਿੱਦਾਂ ਮਿਲਦੇ ਅੱਜ ਕੱਲ ਲਿਫਾਫਿਆਂ ਵਿੱਚ ਕਾਜੂ ਵਗੈਰਾ ਮਿਲਦੇ, ਇੱਕ ਉਹ ਦੇ ਦੇਣਾ, ਕਾਜੂ ਪਲੱਸ ਬੁੱਕ ਉਹਨਾਂ ਨੂੰ ਦੇ ਦੇਣੀ। ਕਾਜੂ ਖਾਓ, ਦਿਮਾਗ ਰੋਸ਼ਨ ਕਰਕੇ ਅਮਨਦੀਪ ਦੀ ਕਿਤਾਬ ਪੜ੍ਹੋ।
ਕਿਆ ਬਾਤ ਹੈ ਭਾਜੀ, ਬਹੁਤ ਬਹੁਤ ਸ਼ੁਕਰੀਆ। ਵੈਸੇ ਕਿਤਾਬ ਦੀ ਗੱਲ ਕਰੀਏ ਤਾਂ ਸਾਡੇ ਦੋ ਸੱਜਣਾ ਨੇ ਨਾ 20-20 ਕਿਤਾਬਾਂ ਲਈਆਂ ਨੇ, ਮਤਲਬ ਬੜਾ ਧੰਨਵਾਦੀ ਹੈ ਉਹਨਾਂ ਦਾ। ਉਹਨਾਂ ਦਾ ਵੀ ਇਹੀ ਫਿਲਾਸਫੀ ਸੀ, ਕਹਿੰਦੇ ਵੀ ਅਸੀਂ ਇਹ ਮੂਹਰੇ ਕ੍ਰਿਸਮਿਸ ਤੇ ਨਾ ਗਿਫਟ ਦੇਣੀ ਆ, ਖਾਸ ਕਰਕੇ ਸਾਨੂੰ ਪਤਾ ਜਿਹੜੇ ਬੰਦੇ ਪੜ੍ਹ ਸਕਦੇ ਨੇ ਹਨਾ, ਹੁਣ ਆਪਾਂ ਉਹਨਾਂ ਨੂੰ ਗਿਫਟ ਦੇਣੀ ਹੈ। ਤੇ ਚਲੋ ਬਹੁਤ ਵਧੀਆ ਅਮਰੀਕ ਜੀ, ਏਦਾਂ ਕਰਦੇ ਆ ਇੱਕ ਛੋਟੀ ਜਿਹੀ ਬ੍ਰੇਕ ਲੈਣੇ, ਤੇ ਬ੍ਰੇਕ ਤੋਂ ਬਾਅਦ ਆਪਾਂ ਨਾ ਚਿੰਤਨ ਕਰਨਾ, ਤੇ ਅੱਜ ਆਪਾਂ ਕੈਨਬਰਾ ਤੋਂ ਵੀ ਇੱਕ ਭਾਜੀ ਨੂੰ ਪ੍ਰੋਗਰਾਮ ਚ ਸ਼ਾਮਲ ਕਰਨਾ, ਤੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਮਿਲਦੇ ਹਾਂ,
ਰਿੱਕੀ ਦੀ ਵੀ ਛੋਟੀ ਗੱਲ ਸੁਣਾਉਣੀ
ਹੈ, ਰਿੱਕੀ ਦੀ ਵੀ ਆਪਾਂ ਗੱਲ ਸੁਣਾਉਣੀ, ਅੱਜ ਕਾਫੀ ਡਿਮਾਂਡ ਆ ਰਹੀ ਹੈ। ਸੋ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001 9887809001 ਵੈਬਸਾਈਟ ਵਿਜ਼ਿਟ ਕਰੋ gularhospital.com।
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਬਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਓ ਨੇਹਾ ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ।
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਮੇਰੇ ਨਾਲ ਅਮਰੀਕ ਫਲੋਰਾ ਸਿਡਨੀ ਸਟੂਡੀਓ ਤੋਂ ਸ਼ਾਮਲ ਨੇ। ਅਮਰੀਕ ਜੀ, ਪਹਿਲਾਂ ਆਪਾਂ ਸੁਨੇਹੇ ਲਈਏ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ
ਰੱਖਾਂਗੇ। ਜੀ ਅਮਨਦੀਪ।
ਹਾਂਜੀ, ਤੇ ਸਾਡੇ ਨਾਲ ਮਨਦੀਪ ਸਿੰਘ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਤੁਸੀਂ ਡਿਵੈਲਪ ਕੰਟਰੀ ਦੀ GDP ਡਿਵੈਲਪਿੰਗ ਕੰਟਰੀ ਨਾਲ ਨਹੀਂ ਕਰ ਸਕਦੇ ਜੀ। ਹਾਂਜੀ, ਇਹ ਵੀ ਇੱਕ ਫੈਕਟਰ ਹੁੰਦਾ ਹੈ ਤੇ ਚਲੋ ਆਪਾਂ ਫੇਰ ਕਿਸੇ ਦਿਨ ਡਿਟੇਲ ਚ ਇਹਤੇ ਗੱਲ ਕਰਾਂਗੇ। ਸਾਡੇ ਨਾਲ ਜਗਵੀਰ ਸੇਖੋਂ ਜੁੜੇ ਸਨ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਬਾਈ ਜੀ, ਪਕੌੜਿਆਂ ਦਾ ਨਾਂ ਨਾ ਲਓ, ਸ਼ੈਪਟਨ ਮੇਲੇ ਨੇ ਲੋਕਾਂ ਦਾ ਪਕੌੜਿਆਂ ਤੋਂ ਮੂੰਹ ਹੀ ਤੋੜ ਦਿੱਤਾ ਜੀ। ਅਮਰੀਕ ਜੀ, ਇੱਥੇ ਥੋੜੀ ਜੀ ਗੱਲ ਕਰਨੀ ਬਣਦੀ ਹੈ, ਕਰੀਏ? ਇਹ ਇਦਾਂ ਹੋਈ
ਜੀ, ਬਿਲਕੁਲ ਬਿਲਕੁਲ ਅਮਨਦੀਪ, ਪਕੌੜਿਆਂ ਦਾ ਨਾਂ ਤਾਂ ਲੈਣਾ ਨੀ ਚਾਹੀਦਾ, ਕਿਉਂਕਿ ਪਕੌੜੇ ਇਲੈਕਸ਼ਨ ਦੇ ਵਿੱਚ ਵੀ ਪਕੌੜਿਆਂ ਨੇ ਕਾਫੀ ਭਗਦੜ ਮਚਾਈ ਸੀ ਨਾ। ਉਖਰੇ ਅਕਾਲੀ ਦਲ ਵਾਲੇ ਪਕੌੜੇ ਵੰਡ ਰਹੇ ਸੀ, ਉਹਨੇ ਪਕੌੜੇ ਸਿੱਟ ਦਿੱਤੇ ਸੀ,
ਟੋਕਰਾ
ਪਿੱਛੇ ਪਿੱਛੇ ਪਕੌੜਿਆਂ ਦੇ ਦੌੜਦੇ ਸੀਗੇ ਲੋਕ।
ਹਾਂਜੀ
ਹਾਂਜੀ, ਟੋਕਰਾ ਖੋਲਣ ਖੋਲ ਨੂੰ ਪਏ ਸੀ।
ਉਹ ਅਸਲ ਚ ਕੀ
ਇਹ ਕੀ ਚੱਕਰ ਪਿਆ, ਸ਼ੈਪਟਨ ਕੀ ਚੱਕਰ ਪਿਆ?
ਸ਼ੈਪਟਨ ਇਦਾਂ ਸੀਗਾ, ਪਿਛਲੇ ਐਤਵਾਰ ਟੂਰਨਾਮੈਂਟ ਸੀਗਾ ਤੇ ਬੜੀ ਮਿਹਨਤ,
ਅੱਛਾ ਜੀ,
ਮਿਹਨਤ ਕਰਦੇ ਨੇ ਵਿਚਾਰੇ, ਸਾਰਾ ਕੁਝ ਮਿਹਨਤ ਸਾਰਾ ਕੁਝ ਕਰਦੇ ਨੇ। ਤਾਂ ਉਹ ਤੋਂ ਬਾਅਦ ਕੀ ਹੋਇਆ ਕਿ ਰਾਤ ਨੂੰ ਰਿਪੋਰਟਾਂ ਆਣੀਆਂ ਸ਼ੁਰੂ ਹੋ ਗਈਆਂ ਕਿ ਸਾਰਿਆਂ ਨੂੰ ਮਰੋੜ ਲੱਗ ਗਏ, ਜਾਣੀ ਕਿ ਟੋਇਲਟਾਂ ਲੱਗ ਗਈਆਂ, ਢਿੱਡ 'ਚ ਗੜਬੜ ਹੋਣ ਲੱਗੀ, ਦੂਜੇ ਦਿਨ ਵੀ ਕਾਫੀ ਰਿਪੋਰਟ ਆਈ।
ਅੱਛਾ,
ਤੇ ਪਤਾ ਨੀ ਕੀ ਕੀਤਾ, ਕਿਸੇ ਇਲਤੀ ਨੇ ਨਾ ਇਲਤ ਕਰਤੀ ਕਿ ਜਿਹੜਾ ਖਾਣਾ ਬਣ ਰਿਹਾ ਸੀ ਜਾਂ ਜਿਹੜਾ ਉੱਥੇ ਸਰਵ ਕੀਤਾ ਗਿਆ ਉਹਦੇ ਵਿੱਚ ਕਿਸੇ ਨੇ ਨਾ ਇਲਤ ਕਰਕੇ ਮਿੱਠਾ ਸੋਡਾ ਪਾਤਾ, ਜਿਥੋਂ ਤੱਕ ਮਤਲਬ ਸ਼ੱਕ ਹੈ ਹਜੇ ਪੂਰਾ ਨਹੀਂ ਪਤਾ ਮਤਲਬ ਕੀ
ਹੋਇਆ
ਪਰ ਮਤਲਬ ਬਹੁਤ ਲੋਕ ਜਿਹੜੇ ਬਿਮਾਰ ਹੋਏ ਤਕਰੀਬਨ ਤਕਰੀਬਨ ਜਿੰਨੇ ਵੀ ਰਿਪੋਰਟਾਂ ਆਈਆਂ ਚੰਗੀਆਂ ਨਹੀਂ ਆਈਆਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਮਿੱਤਰ ਪਿਆਰਿਓ ਇਹ ਜਦੋਂ ਨਾ ਲਾਕਡਾਊਨ ਦੇ ਵਿਚ ਵਿਆਹਾਂ ਸ਼ਾਦੀਆਂ ਦੇ ਵਿਚ ਨਾ ਜਿਹੜੀ ਰਸੋਈ ਹੈ ਉਸ ਨੂੰ ਬੜਾ ਧਿਆਨ ਨਾਲ ਰੱਖਿਆ ਜਾਂਦਾ ਕਿ ਕੋਈ ਬਾਹਰੋਂ ਬੰਦਾ ਇਲਤ ਨਾ ਕਰ ਦੇਵੇ ਸੋ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪ੍ਰਬੰਧਕ ਨੇ ਆਉਣ ਵਾਲੇ ਸਮਿਆਂ ਦੇ ਵਿਚ ਕੋਈ ਵੀ ਟੂਰਨਾਮੈਂਟ ਕਰਾਉਂਦੇ ਨੇ ਇਕ ਲੈਸਨ ਵੀ ਹੈ ਸਾਡੇ ਦੇ ਲਈ ਇਕ ਸਬਕ ਵੀ ਹੈ ਕਿ ਇਸ ਨੂੰ ਇੰਨਾ ਲਾਈਟਲੀ ਨਾ ਲਓ ਕੋਈ ਵੀ ਮਾਨਸਿਕ ਪੱਧਰ ਤੇ ਘਟੀਆ ਵਿਅਕਤੀ ਜਿਹੜਾ ਆ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਸਕਦਾ ਆ ਇਥੋਂ ਤੱਕ ਕਿ ਸਾਨੂੰ ਗੁਰੂ ਘਰਾਂ ਦੇ ਵਿਚ ਵੀ ਸਤਰਕ ਰਹਿਣਾ ਚਾਹੀਦਾ ਆ ਉੱਥੇ ਵੀ ਸਾਨੂੰ ਕਿਚਨ ਦੇ ਵਿਚ ਕੈਮਰੇ ਵੀ ਲਵਾਉਣੇ ਚਾਹੀਦੇ ਨੇ ਤੇ ਕਿਚਨ ਦਾ ਇੰਚਾਰਜ ਵੀ ਹੋਣਾ ਚਾਹੀਦਾ ਆ ਜਿਹੜਾ ਕਿ ਉਸ ਨੂੰ ਕੰਟਰੋਲ ਕਰੇ ਇੱਦਾਂ ਹੀ ਜਦੋਂ ਪਬਲਿਕ ਦੇ ਵਿਚ ਅਸੀਂ ਫੂਡ ਵਰਤਾਉਣਾ ਲੰਗਰ ਵਰਤਾਉਣਾ ਆ ਤਾਂ ਸਾਨੂੰ ਬਹੁਤ ਇਹ ਜਿਹੜੇ ਪ੍ਰੀਕੋਸ਼ਨਸ ਨੇ ਇਹ ਸਾਨੂੰ ਖਿਆਲ ਰੱਖਣੇ ਚਾਹੀਦੇ ਆ ਕਿ ਇਸ ਤਰ੍ਹਾਂ ਨਾ ਹੋਵੇ ਖੈਰ ਮੈਨੂੰ ਲੱਗਦਾ ਕਿ ਇਸ ਤੋਂ ਸਾਡੇ ਆਉਣ ਵਾਲੇ ਸਮੇਂ ਦੇ ਵਿਚ ਜਿੰਨੇ ਵੀ ਪ੍ਰਬੰਧਕ ਨੇ ਲੈਸਨ ਲਉਗੇ ਪਰ ਇਹ ਜੇਨ ਵੀ ਕੀਤਾ ਆ ਬਹੁਤ ਮਾੜਾ ਕੀਤਾ ਆ ਔਰ ਉਹਨਾਂ ਨੇ ਮਤਲਬ ਲੋਕਾਂ ਨੂੰ ਨਹੀਂ ਖਰਾਬ ਕੀਤਾ ਉਹਨਾਂ ਨੇ ਸ਼ੈਪਟਨ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਭਾਈਚਾਰੇ ਦੀ ਜਿਹੜੀ ਗੁੱਡਵਿਲ ਹੈ ਭਾਈਚਾਰੇ ਦਾ ਜਿਹੜਾ ਇੱਕ ਉੱਦਮ ਹੈ ਹਨਾ ਉਸ ਨੂੰ ਨੀਵਾਂ ਦਿਖਾਲਣ ਦੇ ਲਈ ਇਹ ਘਟੀਆ ਹਰਕਤ ਕੀਤੀ ਆ ਮਤਲਬ ਇਹ ਨਿੰਦਣਯੋਗ ਆ ਜਿਨ ਵੀ ਕੀਤੀ ਆ ਕਿਉਂਕਿ ਮੈਨੂੰ ਲੱਗਦਾ ਜਾਣ ਕੇ ਤਾਂ ਕੋਈ ਹਰੇਕ ਫੂਡ ਦੇ ਵਿਚ ਪਾਉਂਦਾ ਨੀ ਹੈਗਾ ਇਹ ਕਿਸੇ ਦੀ ਇਲਤੀ ਹੁੰਦੀ ਅਮਰੀਕ ਭਾਜੀ ਹੋਰ ਤਾਂ ਕੁਛ ਨੀ ਹੈਗੀ ਇਹ ਹਨਾ ਸੋ ਰੁਪਿੰਦਰ ਗਿੱਲ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਤੇ
ਅਮਨਦੀਪ ਇੱਥੇ ਰੋਕਿਓ ਮਾੜਾ ਜਿਹਾ ਇੱਕ ਨਾ ਪਰਸੋਂ ਜਿਹਾ ਘਟਨਾ ਵਾਪਰੀ ਆ ਕੈਨਬਰਾ ਦੇ ਵਿਚ ਉੱਥੇ ਮਧੂ ਮੱਖੀਆਂ ਸੀਆਂ
ਅੱਛਾ
ਕੈਨਬਰਾ ਥੋੜੀ ਪਤਾ ਨੀ ਦੋ ਤਿੰਨ ਵਿਚ ਗਰਮੀ ਜਿਆਦਾ ਪੈ ਗਈ ਗਰਮੀ ਪੈਦਾ ਹੋਣ ਦੇ ਨਾਲ ਉਹ ਮਧੂ ਮੱਖੀਆਂ ਦਾ ਜਿਹੜਾ ਖੱਖਰ ਹੁੰਦਾ ਨਾ ਉਹਦੇ ਵਿਚ ਜਿਹੜਾ ਸ਼ਹਿਦ ਸੀ ਉਹ ਜਿਆਦਾ ਗਰਮ ਹੋ ਕੇ ਉਹਦੀ ਜ਼ਹਿਰ ਬਣ ਗਈ ਜ਼ਹਿਰ ਨੀ ਬਣ ਗਈ ਉਹਦੀ ਸ਼ਰਾਬ ਬਣ ਗਈ ਉਹਦੇ ਵਿਚ ਕਾਰਵਾਈ ਪੈ ਗਈ ਹੁਣ ਜਿੰਨੀਆਂ ਵੀ ਮਧੂ ਮੱਖੀਆਂ ਨੇ ਉਹ ਸ਼ਹਿਦ ਖਾਧਾ ਉਹ ਮਧੂ ਮੱਖੀਆਂ ਸ਼ਰਾਬੀ ਹੋ ਕੇ ਨਾ ਮੇਰੇ ਖਿਆਲ ਚ ਪਾਰਲੀਮੈਂਟ ਹਾਊਸ ਦੇ ਕੋਲ ਕੋਈ ਘਰ ਹੈ ਉਹਦੇ ਉੱਪਰ ਆ ਕੇ ਡਿੱਗਣ ਲੱਗ ਪਈਆਂ ਉਹਦੇ ਆਪਣੇ ਡਿੱਗਣ ਲੱਗ ਪਈਆਂ ਸ਼ਰਾਬੀ ਹੋ ਕੇ ਇਹ ਚੈਨਲ 9 ਜਾਂ ਚੈਨਲ 7 ਦੀ ਖਬਰ ਸੀ ਕਿ ਮਧੂ ਮੱਖੀਆਂ ਡਰੰਕਡ ਹੋ ਗਈਆਂ ਕਾਰਵਾਈ ਉਹ ਕੁਦਰਤੀ ਕਾਰਵਾਈ ਪੈ ਗਈ ਨਾ ਕਿਸ ਵੇਲੇ
ਮਧੂ ਦਾ ਨਾ ਹੀ ਜਿਹੜੀ ਮਦਰਾ ਆ ਮਧੂ ਦਾ ਨਾ ਹੀ ਇਹ ਹੁੰਦਾ ਨਾ ਤੈਨੂੰ ਪਤਾ ਤਾਂ ਮਧੂ ਮੱਕੀ ਉਹਦਾ ਨਾਂ ਹੀ ਮਤਲਬ ਸ਼ਰਾਬੀ ਮੱਕੀ ਹੋਣਾ ਚਾਹੀਦਾ ਹੈ ਨਾ ਮਦਰਾ ਮੱਕੀ
ਤੇ ਇੱਕ ਦਿਨ ਰਿੱਕੀ ਨੇ ਵੀ ਜੂਸ ਬੈਡ ਕੀਤਾ ਸੀ ਮਧੂ ਉਹਦੀ ਵੀ ਗੱਲ ਸੁਣਾਵਾਂਗੇ
ਸੁਣਾਏ ਤੇ ਉਹ ਉਧਰ ਮੈਨੂੰ ਜਗਤਾਰ ਭਾਜੀ ਕਹਿੰਦੇ ਰਿੱਕੀ ਕੀ ਸ਼ਹਿ ਆ ਉਤਸੁਕਤਾ ਵਧਾਈ ਜਾ ਰਹੇ ਦੱਸੋ ਇਹ ਮੈਂ ਤੁਹਾਨੂੰ ਦੱਸਦਾ ਇਹ ਰਿੱਕੀ ਕੌਣ ਹੈ ਜੀ ਅਸਲ ਦੇ ਵਿਚ ਭਾਜੀ ਦਾ ਇੱਕ ਜਮਾਤੀ ਸੀਗਾ ਪਿੰਡ ਦੇ ਵਿਚ ਤੋਚੀ ਤਰਲੋਚਨ ਓਹਦਾ ਨਾਂ ਸੀਗਾ ਤੇ ਉਹ ਅਮਰੀਕ ਭਾਜੀ ਤੋਂ ਵੀ ਪਹਿਲਾਂ ਦਾ ਇੰਗਲੈਂਡ ਚਲੇ ਗਿਆ ਸੀਗਾ ਤੇ ਉਹ ਉਧਰ ਜਾ ਕੇ ਫਿਰ ਬਣ ਗਿਆ ਟੋਨੀ ਮੈਨ ਠੀਕ ਹੈ ਤੋਚੀ ਤੋਂ ਟੋਨੀ ਬਣ ਗਿਆ ਤੇ ਉਹਦਾ ਪੋਤਾ ਆ ਉਹਦਾ ਉਹ ਛੋਟਾ ਜਿਹਾ ਆ 8-9 ਸਾਲ ਦਾ ਹੋਊਗਾ ਉਹਦਾ ਨਾਂ ਹੈਗਾ ਰਿੱਕੀ ਇੱਕ ਜਾਣੀ ਕਿ ਤੋਚੀ ਦਾ ਮੁੰਡਾ ਸੀ ਸ਼ੇਰ ਸਿੰਘ ਜਿਹਨੂੰ ਸ਼ੌਨ ਕਹਿੰਦੇ ਆ ਤੇ ਉਹਦਾ ਫਿਰ ਗਾਂਹ ਮੁੰਡਾ ਹੈਗਾ ਰਿੱਕੀ ਤੇ ਉਹ ਹੁਣ ਰਿੱਕੀ ਦਾ ਵੀ ਨਾਂ ਪੁੱਛਾਂਗੇ ਪਰ ਰਿੱਕੀ ਫੇਰ ਅਮਰੀਕ ਭਾਜੀ ਨਾਲ ਬਹੁਤ ਜ਼ਿਆਦਾ ਤੇ ਉਹ ਕਰਦਾ ਆ ਪਿਆਰ ਕਰਦਾ ਆ ਫੇਰ ਕਈ ਵਾਰੀ ਜਦ ਇਹ ਨਿਆਣੇ ਨੂੰ ਚਾਹ ਹੁੰਦਾ ਨਾ ਜਦੋਂ ਘਰ ਚ ਫੋਨ ਦੀ ਘੰਟੀ ਵੱਜੇ ਤੇ ਨਿਆਣੇ ਚੁੱਕਦੇ ਆ ਉਹ ਇੱਦਾਂ ਕਰਦਾ ਰਿੱਕੀ ਫੋਨ ਚੁੱਕਦਾ ਤੇ ਉਹ ਫੇਰ ਭਾਜੀ ਨਾਲ ਫੇਰ ਬੜਾ ਇਹਦਾ ਪਿਆਰ ਆ ਦੋ ਚਾਰ ਵਜੇ ਜਾ ਵੀ ਆਏ ਆ ਤੇ ਭਾਜੀ ਨਾਲ ਫੇਰ ਸਾਰੀ ਘਰ ਦੀ ਗੱਲ ਕਰ ਲੈਂਦਾ ਉਹ ਤੇ ਹੁਣ ਤੁਸੀਂ ਮੈਨੂੰ ਅਮਰੀਕ ਜੀ ਦੱਸੋ ਵੀ ਕੀ ਗੱਲ ਕੀ ਹੋਈ ਆ ਤੁਹਾਡੀ ਇਸ ਹਫ਼ਤੇ ਉਹਦੇ ਨਾਲ
ਅਮਨਦੀਪ ਐਸੇ ਆਪ ਤੇ ਮੈਂ ਰਿੱਕੀ ਨੂੰ ਫੋਨ ਕੀਤਾ ਉਹ ਕਹਿੰਦਾ ਟੋਨੀ ਦਾ ਫੋਨ ਆਇਆ ਕਹਿੰਦਾ ਅਮਰੀਕ ਤੈਨੂੰ ਰਿੱਕੀ ਬਹੁਤ ਯਾਦ ਕਰਦਾ ਤੈਨੂੰ ਫੋਨ ਕਰ ਲਾ ਤਾਂ ਮੈਂ ਇਹਨੂੰ ਫੋਨ ਕੀਤਾ ਫਿਰ ਜਿੱਦਾਂ ਤੁਸੀਂ ਟੀਚਰਾਂ ਦੀ ਗੱਲ ਸੁਣਾਈ ਹੈ ਮੈਂ ਅੱਜ ਇਹਨੇ ਟੀਚਰਾਂ ਬਾਰੇ ਪੁੱਛਦੇ ਹਾਂ ਉਹ ਮੈਂ ਕਿਹਾ ਰਿੱਕੀ ਕਿੱਦਾਂ ਹਾਲ ਚਾਲ ਉਹ ਅੰਕਲ ਜੀ ਜਿੱਦਾਂ ਹੁਣ ਜਿੱਦਾਂ ਚੰਗੇ ਹੀ ਆ ਜਿੱਦਾਂ ਬਹੁਤ ਹੀ ਚੰਗਾ ਲੱਗਦਾ ਹੀ ਆ ਹੁਣ ਜਿੱਦਾਂ ਮੈਂ ਮਸ਼ਹੂਰ ਹੀ ਕਰਦਾ ਵੀ ਜਿਹਦੇ ਅਮਲੀਕ ਅੰਕਲ ਦਾ ਜੇ ਫੋਨ ਆ ਜਾਂਦਾ ਨਾ ਜਿੱਦਾਂ ਮੈਂ ਮੰਗਦਾ ਆ ਮੈਂ ਗੱਲ ਹੀ ਕਰਨੀ ਮੰਗਦਾ ਮੈਨੂੰ ਚੰਗਾ ਬੜਾ ਹੀ ਲੱਗਦਾ ਆ ਮੈਂ ਕਿਹਾ ਰਿੱਕੀ ਆਪਣੀ ਟੀਚਰ ਦੇ ਤੇਰੇ ਟੀਚਰ ਦੇ ਨਾਂ ਕੀ ਆ ਤੇਰੇ ਜੇ ਮੈਡਮਾਂ ਆ ਉਹਨਾਂ ਦਾ ਨਾਂ ਕੀ ਆ ਅੰਕਲ ਜੀ ਇੱਕ ਜਿਹੜੀ ਸਾਡੀ ਟੀਚਰ ਆ ਨਾ ਉਹ ਬੜੀ ਕਮੀਨੀ ਆ ਉਹ ਬੜੀ ਕਮੀਨੀ ਆ ਮੈਂ ਕਿਹਾ ਕਮੀਨੀ ਕਿੱਦਾਂ ਆ ਉਹ ਅੰਕਲ ਜੀ ਉਹ ਕਮੀਨੀ ਨੀ ਉਹਦਾ ਨਾਂ ਮਿਸ਼ਕਮੀਨੀ ਆ ਉਹਦਾ ਨਾਂ ਹੀ ਮਿਸ਼ਕਮੀਨੀ ਆ
ਕੰਮ ਨੀ
ਹੋਣਾ ਮਿਸ ਕਮੀਨੀ ਉਹਦਾ ਨਾਂ ਕਿੱਦਾਂ ਹੋਇਆ ਉਹ ਕਹਿੰਦਾ ਕਹਿੰਦਾ ਹਾਂਜੀ ਨਾਂ ਮੈਂ ਕਹਿੰਦਾ ਨਾਂ ਕੀ ਆ ਟੋਨੀ ਮੈਂ ਕਹਿੰਦਾ ਮਿਸ ਇਹਦੇ ਟੀਚਰ ਦਾ ਨਾਂ ਕੀ ਆ ਉਹ ਕਹਿੰਦਾ ਇਹਦੀ ਮਿਸ ਟੀਚਰ ਦਾ ਕੰਮ ਨੀ ਆ ਉਹਨੂੰ ਇਹਨੂੰ ਮਿਸ ਕਮੀਨੀ ਕਹੀ ਜਾਂਦੇ ਆ ਇਹ ਜਿੱਦਾਂ ਜਿੱਦਾਂ ਹੁਣ ਉਹਨੂੰ ਜਿੱਦਾਂ ਹੁਣ ਤੁਸੀਂ ਕਹਿੰਦੇ ਗੱਲੇ ਆ ਜਿੱਦਾਂ ਅਸੀਂ ਉਹਨੂੰ ਕਹੀ ਦਾ ਹੈਲੋ ਮਿਸ ਕਮੀਨੀ ਹਾਓ ਆਰ ਯੂ ਉਹ ਕਹਿੰਦੀ ਆਈ ਐਮ ਫਾਈਨ ਥੈਂਕ ਯੂ ਤੇ ਤੁਸੀਂ ਕਹਿੰਦੇ ਇਹਨੂੰ ਮਾੜਾ ਹੀ ਕਹੀ ਜਾਂਦੇ ਆ ਉਹ ਤਾਂ ਮਾਇੰਡ ਵੀ ਨੀ ਕਰਦੀ ਜਿੱਦਾਂ ਉਹ ਸਾਰੇ ਸਾਡਾ ਸਕੂਲ ਉਹਨੂੰ ਮਿਸ ਕਮੀਨੀ ਕਹਿੰਦਾ ਹੀ ਆ ਜਿੱਦਾਂ ਤੇ ਤੁਸੀਂ ਕਹਿੰਦੇ ਮਾੜੀ ਗੱਲ ਕਰਦੇ ਆ ਮਾੜੀ ਗੱਲ ਕਿੱਦਾਂ ਆ ਤੇ ਉਹ ਟੋਨੀ ਕਹਿੰਦਾ ਉਹ ਤਾਂ ਮਿਸ ਕਮੀਨੀ ਨੀ ਹੈ ਉਹਦਾ ਮਿਸ ਕਾਮ ਨੀ ਆ ਫੇਰ ਇਹ ਨਾਂ ਜਿਲੇ ਗੋਰੇ ਆ ਨਾ ਨਾਂ ਜਿਲੇ ਤੁਸੀਂ ਦੱਸਦੇ ਆ ਬਦਲ ਦਿੰਦੇ ਆ ਫੇਰ ਨਾਂ ਬਦਲ ਹੋ ਜਾਂਦੇ ਉਹ ਮੈਨੂੰ ਪਤਾ ਕਿੱਦਾਂ ਕਹਿੰਦੀ ਆ ਜਿੱਦਾਂ ਜੀ ਕੀ ਕਹਿੰਦਾ ਆ ਉਹ ਜਿਲੇ ਮੈਂ ਕਹਿੰਦਾ ਹੈਲੋ ਹੈਲੋ ਮਿਸ ਕਮੀਨੀ ਹਾਓ ਆਰ ਯੂ ਉਹ ਕਹਿੰਦੀ ਆਈ ਐਮ ਫਾਈਨ ਥੈਂਕ ਯੂ ਹਾਓ ਆਰ ਯੂ ਮਹਾਨ ਕਹਿੰਦੀ ਮਹਾਂ ਸਿੰਘ ਤੇਰਾ ਕਿੱਦਾਂ ਹਾਲ ਚਾਲ ਆ ਮਤਲਬ ਉਹਦਾ ਨਾਂ ਮਹਾਂ ਸਿੰਘ ਆ ਨਾ
ਰਿੱਕੀ ਦਾ ਨਾਮ
ਰਿੱਕੀ ਦਾ ਨਾਮ ਮਹਾਂ ਸਿੰਘ ਆ ਨਾ ਉਹਨੂੰ ਮਹਾਨ ਹੀ ਕਹਿੰਦੇ ਆ ਉੱਥੇ ਮਹਾਨ ਤਾਂ ਕਹਿ ਨੀ ਹੁੰਦਾ ਤੁਹਾਡੇ ਬਾਰੇ ਗੱਲ ਸੁਣਾਈ ਅਗਲੇ ਹਫਤੇ ਸੁਣਾਈਏ
ਮਧੂ ਵਾਲੀ ਹੁਣ ਅਗਲੇ ਹਫਤੇ ਸੁਣਾਓ ਕਿਉਂਕਿ ਜਦ ਤੱਕ ਫਿਰ ਪਤਾ ਨੀ ਹੁਣ ਕਿੱਦਾਂ ਹੋਣੀ ਆ ਮਧੂ ਮੱਖੀਆਂ
ਦੀ ਉਦਾਂ ਕਹਿੰਦਾ ਮੈਂ ਨਾ ਹੁਣ ਰਿੱਕੀ ਪਤਾ ਰਿੱਕੀ ਜਿਲੇ ਕਹਿੰਦਾ ਰਿੱਕੀ ਮੈਨੂੰ ਕਹਿੰਦਾ ਜਿੱਦਾਂ ਰਿੱਕੀ ਦੀ ਆਵਾਜ਼ ਤੇ ਗੱਲ ਕਰਦਾ ਆ ਹੁਣ ਜਿੱਦਾਂ ਰਿੱਕੀ ਮੈਨੂੰ ਕਹਿੰਦਾ ਸੀਗਾ ਉਹ ਕਹਿੰਦਾ ਹੁਣ ਨਾ ਮੇਰਾ ਇਹ ਇਰਾਦਾ ਆ ਜਿੱਦਾਂ ਹੁਣ ਮੈਂ ਟੀਚਰ ਬਣਦਾ ਹੀ ਆ ਹੁਣ ਮੈਂ ਪੰਜਾਬੀ ਦਾ ਟੀਚਰ ਬਣ ਕੇ ਹੀ ਰਹਿਣਾ ਆ ਜਿਲੇ ਮੈਂ ਪੰਜਾਬੀ ਦਾ ਟੀਚਰ ਬਣ ਗਿਆ ਨਾ ਉੱਥੇ ਜਾ ਕੇ ਫੇਰ ਦੇਖਿਓ ਕਿੱਦਾਂ ਕੜਾਕੇ ਕੱਢਦਾ ਪੰਜਾਬੀ ਦੇ ਫੇਰ ਮੈਨੂੰ ਪੰਜਾਬੀ ਅੰਡਰਸਟੈਂਡ ਵੀ ਹੋ ਜਾਣੀ ਆ ਤੇ ਪੰਜਾਬੀ ਮੈਨੂੰ ਸਮਝ ਵੀ ਆ ਜਾਣੀ ਆ ਹੁਣ ਜਿੱਦਾਂ ਤੁਸੀਂ ਆ ਜਿੱਦਾਂ ਇੱਕ ਗੱਲ ਕਹਿੰਦਾ ਅੰਕਲ ਜੀ ਤੁਸੀਂ ਮੈਨੂੰ ਸੱਚੀ ਸੱਚੀ ਦੱਸਿਓ ਉਦਾਂ ਤਾਂ ਮੈਂ ਬਲਬੀਰ ਅੰਕਲ ਨੂੰ ਵੀ ਪੁੱਛਿਆ ਸੀ ਤੇ ਕਿਨੂੰ ਕੋਲੂ ਵੀ ਆ ਕਹਿੰਦੇ ਆ ਉਹਦਾ ਕੈਪਟਨ ਆ ਜਿੱਦਾਂ ਆਰਮੀ ਵਿਚ ਕੈਪਟਨ ਇਹ ਜਿੱਦਾਂ ਲੱਗਾ ਆ ਹੁਣ ਉਹਨੂੰ ਮੈਂ ਪੁੱਛਿਆ ਅੰਕਲ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਕੈਪਟਨ ਤਾਂ ਬਣ ਗਏ ਆ ਵੀ ਤੁਹਾਨੂੰ ਬੰਦੂਕ ਚਲਾਣੀ ਆਉਂਦੀ ਆ ਆਦੀ ਹੋਊਗੀ ਰਿੱਕੀ ਉਹਨੂੰ ਬੰਦੂਕ ਚਲਾਣੀ ਆਉਂਦੀ ਹੋਊਗੀ ਤਦੇ ਕੈਪਟਨ ਬਣਿਆ ਹੁਣ ਅੰਕਲ ਜੀ ਅਮਰੀਕ ਅੰਕਲ ਜੀ ਤੁਹਾਨੂੰ ਵੀ ਇੱਕ ਕੁਐਸਚਨ ਪੁੱਛਣਾ ਆ ਸੱਚੋ ਸੱਚ ਦੇ ਝੂਠ ਬੋਲਣ ਦੀ ਗੱਲ ਹੀ ਨੀ ਹੈ ਜਿੱਦਾਂ ਝੂਠ ਮੈਂ ਬੋਲਦਾ ਹੀ ਨਹੀਂ ਜਿੱਦਾਂ ਮੇਰੀ ਹਲੇ 36 ਸਾਲ ਉਮਰ ਆ ਜਿੱਦਾਂ 6 ਸਾਲ ਦਾ ਹੀ ਆ ਝੂਠ ਹਲੇ ਸ਼ੁਰੂ ਬੋਲਣਾ ਕੀਤਾ ਨੀ ਸਵੇਰੇ ਅੱਗੇ ਜਾ ਕੇ ਕਰ ਦਊਗਾ
ਬਸ ਮੈਂ ਹੀ ਸਿਖਾ ਲੈਣਾ ਤੈਨੂੰ
ਨਹੀਂ ਉਹ ਕਹਿੰਦਾ ਉਹ ਕਹਿੰਦਾ ਅੰਕਲ ਜੀ ਤੁਸੀਂ ਸੱਚੋ ਸੱਚ ਗੱਲ ਦੱਸਿਓ ਜਿੱਦਾਂ ਤੁਸੀਂ ਕੋਲੂ ਵੀ ਆਇਆ ਜਿੱਦਾਂ ਮੇਰੇ ਟੋਨੀ ਮੈਨ ਕਹਿੰਦਾ ਜਿੱਦਾਂ ਮੇਰੇ ਬਾਬਾ ਕਹਿੰਦਾ ਵੀ ਦੋ ਜਣੇ ਪੜ੍ਹਨੇ ਤਾਂ ਇੱਧਰ ਮਾੜੇ ਸੀਗੇ ਉਹ ਕੈਪਟਨ ਕਿੱਦਾਂ ਬਣ ਗਿਆ ਤੁਸੀਂ ਟੀਚਰ ਕਿੱਦਾਂ ਬਣ ਕੇ ਸੱਚੋ ਸੱਚੀ ਗੱਲ ਦੱਸ ਦਿਓ ਮੈਨੂੰ ਹੁਣ ਜਿੱਦਾਂ ਮੈਂ ਮੰਗਦਾ ਹੀ ਆ ਪੁੱਛਣਾ ਹੀ ਮੰਗਦਾ ਹੀ ਆ ਮੈਂ ਪੁੱਛ ਲਾ ਵੀ ਤੁਸੀਂ ਕਿਹੜੀ ਗੱਲ ਪੁੱਛਣੀ ਇਹ ਦੱਸੋ ਅੰਕਲ ਜੀ ਤੁਹਾਨੂੰ ਹੁਣ 20 ਸਾਲ ਉੱਥੇ ਪੜ੍ਹਾਇਆ ਤੇਈ 24 ਸਾਲ ਆਸਟ੍ਰੇਲੀਆ ਪੜ੍ਹਾ ਦੇਣ ਹੋਏ ਆ ਤੁਹਾਡਾ ਪੜ੍ਹਾਇਆ ਕਦੇ ਨਿਆਣਾ ਕਦੇ ਪਾਸ ਵੀ ਹੋਇਆ ਉਹ ਮੈਂ ਕਿਹਾ ਇਹ ਯਾਰ ਇਹ ਤਾਂ ਮੈਂ ਹੁਣ ਜਵਾਬ ਤੈਨੂੰ ਕੀ ਦੇ ਸਕਦਾ
ਤੂੰ ਅਜੇ ਤੱਕ ਤਾਂ ਰਿਕਾਰਡ ਚ ਕੋਈ ਆਇਆ ਨੀ ਤਾਂ
ਏਦਾਂ ਤੇਰੀ ਕੀ ਗੱਲਾਂ ਕਰਦਾ ਹੋਰ ਹੋਰ ਕਹਿੰਦਾ ਸੁੱਖ ਨਾ ਨਾ ਮੈਂ ਹੁਣ 7 ਸਾਲਾਂ ਦਾ ਹੋ ਜਾਣਾ ਹਜੇ ਤੱਕ ਤਾਂ ਝੂਠ ਬੋਲਿਆ ਨੀ ਹੁਣ ਮੈਂ ਕਹਿ ਨੀ ਸਕਦਾ ਜਿੱਦਾਂ ਜੋ ਉਮਰ ਵੱਧਦੀ ਆ ਨਾ ਝੂਠ ਦਾ ਪਲੰਡਾ ਵੀ ਨਾਲੇ ਨਾਲ ਚੜਦਾ ਆ
ਉਹ ਭਾਜੀ ਉਹ ਜਿਹੜੀ ਅੱਜ ਸਵੇਰੇ ਸਟੋਰੀ ਸੁਣਾਈ ਸੀਗੀ ਵਿਚਾਰ ਦੇ ਵਿਚ ਉਹ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਟੀਚਰ ਬਣਨਾ ਚਾਹੁੰਦਾ ਤੁਹਾਡੇ ਵੱਲ ਦੇਖ ਕੇ ਵੀ ਜਦੋਂ ਇੰਨੇ ਜਿੱਦਾਂ ਭਾਜੀ ਹੁਣੀ ਨਲਾਇਕ ਹੁੰਦੇ ਸੀਗੇ ਉਹ ਕੈਪਟਨ ਬਣ ਗਿਆ ਇਹ ਟੀਚਰ ਬਣ ਗਿਆ ਮੈਂ ਵੀ ਬਣ ਸਕਦਾ ਉਹ ਤੁਹਾਡੇ ਤੋਂ ਪ੍ਰਭਾਵਿਤ ਹੋਇਆ ਆ ਹੋਰ ਕੁਛ ਨੀ ਹੈਗਾ
ਇਹੀ ਗੱਲ ਲੱਗਦੀ ਆ ਇਹੀ ਗੱਲ ਲੱਗਦੀ ਆ ਪਰ ਉਹ ਕਰੈਕਟਰ ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿਸ ਵੇਲੇ ਤੇ ਤੁਹਾਡੇ ਨਾਲ ਮੈਂ ਸਿੱਧੀ ਉਹਦੀ ਗੱਲ ਕਰਾ ਦੂੰਗਾ ਕਿਸ ਵੇਲੇ ਉਹਨੂੰ ਰੇਡੀਓ ਤੇ ਵੀ ਲੈ ਆਵਾਂਗੇ ਤੇ ਉਹਦਾ ਮੁੰਡਾ ਬਹੁਤ ਚੰਗਾ ਆ ਸੱਚੀਆਂ ਛੋਟਾ ਜਿਹਾ 6ਵੇਂ ਪੂਰਾ
ਠੀਕ ਹੈ
ਚਲੋ ਗੱਲ ਸੁਣਾਵਾਂ ਕਿਸ ਵੇਲੇ
ਹਾਂਜੀ ਤੇ ਇੱਧਰ ਰਵਿੰਦਰ ਸਿੰਘ ਧਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੇਰੇ ਸਾਲੇ ਦੇ ਮੁੰਡੇ ਦਾ ਨਾਂ ਕਲਸ਼ ਸੀ ਜੀ ਤੇ ਗੋਰੇ ਉਸ ਨੂੰ ਸਾਰੇ ਕਲੇਸ਼ ਕਹੀ ਜਾਂਦੇ ਸੀ ਹੁਣ ਨਾਂ ਚੇਂਜ ਕੀਤਾ ਤੇ ਬਾਕੀ ਕਹਿੰਦੇ ਭਾਜੀ ਦੀ ਗੱਲ ਸੁਣ ਕੇ ਯਾਦ ਆ ਗਿਆ ਤੇ ਅਸੀਂ ਕੈਨਵਰਾ ਵੀ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਗਤਾਰ ਭਾਜੀ ਜੁੜੇ ਸੀ ਉਹਨਾਂ ਨੇ ਵਿਚਾਰ ਬੜਾ ਸੋਹਣਾ ਸਾਂਝਾ ਕੀਤਾ ਕਹਿੰਦੇ ਵੀ ਹਰ ਰੋਜ਼ ਸਵੇਰੇ ਦੁਆ ਸਲਾਮ ਕਰਨਾ ਇੱਕ ਰੀਤ ਨਹੀਂ ਹੈ ਇਹ ਤਾਂ ਹਰ ਰੋਜ਼ ਸਵੇਰੇ ਆਪਣਿਆਂ ਦੇ ਦਿਲ ਚ ਵੜਨ ਦੀ ਗੱਲ ਹੁੰਦੀ ਹੈ ਬਹੁਤ ਸੋਹਣਾ ਸੁਨੇਹਾ ਜੀ ਸ਼ੁਕਰੀਆ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਕਹਿੰਦੇ ਨੇ ਕਿ ਜਥੇਦਾਰ ਅਕਾਲ ਤਖ਼ਤ ਪਹਿਲੀ ਵਾਰੀ ਬਾਦਲ ਦੇ ਖਾਸ ਮਨਿੰਦਰ ਸਿੰਘ ਸਿਰਸਾ ਨੂੰ ਨਗਰ ਕੀਰਤਨ ਤੇ ਸੋਨੇ ਦੀ ਪਾਲਕੀ ਤੋਂ ਰੋਕਿਆ ਗਿਆ ਤੇ ਸਰਨਾ ਭਰਾਵਾਂ ਨੇ ਨਗਰ ਕੀਰਤਨ ਨੂੰ ਸਹੀ ਦੱਸਿਆ, ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਭਾਜੀ ਇਹ ਜਿਹੜਾ ਗੱਲਬਾਤ ਆਪਾਂ ਕੱਲ ਨੂੰ ਕਰਾਂਗੇ ਮਿੰਟੂ ਭਾਜੀ ਦੇ ਆਇਆਂ ਤੇ, ਕਿਉਂਕਿ ਫਿਲਹਾਲ ਮੈਂ ਇਸ ਮੁੱਦੇ ਤੋਂ ਨਾ ਵਾਕਫ ਹਾਂ। ਪਰ ਨਗਰ ਕੀਰਤਨ ਜਿਹੜਾ ਆ ਉਹ ਬੜੇ ਸ਼ਾਨ ਸ਼ੌਕਤ ਦੇ ਨਾਲ ਭਾਰਤ ਦੇ ਵਿਚ ਨਗਰ ਨਗਰ ਜਾ ਰਿਹਾ ਤੇ ਬਾਕੀ ਭਾਰਤ ਸਰਕਾਰ ਰਫੇਲ ਜਹਾਜ਼ ਖਰੀਦ ਲਈ ਹੈ ਤੇ ਦੇਸ਼ ਦੀ ਰਾਖੀ ਲਈ। ਕੀ ਰਫੇਲ ਦੀ ਰਾਖੀ ਨਿੰਬੂ ਤੇ ਤਿਲਕ ਕਰਨਗੇ? ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਜੀ? ਇਹ ਕਾਫੀ
ਕੀਤੀ ਗੱਲ ਬਣਦੀ ਸੀ ਕਿ ਅਸੀਂ, ਤੁਸੀਂ ਪਹਿਲਾਂ
ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਹੁਣ ਆਪਾਂ, ਮੈਂ ਤਾਂ ਇਸ ਨੂੰ ਇਹ ਦੇਖਦਾ ਕਿ ਇਹਨੂੰ ਐਡੀ ਗੱਲ ਜਿਹੜੀ ਆ ਐਡੀ ਵੀ ਨੀ ਸੀ ਯਾਰ, ਜਿੱਡੀ ਤੂੰ ਬਣਾ ਕੇ ਬਹਿ ਗਿਆ। ਇੱਕ ਗੀਤ ਆਇਆ ਸੀਗਾ, ਮੈਂ ਉਹਦੇ ਬੋਲ ਬੋਲੇ ਨੇ। ਦੇਖੋ ਮੈਨੂੰ ਲੱਗਦਾ ਹੈ ਕਿ ਨਿੰਬੂ ਮਿਰਚਾਂ ਐਂਡ ਆਲ ਦੈਟ ਹਨਾ ਕਰਨੇ, ਇਹ ਸ਼ਗਨ ਅਪਸ਼ਗਨ ਜਿਹੜੇ ਨੇ, ਇਟਸ ਨੋਟ ਅ ਬਿਗ ਪ੍ਰੋਬਲਮ ਮੇਰੇ ਹਿਸਾਬ ਨਾਲ, ਕੋਈ ਨੀ। ਹੁਣ ਅਸੀਂ ਕੋਈ ਭਾਜੀ ਗੱਡੀ ਲੈਂਦੇ ਹਾਂ, ਕੋਈ ਆਪਾਂ ਨਵੀਂ ਚੀਜ਼ ਲੈਂਦੇ ਹਾਂ, ਕੀ ਅਸੀਂ ਗੁਰਦੁਆਰੇ ਜਾ ਕੇ ਅਰਦਾਸ ਨੀ ਕਰਾਉਂਦੇ? ਕੀ ਅਸੀਂ ਉੱਥੇ ਜਾ ਕੇ ਪ੍ਰਸ਼ਾਦ ਨਹੀਂ ਵੰਡਦੇ? ਕੀ ਕੋਈ ਖੁਸ਼ੀ ਹੁੰਦੀ ਹੈ ਕੋਈ ਵੰਡਦੇ ਨਹੀਂ? ਸੋ ਮੈਨੂੰ ਲੱਗਦਾ ਕਿ ਜਿਹੜਾ ਵੀ ਕੋਈ ਜਿਹਦੀ ਵੀ ਧਰਮ ਦੀ ਕੋਈ ਭਾਵਨਾ ਹੈ ਉਹਦੇ ਨਾਲ ਜੇ ਕੋਈ ਕਰ ਦੇਵੇ ਤਾਂ ਮਤਲਬ ਇਹਦੇ ਚ ਕੋਈ, ਮੈਨੂੰ ਤਾਂ ਕੋਈ ਦਿੱਕਤ ਨਹੀਂ। ਜਿਹੜਾ ਰਫੇਲ ਜਹਾਜ਼ ਹੈ ਰਫੇਲ ਰਫੇਲ ਹੀ ਰਹਿਣਾ ਹੈ, ਮਿਗ 21 ਹੀ ਰਹਿਣਾ ਹੈ ਨਾ। ਇਸ ਕਰਕੇ ਕੀ ਨਾਲੇ ਸ਼ੁਰੂਆਤੀ ਤੌਰ ਤੇ ਹੁਣ ਆਪਾਂ ਕੋਈ ਟਰੱਕ ਲੈਂਦੇ, ਗੱਡੀ ਲੈਂਦੇ, ਕਾਰ ਲੈਂਦੇ ਹਾਂ ਤੇ ਆਪਾਂ ਮੰਦਰ ਜਾ ਕੇ ਪ੍ਰਸ਼ਾਦ ਕਰਾਉਂਦੇ ਹਾਂ ਗੁਰਦੁਆਰੇ ਜਾ ਕੇ, ਮੈਂ ਚ ਕੋਈ ਬਹੁਤ ਵੱਡਾ ਇਸ਼ੂ ਨੀ ਦੇਖ ਰਿਹਾ। ਦੂਜੀ ਗੱਲ ਇਹ ਹੈ ਵੀ ਥੋੜੇ ਔਨ ਦਾ ਲਾਈਟਰ ਸਾਈਡ ਕਿ ਜਿਹੜੇ ਜਹਾਜ਼ ਨੇ ਰਫੇਲ ਨੇ ਤਾਂ ਬੰਬ ਸਿੱਟਣੇ ਨੇ, ਠੀਕ ਹੈ ਨਾ, ਜਿੱਥੇ ਵੀ ਜਾਣਾ ਹੈ। ਪਰ ਜਿਹੜੇ ਦੁਸ਼ਮਣ ਦੇ ਦੰਦ ਖੱਟੇ ਤਾਂ ਨਿੰਬੂ ਨੇ ਹੀ ਕਰਨੇ ਆ ਭਾਜੀ।
ਜਿਹੜੀਆਂ ਗੱਲਾਂ ਮੈਂ ਕਹਿਣੀਆਂ ਚਾਹੁੰਦੀ ਸਾਰੀਆਂ ਤੁਸੀਂ ਕੀਤੀਆਂ। ਹੁਣ
ਤੁਸੀਂ ਮੌਕਾ ਦਿੱਤਾ ਮੈਨੂੰ,
ਰਾਜਨਾਥ ਸਿੰਘ ਸਾਡੇ ਡਿਫੈਂਸ ਮਿਨਿਸਟਰ ਆ, ਉਹਨਾਂ ਨੇ ਜਿਹੜੀ ਪ੍ਰਕਿਰਿਆ ਕਰ ਲਈ ਆ, ਸ਼ਗਨ ਕਰ ਲਿਆ ਆ, ਜਿਸ ਵੇਲੇ ਸਾਈਕਲ ਲੈਂਦੇ ਆ, ਕੋਈ ਕਾਰ ਲੈਂਦੇ ਆ, ਅਸੀਂ ਵਹਿਮਾਂ ਭਰਮਾਂ ਚ ਪਏ ਹੋਏ ਭਾਈ ਲਈ ਅਰਦਾਸ ਦੇ ਉੱਥੇ ਜਾ ਕੇ ਆਪਣੇ ਅਸੀਂ ਕਰਦੇ ਆ, ਇਹ ਸਾਰੀਆਂ ਪ੍ਰਕਿਰਿਆਵਾਂ ਕਰਦੇ ਆ, ਪਰ ਆਪਣੇ ਘਰਾਂ ਦੇ ਬਾਹਰ ਜਾ ਇੱਕ ਜਲੀ ਕੋਈ ਵੱਜਦੀ ਚਲੋ ਰੋਕ ਲਓ, ਅਸੀਂ ਵੀ ਕਰਦੇ ਆ। ਇਹ ਛੋਟੀਆਂ ਮੋਟੀਆਂ ਆ, ਇਹਦਾ ਐਡਾ ਇਸ਼ੂ ਕਾ ਲਿਆ ਆਪਣੇ ਧਰਮ ਦੇ ਅਨੁਸਾਰ, ਜਿਹੜਾ ਧਰਮ ਮੰਨਦਾ ਪੂਜਾ ਵਗੈਰਾ ਲਿਖਤਾ, ਉਹਦੇ ਵਿਚ ਗਲਤ ਗੱਲ ਕੀ ਗਿਆ? ਇਹ ਤਾਂ ਜਿਹੜਾ ਮੀਡੀਆ ਆ ਉਹਨੂੰ ਵੀ
ਦੂਜੀ ਗੱਲ ਇਹ ਆ ਵੀ ਆਪਾਂ ਥੋੜੇ ਅੱਜ ਕੱਲ ਤਮਾਸ਼ਬੀਨ ਜ਼ਿਆਦਾ,
ਕੀ ਹੋ ਗਿਆ
ਤੇ ਆਪਾਂ ਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ,
ਕੀ ਸਾਡੇ ਧਰਮ ਨੂੰ, ਉਹਨੇ ਕੀ ਉਹਦੇ ਧਰਮ ਨੂੰ ਕੀ ਫਾਇਦਾ ਹੋ ਗਿਆ?
ਹਾਂਜੀ ਹਾਂਜੀ ਅਮਰੀਕ ਭਾਜੀ, ਸੋਰੀ ਥੋੜਾ ਜਿਹਾ ਆਵਾਜ਼ ਦਿੱਕਤ ਆ ਰਹੀ ਹੈ, ਪਰ ਦੋਸਤੋ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਅਸੀਂ ਗੱਲਬਾਤ ਕਰਾਂਗੇ ਹਰਜਿੰਦਰ ਢੀਂਡਸਾ ਭਾਜੀ ਨਾਲ।
ਤੇਰੇ ਇੱਕ ਗੇੜੇ ਉੱਤੋਂ ਨੀ ਮੈਂ 1.25 ਲੱਖ ਵਾਰਦਾ, ਦੂਜੇ ਗੇੜੇ ਉੱਤੋਂ ਮਿਲੋ ਜਾਨ ਤੱਕ ਵਾਰਦਾ, ਤੇਰੇ ਇੱਕ ਗੇੜੇ ਉੱਤੋਂ ਨੀ ਮੈਂ 1.25 ਲੱਖ ਵਾਰਦਾ, ਦੂਜੇ ਗੇੜੇ ਉੱਤੋਂ ਮਿਲੋ ਜਾਨ ਤੱਕ ਵਾਰਦਾ, ਤੇਰੇ ਹਾਸੇ ਉੱਤੋਂ ਮਾਰਾ ਮੈਂ ਕਰੋੜ, ਤੇਰੇ ਹਾਸੇ ਉੱਤੋਂ ਮਾਰਾ ਮੈਂ ਕਰੋੜ, ਨੀ ਜਿੰਨੀ ਵਾਰੀ ਤੂੰ ਨੱਚੇਗੀ, ਨੀ ਜਿੰਨੀ ਵਾਰੀ ਤੂੰ ਨੱਚੇਗੀ, ਉਨੀ ਵਾਰੀ ਮਾਰੂ ਜੱਟ ਨੋਟ, ਜਿੰਨੀ ਵਾਰੀ ਤੂੰ ਨੱਚੇਗੀ, ਉਨੀ ਵਾਰੀ ਮਾਰੂ ਜੱਟ ਨੋਟ, ਉਨੀ ਵਾਰੀ ਮਾਰੂ ਜੱਟ ਨੋਟ। ਲੈ ਕੇ ਤੇਰੀ ਚੁੰਨੀ ਉੱਤੇ ਵਾਈਟ ਨੇ ਸਤਾਰੇ ਨੀ, ਕੰਨਾਂ ਵਿੱਚ ਚੁੰਮ ਕੇ ਹੈ ਲੈਂਦੇ ਨੇ ਨਜ਼ਾਰੇ ਨੀ, ਲੈ ਕੇ ਤੇਰੀ ਚੁੰਨੀ ਉੱਤੇ ਵਾਈਟ ਨੇ ਸਤਾਰੇ ਨੀ, ਕੰਨਾਂ ਵਿੱਚ ਚੁੰਮ ਕੇ ਹੈ ਲੈਂਦੇ ਨੇ ਨਜ਼ਾਰੇ ਨੀ, ਉਹ ਜੀ ਦਿਲ ਉੱਤੇ ਪਾਈ ਮੇਰੇ ਚੋਟ, दिल उत्ते पारी मेरे चोट नी जिन्नी वारी तू नचेंगी नी जिन्नी वारी तू नचेंगी उन्नी वारी भारू जट नोट जिन्नी वारी तू नचेंगी उन्नी वारी भारू जट नोट उन्नी वारी भारू जट जाना तेनो है मैं पिंड तारोवाली छेती छेती जानगी तू खिच लै तैयारी लैके जाना तेनो है मैं पिंड तारोवाली छेती छेती जानगी तू खिच लै तैयारी लौनी रंधावे आंदी तेरे नाना गोत रंधावे आंदी तेरे नाना गोत नी जिन्नी वारी तू नचेंगी नी जिन्नी वारी तू नचेंगी उन्नी वारी भारू जट नोट जिन्नी वारी तू नचेंगी उन्नी वारी भारू जट नोट जिन्नी वारी तू नचेंगी उन्नी वारी भारू जट नोट जिन्नी वारी तू नचेंगी उन्नी वारी भारू जट नोट उन्नी वारी भारू जट नोट
जी शायद गुरु रंधावा दा गीत तुहानू पसंद आया होगा। माफी चाहते हैं सारे स्रोतियां तो कि प्रोग्राम दे विच कुछ कनैक्टिविटी का इशू चल रहा ते इसलिए पूरी तरह संपर्क नहीं बन पा रहा। सो मैं अज अमरीक भाजी नाल असीं जुड़े हुए हैं ते गलबात कर रहे हैं। मैं कोशिश कर रहा सी हरजिंदर ढींडसा भाजी नूं भी प्रोग्राम दे विच शामिल कर दे ते उन्हां नाल गल्लां बातां करी कर दे, पर कल नूं प्रोग्राम दे विच उन्हां नूं आपां जरूर लवांगे। अज थोड़ी समस्या चल रही है, मौसम काफी खराब है इधर ते मैं अपने स्रोतियां दस दां कि साडा जिहड़ा वायरलैस NBN है सो इस करके मौसम कदे कदे प्रभावित कर दिंदा। सो अमरीक भाजी तुसीं नाल ही हो मेरे जी? हां मैनूं लगदा कि समस्या जारी है। सो अमरीक भाजी सुन रहे हो?
जी 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 अमरीक।
हां जी हां जी आओ लागे नूं। ते एक ना अपने जगतार भाजी ने भी गल सांझी कीती सी कि कल वीडियो देखी कि अज दा जिहड़ा यूथ नूं पुछया जा रहा कि अलग अलग सूबिआं दे राष्ट्रपति बारे पुछया जा रहा है। अगों यूथ कदे केजरीवाल मोदी लालू दा नाम लै रहे ने, की कारण है कि अज दा यूथ आम जिहीआं गल्लां तों अणजाण है? फलोरा साहब इस दे की कारण ने?
अमनीप पहला मेरे ख्याल दे विच जे तुसीं आस्ट्रेलिया विच भी ना पुछो बच्चिआं नूं के साडे प्रधानमंत्री दा नां की है तां बहुतिआं नूं पता नहीं हुंदा। जे तुसीं इह वी पुछो कि इंग्लैंड ते लंडन दे विच की फर्क है तां बहुतिआं बच्चिआं नूं पता नहीं हुंदा, इत्थे भी नहीं पता हुंदा। इहदा इही कारण है कि बच्चिआं दा जिहड़ा रुझान है ना, एक स्कूलां दे विच जिहड़ी पोलिटिकल साइंस अगे पढ़ाई जांदी सी, सिविक्स पढ़ाई जांदी सी, ओह बहुत घट पढ़ाई जांदी है हुण इंडिया दे विच भी, इत्थे स्कूलां विच भी, ते उहदे कारण करके जिहड़ा साडा पोलिटिकल अवेयरनैस आ ओह बहुत घट आ, ते इहदे करके कईआं न्याणिआं ते इह नहीं पता हुंदा राष्ट्रपति ते प्रधानमंत्री दे विच की फर्क आ, जां प्रधानमंत्री दा स्टेट दा जिहड़ा चीफ मिनिस्टर आ उहदे विच की फर्क आ
जी। अमरीक भाजी साडे नाल हरजिंदर ढींडसा भाजी भी जुड़ गए ने कैनबरा तो, ते मैं स्वागत करदा। सत श्रीकाल भाजी।
ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਤੁਹਾਡੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੈਨਬਰਾ ਵੱਲੋਂ।
ਹਾਂਜੀ ਸ਼ੁਕਰੀਆ ਜੀ, ਤੇ ਮਾਫੀ ਚਾਹੁੰਦੇ ਆਪਣੇ ਸਰੋਤਿਆਂ ਤੋਂ ਤੁਹਾਡੇ ਤੋਂ ਵੀ ਕਿ ਪਹਿਲਾਂ ਸੰਪਰਕ ਕਰਨ ਦੀ ਪ੍ਰੋਬਲਮ ਆ ਰਹੀ ਸੀ। ਤੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਹਰਜਿੰਦਰ ਢੀਂਡਸਾ ਭਾਜੀ ਕੈਨਬਰਾ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ, ਕਰਤਾ ਧਰਤਾ ਵੀ ਨੇ, ਤੇ ਨਾਲ ਉਨ੍ਹਾਂ ਦੀ ਬਹੁਤ ਵੱਡੀ ਟੀਮ ਹੈ ਜਿਹੜੇ ਕਿ ਕਾਫੀ ਐਫਰਟ ਕਰਦੇ ਰਹਿੰਦੇ ਨੇ ਕੈਨਬਰਾ ਦੇ ਵਿਚ। ਤੇ ਢੀਂਡਸਾ ਭਾਜੀ ਆਪਾਂ ਗੱਲ ਕਰਨੀ ਹੈ ਕਿ ਜਿਹੜਾ ਤੁਸੀਂ ਇੱਕ ਉਦਮ ਕਰ ਰਹੇ ਹੋ ਸਾਰੇ ਕੈਨਬਰਾ ਵਾਸੀ ਕਿ 550 ਸਾਲਾਂ ਤੇ 2-3 ਫੰਕਸ਼ਨ ਕਰਾ ਰਹੇ ਹੋ ਤੇ ਇੱਕ ਗੁਰੂ ਕੇ ਬਾਗ ਦਾ ਪ੍ਰੋਜੈਕਟ ਕਰ ਰਹੇ ਹੋ ਤੁਸੀਂ, ਉਸ ਦੇ ਬਾਰੇ ਅਸੀਂ ਜਾਣਕਾਰੀ ਲੈਣੀ ਸੀ ਕਿ ਇਹ ਪ੍ਰੋਜੈਕਟ ਕੀ ਹੈ ਤੇ ਕਦੋਂ ਸ਼ੁਰੂ ਹੋਏਗਾ ਤੇ ਇਸ ਦੇ ਵਿਚ ਕੌਣ ਕੌਣ ਹਿੱਸਾ ਲੈ ਰਹੇ ਨੇ?
ਦੇਖੋ ਜੀ ਪ੍ਰੋਜੈਕਟ ਨਾ ਜਿਹੜਾ ਇਹ ਮੈਂ ਸੋਚਿਆ ਸੀਗਾ ਕਿ ਅਸੀਂ ਨਾ ਕਈ ਕੁਛ ਲੰਗਰ ਲਾ ਲੈਂਦੇ ਆ, ਕਈ ਕੁਛ ਕਰ ਲੈਂਦੇ ਆ, ਪਰ ਜਿਹੜਾ ਸਾਡੇ ਲਈ ਨਾ ਇੱਕ ਸੈਲੀਬ੍ਰੇਟ ਕਰਕੇ ਅਸੀਂ ਕਿਤੇ ਮੀਲ ਪੱਥਰ ਲਾ ਛੱਡਤਾ ਜਾਂ ਕੁਛ ਕਰਤਾ
ਜੀ,
ਠੀਕ ਹੈ, ਤੇ ਉਸ ਕੰਮ ਤੋਂ ਥੋੜਾ ਜਿਹਾ ਹਟ ਕੇ ਮੈਂ ਸੋਚਿਆ ਸੀਗਾ ਕਿ ਅਸੀਂ ਨਾ ਸਾਰੀ ਟੀਮ ਨੇ ਰਲ ਕੇ ਫੈਸਲਾ ਕੀਤਾ ਸੀਗਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਤੇ ਅਸੀਂ ਨਾ 550 ਬੂਟੇ ਲਾ ਕੇ ਇੱਕ ਬਾਗ ਬਣਾਵਾਂਗੇ
ਜੀ,
ਜਿਹਨੂੰ ਕਿ ਸਾਡੀ ਟੀਮ ਸਿਰਫ ਲਾ ਕੇ ਹੀ ਨੀ ਛੱਡ ਦੂਗੀ, ਜਿਵੇਂ ਕਿ ਆਮ ਹੁੰਦਾ ਕਿ ਬੂਟੇ ਲਾਏ ਫੋਟੋਆਂ ਖਿਚਾਈਆਂ ਤੇ ਲੋਕ ਚਲ ਗਏ, ਅਸੀਂ ਉਸ ਜਗ੍ਹਾ ਨੂੰ ਮੇਨਟੇਨ ਕਰਾਂਗੇ ਤੇ ਉਸ ਗੌਰਮੈਂਟ ਤੋਂ ਮਨਜ਼ੂਰੀ ਲੈ ਕੇ ਉੱਥੇ ਪੂਰੀ ਉਹਦੀ ਉਹ ਕਰਾਂਗੇ ਬਾਅਦ ਚ। ਹੁਣ ਤਾਂ ਇਸ ਟਾਈਮ ਤੇ ਅਜੇ ਸਾਨੂੰ ਨਾਂ ਲਿਖਣ ਦੀ ਮਨਜ਼ੂਰੀ ਨੀ ਮਿਲੀ, ਪਰ ਬੂਟੇ ਲਾਉਣ ਦੀ ਮਨਜ਼ੂਰੀ ਮਿਲ ਗਈ ਹੈ
ਜੀ। ਇਹ ਬਹੁਤ ਵਧੀਆ,
ਬੜੀ ਸੋਹਣੀ ਰਮਨੀਕ ਜੀ ਜਗ੍ਹਾ ਹੈਗੀ ਹੈ ਜੀ, ਉਹਦੇ ਚ ਪਾਣੀ ਦਾ ਚੈਨਲ ਚੱਲ ਰਿਹਾ।
ਅੱਛਾ ਜੀ।
ਤੇ ਜਿਹੜੇ ਬੂਟੇ ਵੀ ਲਾਉਣੇ ਉਹ ਆਸਟ੍ਰੇਲੀਅਨ ਨੇਟਿਵ ਬੂਟੇ ਲਾਉਣੇ ਹੈਗੇ, ਜਿਹੜੇ ਕਿ ਇੱਥੋਂ ਦੇ ਵਾਸੀਆਂ ਵਾਲੇ ਓਰੀਜਨਲ ਬੂਟੇ ਨੇ,
ਬੂਟੇ ਨੇਟਿਵ ਫਲੋਰਾ, ਜਿਸ ਤਰ੍ਹਾਂ ਮਤਲਬ ਸਪੈਦਿਆਂ ਦੀਆਂ ਕਈ ਵਰਾਇਟੀਆਂ ਨੇ ਜਾਂ ਹੋਰ ਜਿਹੜੇ ਵੈਟਲ ਹੈ ਹਨਾ। ਤੇ ਇਹਦੇ ਵਿੱਚ ਚਲੋ ਮਨਜ਼ੂਰੀ ਤੁਹਾਨੂੰ ਭਾਜੀ ਮਿਲ ਗਈ ਹੈ, ਤੇ ਇਹ ਵੀ ਵਧੀਆ ਹੈ ਕਿ ਉਸ ਤੋਂ ਬਾਅਦ ਪਾਣੀ ਵੀ ਪਾਣਾ ਉਹਨੂੰ ਸੰਭਾਲਣਾ ਵੀ ਹੈ, ਤੇ ਉੱਥੇ ਲੇਟਰ ਔਨ ਸਾਈਨ ਵੀ ਲੱਗ ਸਕਦਾ ਵੀ ਜੇ ਇੱਕ ਟੂਰਿਸਟ ਮੈਪ ਤੇ ਵੀ ਆ ਸਕਦਾ।
ਹਾਂਜੀ ਹਾਂਜੀ, ਇਹ ਵੀ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਗਵਰਨਮੈਂਟ ਦੇ ਨਾਲ ਨੈਗੋਸ਼ੀਏਟ ਕਰ ਰਹੇ ਹਾਂ ਕਿ ਉਸ ਜਗ੍ਹਾ ਨੂੰ ਨਾ ਸਾਨੂੰ ਉਹ ਪਰਮਾਨੈਂਟ ਤੌਰ ਤੇ ਦੇ ਦੇਣ, ਕਿ ਵੀ ਅਸੀਂ ਉਹਨੂੰ ਮੇਨਟੇਨ ਕਰੀਏ ਤੇ ਬਾਗ ਬਣਾ ਕੇ
ਜੀ
ਉਹਨੂੰ ਟੂਰਿਸਟ ਪਲੇਸ ਤੇ ਲਈਏ
ਜੀ। ਤੇ ਭਾਜੀ ਇਹ ਜਿਹੜੇ ਬੂਟੇ ਸਪਲਾਈ ਹੈ, ਇਹ ਨਰਸਰੀ ਗਵਰਨਮੈਂਟ ਨਰਸਰੀ ਕਰ ਰਹੀ ਹੈ ਜਾਂ ਤੁਸੀਂ ਆਪ ਉਦਮ ਕਰ ਰਹੇ ਹੋ ਬਣਾਉਣ ਦੇ?
ਨਹੀਂ ਅਸੀਂ ਆਪ ਬਣਾ ਨੀ ਰਹੇ ਹੈ ਕਿ ਅਸੀਂ ਗਵਰਨਮੈਂਟ ਨਰਸਰੀ ਤੋਂ ਖਰੀਦ ਰਹੇ ਹਾਂ ਉਹ ਬੂਟੇ, ਕਿਉਂਕਿ ਜਿਹੜੇ ਹੈਗੇ ਨੇਟਿਵ ਬੂਟੇ ਪ੍ਰੋਡਿਊਸ ਕਰਨੇ ਥੋੜੇ ਜਿਹੇ
ਹਾਂਜੀ
ਡਿਫੀਕਲਟ ਜੋਬ ਹੈਗੀ ਆ, ਪਰ ਗਵਰਨਮੈਂਟ ਨਾਲ ਸਾਡਾ ਇਹ ਕੰਟਰੈਕਟ ਹੋ ਚੁੱਕਿਆ ਹੈਗਾ ਕਿ ਉਹ ਸਾਨੂੰ ਬੂਟੇ ਸਪਲਾਈ ਕਰਨਗੇ ਤੇ ਅਸੀਂ ਵੀ ਮੇਕ ਦਾ ਪੇਮੈਂਟ ਟੂ ਦੈਮ
ਜੀ। ਤੇ ਕਦੋਂ ਸ਼ੁਰੂ ਹੋਣਾ ਇਹ ਪ੍ਰੋਜੈਕਟ? ਇਸ ਦੇ ਵਿੱਚ ਮਤਲਬ ਜਦੋਂ ਲਵਾਈ ਆ ਫੇਰ ਤੁਸੀਂ ਸਾਰੇ ਕੈਨਬਰਾ ਵਾਲਿਆਂ ਨੂੰ ਸੱਦੋਗੇ, ਮਤਲਬ ਕਿੱਦਾਂ ਦੀ ਜਾਣਕਾਰੀ ਦਓਗੇ?
ਨਹੀਂ ਅਸੀਂ ਹਾਂਜੀ ਸਾਰੇ ਕੈਨਬਰਾ ਕੇ ਅਸੀਂ ਤਾਂ ਆਸਟ੍ਰੇਲੀਆ ਵਾਈਡ ਭੇਜ ਰਹੇ ਹੈਗੇ ਲੋਕਾਂ ਨੂੰ ਸੱਦਾ ਪੱਤਰ ਕੇ ਆਓ, ਜਰੂਰ ਆਓ, ਤੇ 2 ਨਵੰਬਰ ਨੂੰ 9 ਵਜੇ ਤੋਂ ਲੈ ਕੇ 11 ਵਜੇ ਤੱਕ
ਹਾਂਜੀ
ਜੋਂ ਨਾਈਟ ਪਾਰਕ ਹੈਗਾ ਆਪਣਾ ਬੈਲਕੋਨਾ ਚ ਟਾਊਨ ਸੈਂਡ ਸਟਰੀਟ ਤੇ
ਜੀ ਜੀ,
ਜਿੱਥੇ ਕੈਨਬਰਾ ਯੂਨੀਵਰਸਿਟੀ ਦਾ ਨਵਾਂ ਹਸਪੀਟਲ ਬਣਿਆ ਨਾ, ਇਹਦੇ ਬਿਲਕੁਲ ਆਪੋਜਿਟ ਸਾਈਡ ਤੇ ਹੈ
ਜੀ,
ਉੱਥੇ ਕਾਫੀ ਵੱਡਾ ਪਾਰਕ ਹੈਗਾ। ਉਸ ਪਾਰਕ ਦੇ ਵਿੱਚ ਤਕਰੀਬਨ ਕਾਫੀ ਜਗ੍ਹਾ ਸਾਨੂੰ ਉਹਨਾਂ ਨੇ ਜਿਹੜੀ ਹੈਗੀ ਅਲਾਟ ਕੀਤੀ ਹੈ।
ਠੀਕ ਹੈ ਜੀ। ਤੇ ਇਸ ਦੇ ਸੰਬੰਧ ਵਿਚ ਚਲੋ ਇੱਕ ਫੰਕਸ਼ਨ ਵੀ ਆ ਜਾਣੇ ਰੇਡੀਓ ਤੇ ਵੀ ਆਪਾਂ ਦੱਸਾਂਗੇ, ਤੇ 26 ਤਰੀਕ ਨੂੰ ਇੱਕ ਪ੍ਰੋਗਰਾਮ ਵੀ ਉਲੀਕਿਆ ਹੋਇਆ। ਤੁਸੀਂ ਪਿਛਲੇ 1 ਸਾਲ ਤੋਂ ਉਦਮ ਕਰ ਰਹੇ ਹੋ ਸਾਰੇ ਕੈਨਬਰਾ ਵਾਸੀ, ਕਿ ਜਿਸ ਤਰ੍ਹਾਂ ਤੁਸੀਂ ਗੁਰੂ ਕੇ ਬਾਗ ਦਾ ਲਹਿਦਾ ਪ੍ਰੋਗਰਾਮ ਹੈ ਕਿ ਗੁਰੂ ਘਰਾਂ ਦੇ ਵਿਚ ਆਪਾਂ ਚਲੋ ਸਾਡੇ ਜਿਹੜੇ ਰਵਾਇਤੀ ਸੈਲੀਬ੍ਰੇਸ਼ਨ ਹੁੰਦੀਆਂ ਨੇ, ਪਰ ਗੁਰੂ ਘਰ ਵੀ ਤੁਹਾਡੇ ਨਾਲ ਇਸ ਪ੍ਰੋਜੈਕਟ ਚ, ਕਿ ਤੁਸੀਂ ਗੁਰੂ ਘਰ ਤੋਂ ਵੀ ਬਾਹਰ ਜਾ ਕੇ ਯੂਨੀਵਰਸਿਟੀਆਂ ਦੇ ਵਿਚ ਲੋਕਾਂ ਨੂੰ ਦੂਜੇ ਭਾਈਚਾਰਿਆਂ ਦੇ ਨੂੰ ਵੀ ਦੱਸ ਰਹੇ ਹੋ, ਜਿਹੜਾ 26 ਤਰੀਕ ਨੂੰ ਪ੍ਰੋਗਰਾਮ ਹੈ ਉਹਦੇ ਬਾਰੇ ਦੱਸੋ ਕਿ ਕੀ ਰੂਪ ਰੇਖਾ ਉਹਦੀ?
ਦੇਖੋ ਅਸੀਂ ਨਾ ਕੱਲਾ ਗੁਰੂ ਘਰਾਂ ਚ ਤਾਂ ਸਭ ਜਗ੍ਹਾ ਤੇ ਪ੍ਰੋਗਰਾਮ ਹੋ ਰਹੇ ਹੈਗੇ ਕਿ ਉੱਥੇ ਤਾਂ ਜ਼ਿਆਦਾ ਆਪਣੇ ਸਿੱਖ ਸੰਗਤ ਹੀ ਆਉਂਦੀ ਹੈ। ਅਸੀਂ ਨਾ ਆਪਣੇ ਗੁਰੂ ਨਾਨਕ ਦੇਵ ਜੀ ਦੀ ਜਿੰਨੀ ਵੀ ਫਲਸਫੀ ਹੈ ਫਲਸਫਾ ਹੈ ਉਸ ਨੂੰ ਨਾ ਬਾਹਰਲੇ ਸਿੱਖ ਸੰਗਤ ਤੋਂ ਬਾਹਰਲੇ ਲੋਕਾਂ ਤੱਕ ਪਹੁੰਚਾਉਣ ਦੀ ਉਹਦਾ ਉਪਰਾਲਾ ਕਰ ਰਹੇ ਹੈ। 26 ਤਰੀਕ ਨੂੰ ਅਸੀਂ ਨਾ ਕੈਨਬਰਾ ਯੂਨੀਵਰਸਿਟੀ ਦੇ ਵਿਚ ਇੱਕ ਲੈਕਚਰ ਰੱਖਿਆ ਹੈ ਜਿਹਦੇ ਵਿਚ ਨਾ ਕੀ ਨੋਟ ਸਪੀਚ ਹੈ, ਜਿਹੜਾ ਮੁੱਖ ਸਪੀਕਰ ਹੈ ਉਹ ਇੰਡੀਆ ਤੋਂ ਆ ਰਿਹਾ ਹੈ ਪ੍ਰੋਫੈਸਰ ਇਧਰ ਮੁਹੰਮਦ ਇਧਰ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹੈਡ ਡਿਪਾਰਟਮੈਂਟ ਆਫ ਹਿਸਟਰੀ ਦੇ ਹੈਡ ਨੇ ਤੇ ਉਹ ਆ ਰਹੇ ਨੇ, ਤੇ ਉਹਦੇ ਨਾਲ ਨਾਲ ਦੀਪ ਸੈਣੀ ਜੀ ਆਪਣੇ ਵੀਸੀ ਕੈਨਬਰਾ ਯੂਨੀਵਰਸਿਟੀ ਤੋਂ ਨੇ ਉਹ ਵੀ ਨੇ, ਤੇ ਇੱਕ ਤੁਹਾਡਾ ਵੀ ਥੈਂਕ ਯੂ ਅਮਨਦੀਪ ਜੀ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਕਿ ਤੁਹਾਡੀ ਜਿਹੜੀ ਬੁੱਕ ਨਵੀਂ ਲਿਖੀ ਹੈ ਤੁਸੀਂ ਮਦਾਵਨੀ ਦਾ ਗ੍ਰੇਟ ਰਿਡਲ ਉਹ ਵੀ ਉਸ ਦਿਨ ਰਿਲੀਜ਼ ਕੀਤੀ ਜਾਊਗੀ।
ਹਾਂਜੀ ਨਹੀਂ ਉਹ ਸਾਡੇ ਵੀ ਵੱਡੇ ਭਾਗ ਨੇ ਭਾਜੀ ਕਿ ਚਲੋ ਤੁਸੀਂ ਇਹ ਫੰਕਸ਼ਨ ਦੇ ਵਿੱਚ ਉਸ ਨੂੰ ਥਾਂ ਦੇ ਰਹੇ ਹੋ ਤੇ ਬੜਾ ਵਧੀਆ। ਪਰ ਮੈਨੂੰ ਇਹ ਜ਼ਿਆਦਾ ਗੱਲ ਇਹ ਮਨ ਨੂੰ ਲੱਗੀ ਕਿ ਜਿਸ ਤਰ੍ਹਾਂ ਡਾਕਟਰ ਮੁਹੰਮਦ ਅਦਰੀਸ ਹੈ ਹਨਾ, ਤੇ ਉਹਨਾਂ ਦਾ ਜਿਹੜਾ ਨਜ਼ਰੀਆ ਇੱਕ ਤਾਂ ਉਹ ਟੋਟਲੀ ਅਕੈਡਮਿਕ ਨੇ ਹਨਾ, ਕਿ ਉਹ ਸੋਸ਼ਲ ਐਸਪੈਕਟ ਤੇ ਕਰਲ ਕਰਨਗੇ ਗੁਰੂ ਨਾਨਕ ਪਾਤਸ਼ਾਹ ਦੀ ਤੇ। ਤਾਂ ਇਸ ਦੇ ਵਿਚ ਜਿਹੜੀ ਇਨਵੀਟੇਸ਼ਨ ਹੈ ਕੌਣ ਕੌਣ ਆ ਸਕਦਾ ਹੈ? ਆਪਣੇ ਭਾਈਚਾਰੇ ਨੂੰ ਸੱਦਾ ਤੇ ਬਾਹਰੋਂ ਵੀ ਸੱਦਾ ਦੂਜਿਆਂ ਨੂੰ ਵੀ?
ਨਹੀਂ ਅਸੀਂ ਤਾਂ ਹਾਂਜੀ ਸਾਰੀ ਕਮਿਊਨਿਟੀਆਂ ਜਿੰਨੀਆਂ ਵੀ ਇੱਥੇ ਵੱਖ ਵੱਖ ਕਮਿਊਨਿਟੀਆਂ ਨੇ ਕੈਨਬਰਾ ਦੇ ਵਿਚ ਸਾਰੀਆਂ ਨੂੰ ਸੱਦਾ ਭੇਜਿਆ ਹੈਗਾ ਕਿ ਜਰੂਰ ਪਹੁੰਚੋ ਉੱਥੇ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੋਸ਼ਲ ਰਿਫੋਰਮ ਤੇ ਜਿੰਨਾ ਉਹਨਾਂ ਨੇ ਕੰਮ ਕੀਤਾ ਉਹਦੇ ਬਾਰੇ ਇਹਦੇ ਵਿਚ ਚਰਚਾ ਹੋਊਗੀ ਜ਼ਿਆਦਾ ਕਿ ਜਿਹੜਾ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਕੀ ਕੀਤੇ ਨੇ, ਉਪਰਾਲੇ ਕੀਤੇ ਨੇ, ਉਹਨਾਂ ਦੇ ਉੱਤੇ ਜ਼ਿਆਦਾ ਚਰਚਾ ਕਰ ਰਹੇ ਹੋਗੀ। ਤੇ ਇਹ ਪ੍ਰੋਗਰਾਮ ਯੂਨੀਵਰਸਿਟੀ ਆਫ ਕੈਨਬਰਾ ਦੇ ਵਿਚ 4 ਵਜੇ ਤੋਂ ਲੈ ਕੇ 6 ਵਜੇ ਤੱਕ 26 ਤਰੀਕ ਨੂੰ
ਜੀ
ਬਿਲਡਿੰਗ ਨੰਬਰ 9 ਦੇ ਲੈਕਚਰ ਥੀਏਟਰ ਚ ਹੋ ਰਿਹਾ
ਜੀ। ਜੀ ਬਿਲਕੁਲ, ਤੇ ਇਸ ਦੇ ਵਿਚ
ਸਾਰਿਆਂ ਨੂੰ ਪਹੁੰਚੋ, ਉੱਥੇ ਚਾਹ ਪਾਣੀ ਵੀ ਪਿਆਵਾਂਗੇ।
ਠੀਕ ਹੈ, ਚਾਹ ਪਾਣੀ ਤਾਂ ਉਹ ਤਾਂ ਜ਼ਰੂਰੀ ਹੁੰਦਾ। ਤੇ ਆਪਾਂ ਬੇਨਤੀਆਂ ਕਰਦੇ ਰਹਾਂਗੇ ਸਰੋਤਿਆਂ ਨੂੰ। ਤੇ ਇੱਕ ਨਾ ਖਾਸ ਕਰਕੇ ਟਿੰਡ ਸਾਹਿਬ ਜੀ, ਤੁਹਾਡੇ ਜਿਹੜੇ ਗੁਰੂ ਕੇ ਬਾਗ ਦੇ ਸੰਬੰਧ ਦੇ ਵਿਚ ਨਾ, ਮੈਂ ਸਾਰੇ ਕੈਨਬਰਾ ਵਾਸੀ, ਈਵਨ ਕਿ ਤੁਹਾਡੇ ਯਾਸ ਵੀ ਲਾਗੇ ਆ ਜਾਂਦਾ, ਹੋਰ ਲਾਗੇ 150-200 ਕਿਲੋਮੀਟਰ ਜਿੰਨੇ ਵੀ ਪੰਜਾਬੀ ਰਹਿੰਦੇ ਨੇ ਸੁਣਦੇ ਨੇ, ਮੈਨੂੰ ਲੱਗਦਾ ਵੀ ਆਪਾਂ ਨੂੰ ਉਹਨਾਂ ਨੂੰ ਬੇਨਤੀ ਕਰ ਦੇਣੀ ਚਾਹੀਦੀ ਹੈ ਕਿ ਕਮ ਸੇ ਕਮ ਆ ਕੇ ਉਸ ਦਿਨ ਜਿੱਦਣ ਬੂਟੇ ਲਾਉਣੇ ਨੇ, ਇੱਕ ਬੂਟਾ ਜ਼ਰੂਰ ਲਾਓ ਆਪਣੇ ਪਰਿਵਾਰ ਦੇ ਨਾਂ ਤੇ, ਜਾਣੀ ਕਿ ਬਾਬੇ ਦੇ ਨਾਂ ਤੇ ਲਾਉਣਾ ਪਰ ਪਰਿਵਾਰ ਵੱਲੋਂ ਲਾਓ।
ਹਾਂਜੀ, ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਾ ਕੇ ਜੇ ਜਿਹੜੇ ਬੰਦੇ ਲੈ ਸਕਦੇ, ਜੇ ਤੁਹਾਡੇ ਫੈਮਿਲੀ 4 ਮੈਂਬਰ ਨੇ ਤਾਂ 4 ਬੂਟੇ 4 ਮੈਂਬਰ ਦੇ ਨਾਂ ਤੇ ਲੈ ਕੇ ਲਾਓ, ਤੇ ਜੇ ਨਹੀਂ ਲੈ ਸਕਦੇ ਇੰਨੇ ਤੇ ਇੱਕ ਬੂਟਾ ਤਾਂ ਜ਼ਰੂਰ ਆ ਕੇ ਲਾਓ।
ਹਾਂਜੀ, ਹੱਥੀ ਲਾਓ ਤੇ ਆ ਕੇ ਉਹਦੀ ਫੋਟੋ ਖਿੱਚੋ, ਉਹਦੀ ਯਾਦਗਾਰ ਰੱਖੋ, ਕਿਉਂਕਿ ਇੱਕ ਇਤਿਹਾਸ ਬਣਦੇ ਨੇ ਹਨਾ,
ਯਾਦ ਰੱਖੋ। ਹਾਂਜੀ
ਹਾਂਜੀ, ਤੇ ਮੈਨੂੰ ਲੱਗਦਾ ਕਿ
ਫੇਰ ਕਿਤੇ ਤੁਹਾਡਾ ਕੈਨਵਾ ਲੱਗਦਾ ਤਾਂ ਤੁਸੀਂ ਆ ਕੇ ਦੇਖੋਗੇ ਕਿ ਉਹ ਬੂਟਾ ਤੁਹਾਡਾ ਉੱਤੇ ਚੱਲ ਰਿਹਾ, ਦੇਖੋ ਰਹੀ
ਹੈ। ਬਸ ਇਹੀ ਇਹੀ ਸਪਿਰਿਟ ਹੈ ਜੀ। ਸੋ ਮੈਨੂੰ ਲੱਗਦਾ ਕਿ ਤੁਸੀਂ ਨਾ ਬਹੁਤ ਵਧੀਆ ਕੰਮ ਕਰ ਰਹੇ ਹੋ ਭਾਜੀ, ਤੇ ਵਧਾਈ ਦੇ ਪਾਤਰ ਹੋ। ਤੇ ਗੁਰੂ ਕੇ ਬਾਗ ਵਾਲਾ ਪ੍ਰੋਜੈਕਟ ਮੈਨੂੰ ਬੜਾ ਬਹੁਤ ਵਧੀਆ ਲੱਗਿਆ, ਤੇ ਮੇਰਾ ਖਿਆਲ ਕੈਨਬਰਾ ਵਾਸੀ, ਈਵਨ ਕਿ ਮੈਨੂੰ ਲੱਗਦਾ ਕਿ ਸਿਡਨੀ ਤੋਂ ਜਾ ਕੇ ਵੀ ਸਾਡੇ ਸੱਜਣ ਕੁਛ ਜਿਹੜੇ ਨੇ ਇਹ ਜ਼ਰੂਰ ਹਿੱਸਾ ਪਾਉਣਗੇ ਜਾਂ ਆਲੇ ਦੁਆਲੇ ਵੀ। ਸੋ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਅਸੀਂ ਜਾਣਕਾਰੀਆਂ ਰੇਡੀਓ ਤੇ ਦਿੰਦੇ ਰਹਾਂਗੇ
ਭਾਜੀ। ਇੱਕ ਹੋਰ ਹੈ ਜਿਹੜਾ ਆਪਣਾ ਡਾਕਟਰ ਮੁਹੰਮਦ ਇਦਰਿਸ ਦਾ ਇੱਕ ਲੈਕਚਰ ਹੈਗਾ, ਸਿਡਨੀ ਚ ਵੀ ਹੋ ਰਿਹਾ ਹੈ।
ਹਾਂਜੀ ਹਾਂਜੀ, ਸੋਰੀ, ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰਨਾ ਸੀ। ਉਹ 25 ਸ਼ਾਮ ਨੂੰ ਹੋ ਰਿਹਾ ਹੈ। ਹਾਂਜੀ, ਇਹਦੇ ਬਾਰੇ ਮੈਂ ਥੋੜੀਆਂ ਜਾਣਕਾਰੀਆਂ ਹਾਂਜੀ ਦੇ ਦਿੰਦਾ ਪੰਜਾਬੀ ਲੀਗ ਦੀਆਂ, ਤੇ ਆਪਾਂ ਡਿਟੇਲ ਚ ਦੱਸ ਦਿੰਦੇ ਹਾਂ ਕਿਉਂਕਿ ਉੱਥੇ ਵੀ ਉਹ ਲੈਕਚਰ ਜ਼ਰੂਰ ਸੁਣਨ ਵਾਲੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ, ਟਿੰਡ ਸਾਹਿਬ ਜੀ, ਥੈਂਕ ਯੂ।
ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਸੋ ਅਮਰੀਕ ਜੀ, ਹਰਜਿੰਦਰ ਢਿੰਡ ਸਾਹਿਬ ਜੀ ਸਾਡੇ ਨਾਲ ਜੁੜੇ ਸੀ ਕੈਨਬਰਾ ਤੋਂ, ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਪ੍ਰੋਜੈਕਟ, ਕੀ ਸੋਚਿਆ ਤੁਸੀਂ?
ਜਿਹੜੇ ਹਰਿਆਲੀ ਵਧਾਣੀ, ਦਰਖਤ ਲਾਣੇ, ਉਹ ਵੀ ਆਪਣੇ ਜਦੋਂ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ 550ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ, ਤੇ ਉਸ ਮੌਕੇ ਤੇ ਬੜੀ ਵਧੀਆ ਲੱਗੀ ਗੁਰੂ ਕਾ ਬਾਗ ਦੀ ਸਥਾਪਨਾ। ਏਦਾਂ ਦੀ ਜਿਹੜੀ ਥਿੰਕਿੰਗ ਆ, ਉਸ ਕੈਨਬਰਾ ਵਰਗੇ ਸ਼ਹਿਰ ਵਿਚ ਵੀ ਕੀਤੀ ਜਾ ਰਹੀ ਹੈ, ਚੰਗੇ ਉਪਰਾਲੇ ਆ, ਤੇ ਇਹਦੇ ਨਾਲ ਜਿਹੜੇ ਲੋਕਾਂ ਨੂੰ ਉਤਸ਼ਾਹ ਵੀ ਮਿਲਦਾ ਆ, ਤੇ ਆਪਣੀ ਸਭਿਅਤਾ ਦੇ ਨਾਲ ਵੀ ਜੁੜਦੇ ਆ, ਆਪਣੇ ਸਮਾਜ ਦੇ ਨਾਲ ਵੀ ਜੁੜਦੇ ਆ, ਚੰਗੀ ਗੱਲ ਆ, ਬਹੁਤ ਵਧੀਆ ਲੱਗੀ। ਤੇ ਜਿਹੜੇ ਫੰਕਸ਼ਨ ਹੋ ਰਹੇ ਆ ਉਹ ਵੀ ਬਹੁਤ ਵਧੀਆ ਹੋਣਗੇ, ਤੇ ਤੁਹਾਡੀ ਸ਼ਮੂਲੀਅਤ ਵੀ ਉਹਦੇ ਵਿਚ ਹੋ ਰਹੀ ਹੈ, ਤੁਹਾਡਾ ਵੀ ਲੈਕਚਰ ਹੋ ਰਿਹਾ, ਉਹ ਵੀ ਸੁਣ ਜਾਵਾਂਗੇ, ਅਤੇ ਚੰਗਾ ਲੱਗਾ ਸਭ ਕੁਝ ਸੁਣ ਕੇ। ਅਮਦੀਪ ਤੇ ਗੱਲ ਕਰ ਰਹੇ ਸੀ ਇਸ ਤੋਂ ਪਹਿਲਾਂ ਕਿ ਸਾਡੇ ਜਿਹੜੇ ਨਿਆਣੇ ਆ ਉਹਨਾਂ ਨੂੰ ਪੋਲੀਟੀਕਲ ਜਿਹੜੀਆਂ ਗੱਲਾਂ ਉਹਨਾਂ ਦੀ ਸਮਝ ਨਹੀਂ ਆ, ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਜਿਹੜੇ ਰਾਜਪਾਲ ਆ ਇਹਨਾਂ ਦੇ ਬਾਰੇ ਪਤਾ ਨਹੀਂ ਆ। ਮੇਰੇ ਖਿਆਲ ਦੇ ਇੱਕ ਗੱਲੋਂ ਤਾਂ ਅਮਨਦੀਪ ਠੀਕ ਵੀ ਆ, ਜੇ ਹੁਣ ਸਾਨੂੰ ਪਤਾ ਵੀ ਆ, ਜੇ ਲੋੜ ਵੀ ਉਹਦੀ ਕੀ ਆ ਹੁਣ, ਜੇ ਸਾਨੂੰ ਪਤਾ ਬਾਦਲ ਸਾਰਾ ਦਿਨ ਕਰੀ ਜਾਈਦੀ ਆ, ਰਾਸ਼ਟਰਪਤੀ ਪ੍ਰਧਾਨ ਮੰਤਰੀ ਰਾਜਨਾਥ ਨੇ ਆਹ ਕੀਤਾ, ਨਿੰਬੂ ਰੱਖ ਤੇ ਥੱਲੇ ਇੱਦਾਂ ਦੀਆਂ ਗੱਲਾਂ ਕਰੀ, ਉਹਦਾ ਫਾਇਦਾ ਵੀ ਹੈ ਨੀ ਮੇਰੇ ਖਿਆਲ ਦੇ, ਨਾ ਸਮਝ ਹੋਣ ਕਰਕੇ ਉਹ ਚੰਗੇ ਵੀ ਆ, ਕਿਉਂਕਿ ਹੋਰ ਪਾਸੇ ਕੋਈ ਚੁਗਲ ਮੁਗਲ ਆਪਣਾ ਕਰਦੇ ਰਹਿੰਦੇ, ਕੋਈ ਗੇਮਾਂ ਖੇਡਦੇ ਰਹਿੰਦੇ ਆ, ਹੁਣ ਸਾਰਾ ਦਿਨ ਇਹੀ ਜੰਗ ਹੋਈ ਜਾਂਦੀ ਆ ਕਿ ਰਾਸ਼ਟਰਪਤੀ ਨੇ ਆਹ ਕਰ ਦਿੱਤਾ, ਪ੍ਰਧਾਨ ਮੰਤਰੀ ਨੇ ਉਹ ਕਰਤਾ, ਰਾਜਪਾਲ ਨੇ ਆਹ ਕਰ ਦਿੱਤਾ, ਬਾਦਲ ਨੇ ਉਹ ਕਰਤਾ, ਸੁਖਬੀਰ ਨੇ ਆਹ ਕਰਤਾ, ਮਜੀਠੀਏ ਨੇ ਇੱਦਾਂ ਕਰ ਦਿੱਤਾ, ਕੇਜਰੀਵਾਲ ਹਾਰ ਗਿਆ, ਸਾਡੇ ਮੋਦੀ ਸਾਹਿਬ ਜਿੱਤ ਗਏ, ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ, ਜੇ ਪਤਾ ਹੀ ਨਾ ਹੋਵੇ ਫਿਰ ਗੱਲਾਂ ਕਰਨੀਆਂ ਨੀ। ਹੁਣ ਮੈਂ ਇੱਥੇ ਦੇਖਿਆ ਜਿਹੜਾ ਨੌਜਵਾਨ ਹੈ ਨਾ, ਇੱਥੇ ਦਾ ਨੌਜਵਾਨ ਆ, ਉਹ ਇੱਦਾਂ ਦੀਆਂ ਗੱਲਾਂ ਕਰਦਾ ਹੀ ਨਹੀਂ ਹੈ, ਕ੍ਰਿਟੀਕਲੀ ਬਹੁਤ ਘੱਟ ਬਹਿਸ ਕਰਦੇ ਆ, ਜੇ ਗੱਲਾਂ ਕਰਦੇ ਆ ਉਹ ਕਾਰਾਂ ਦੀਆਂ ਕਰਦੇ ਆ, ਥੋੜੀਆਂ ਬਹੁਤੀਆਂ ਫਿਲਮਾਂ ਦੀਆਂ ਕਰਦੇ ਆ, ਜ਼ਿਆਦਾ ਤੌਰ ਤੇ ਜਿਹੜੇ ਨੌਜਵਾਨ ਨੇ ਮੈਂ ਅੱਜ ਕੱਲ ਦੇਖੇ ਸਕੂਲਾਂ ਦੇ ਵਿਚ ਵੀ, ਉਹ ਗੱਲਾਂ ਪਤਾ ਕਿਹੜੀਆਂ ਕਰਦੇ ਆ, ਸਿਹਤ ਬਣਾਉਣ ਦੀਆਂ, ਤੇ ਤੂੰ ਜਿਮ ਜਾਣਾ, ਤੂੰ ਕਿਹੜੀ ਖੇਡ ਖੇਡਦਾ ਆ, ਤੇ ਤੂੰ ਆਪਣੇ ਕਿਹੜੇ ਤੇ ਇੱਦਾਂ, ਮੈਂ ਉਹਨੂੰ ਕਲੋਜਲੀ ਸੁਣਦਾ ਹੁੰਦਾ ਜਾ ਕੇ, ਉਹਨਾਂ ਦੇ ਖੜ ਜਾਣਾ ਨਾਲ ਜਾ ਕੇ ਬੱਚਿਆਂ ਦੇ, ਉਹ ਗੱਲਾਂ ਇੱਦਾਂ ਦੀਆਂ ਜ਼ਿਆਦਾ ਕਰਦੇ ਆ, ਫਿਲਮਾਂ ਦੀਆਂ ਵੀ ਘੱਟ ਕਰਦੇ ਆ। ਹੁਣ ਤੁਸੀਂ ਕਿਹਾ ਨੀ ਫੋਨ ਆ ਗਏ, ਬਹੁਤ ਫੋਨਾਂ ਤੇ ਲੱਗੇ ਰਹਿੰਦੇ ਆ। ਦੂਜੇ ਦਿਨ ਮੈਂ ਨਾ ਆਪਣੀ 3ਮੰਜ਼ਿਲ ਸਕੂਲ ਤੇ ਚੜ ਕੇ ਦੇਖਿਆ, ਉਹਦੇ ਵਿਚ ਮੈਂ ਆਪਣੇ ਆਪ ਨੂੰ ਖੇਡਦਾ ਦੇਖਿਆ, ਉਹਦੇ ਵਿਚ ਟੋਨੀ ਖੇਡਦਾ ਦੇਖਿਆ, ਉਹਦੇ ਵਿਚ ਪੀਰਾ ਖੇਡਦਾ ਦੇਖਿਆ, ਉਹਦੇ ਵਿਚ ਲੰਮਿਆਂ ਦਾ ਛੋਟੂ ਖੇਡਦਾ ਦੇਖਿਆ, ਉਹਦੇ ਵਿਚ ਨੇੜੇ ਖਾਣੇ ਦਾ ਬਿਕਰ ਖੇਡਦਾ ਦੇਖਿਆ, ਸਾਰੇ ਖੇਡਦੇ ਦੇਖੇ, ਉਹ ਸਵੇਰੇ ਜਾ ਕੇ ਖੇਡਦੇ ਹੀ ਆ, ਗੇਮਾਂ ਹੀ ਖੇਡਦੇ ਆ। ਬਹੁਤ ਘੱਟ ਸਟੂਡੈਂਟ ਆ ਜਿਹੜੇ ਕਿ ਸਵੇਰੇ 8 to 9 ਤੱਕ ਜਿਸ ਵੇਲੇ ਸਕੂਲ ਲੱਗਣਾ ਹੁੰਦਾ ਉਹਦੇ ਵਿਚ ਉਹ ਫੋਨਾਂ ਤੇ ਲੱਗੇ ਹੁੰਦੇ। ਹੋਰ ਥੋੜੀਆਂ ਮਤੀਆਂ ਕੁੜੀਆਂ ਇਧਰ ਉਧਰ ਹੋਣੀਆਂ, ਲੇਕਿਨ ਖੇਡਦੇ ਮੈਂ ਜਿਆਦਾ ਦੇਖੇ ਆਸਟ੍ਰੇਲੀਆ ਦੇ ਵਿਚ, ਉਹ ਜਿਆਦਾ ਖੇਡਦੇ ਹੀ ਆ। ਉਹ ਚੇਂਜ ਨੀ ਕਲਚਰ ਹੋਇਆ ਕਿ ਸਾਡੀ ਹੋ ਗਈ ਹੁਣ ਉਮਰ ਜਿਆਦਾ, ਸਾਨੂੰ ਲੱਗਦਾ ਵੀ ਖੇਡਣ ਲੋਕਾਂ ਨੇ ਬੰਦ ਕਰਤਾ। ਬੱਚੇ ਹਾਲੇ ਵੀ ਖੇਡਦੇ ਆ, ਹਾਲੇ ਵੀ ਪੀਂਘਾਂ ਪੈਣੀਆਂ, ਹਾਲੇ ਵੀ ਹਾਸੇ ਮਜ਼ਾਕ ਹੁੰਦੇ ਆ, ਹਾਲੇ ਵੀ ਸਾਰੀਆਂ ਗੱਲਾਂ ਹੋ ਰਹੀਆਂ। ਪਤਾ ਗੱਲ ਕੀ ਆ, ਆਪਣੀ ਨਜ਼ਰ ਚੇਂਜ ਕਰੋ ਅਤੇ ਆਪਣੀ ਨਜ਼ਰ ਨੂੰ ਇਸ ਲਹਿਜ ਨਾਲ ਦੇਖੋ ਕਿ ਤੁਸੀਂ ਉਹਦੇ ਵਿਚ ਆਪਣਾ ਬਚਪਨ ਟੋਲਦੇ ਆ ਜਾਂ ਨਹੀਂ ਟੋਲਦੇ। ਮੈਂ ਤਾਂ ਜਰੂਰ ਟੋਲਦਾ ਹੁੰਦਾ ਜਾ ਕੇ ਹਰ ਦਿਨ ਸਵੇਰੇ ਸਵੇਰੇ।
ਬਹੁਤ ਵਧੀਆ ਵਿਚਾਰ। ਸੋ ਅਮਰੀਕ ਭਾਜੀ, ਇਸ ਤੋਂ ਬਾਅਦ ਆਪਾਂ ਸ਼ੇਅਰ ਕਰਦੇ ਹਾਂ, ਗੁਰਵੀਰ ਸਿੱਧੂ ਹੁਣਾਂ ਨੇ ਜਾਣਕਾਰੀ ਭੇਜੀ ਆ, ਉਹ ਕਹਿੰਦੇ ਨੇ ਕਿ ਬ੍ਰਿਸਬਨ ਦੇ ਵਿਚ ਵੀ ਇਹੋ ਜਿਹਾ ਪ੍ਰੋਗਰਾਮ ਲੀਕਿਆ ਜਾ ਰਿਹਾ ਤੇ ਟ੍ਰੀ ਪਲਾਂਟਿੰਗ, ਇਹ ਸਾਰੀਆਂ ਜਾਣਕਾਰੀਆਂ ਨਾ ਪ੍ਰੋਗਰਾਮ ਤੋਂ ਬਾਅਦ ਸਾਰੀਆਂ ਆਪਣੇ ਲਾਈਵ ਬਲੌਗ ਤੇ ਸ਼ੇਅਰ ਕਰ ਰਹੇ ਹਾਂ, ਤੁਸੀਂ ਐਪਸ ਦੇ ਵਿਚ ਦੇਖ ਸਕਦੇ ਹੋ। ਬ੍ਰਿਸਬਨ ਚ ਵੀ 20 ਅਕਤੂਬਰ ਨੂੰ ਨਾ 9 ਵਜੇ ਤੋਂ ਲੈ ਕੇ 12 ਵਜੇ ਤੱਕ ਈਗਲ ਬੇ ਵੈਟਲੈਂਡਸ ਦੇ ਵਿਚ ਨਾ, ਈਗਲ ਬਾਈ ਕਹਿੰਦੇ ਨੇ ਸ਼ਾਇਦ, ਉਥੇ ਇਵੈਂਟ ਹੋ ਰਿਹਾ ਤੇ ਯੂਨਾਈਟਿਡ ਖਾਲਸਾ ਜਿਹੜਾ ਸਾਰਿਆਂ ਨੂੰ ਬੁਲਾ ਰਿਹਾ ਕਿ 1313 ਬੂਟੇ ਲਾਉਣੇ ਨੇ ਉਥੇ, ਦਰਖਤ ਲਾਉਣੇ ਨੇ ਇਸ ਸਬੰਧ ਵਿਚ, ਤੇ ਗਤਕਾ ਵੀ ਹੋਏਗਾ, ਫੇਸ ਪੇਂਟਿੰਗ ਹੋਏਗੀ, ਆਰਟ ਐਂਡ ਕਰਾਫਟ ਵੀ ਹੋਏਗਾ, ਤੇ ਮੈਂ ਸਾਰੀ ਜਾਣਕਾਰੀ ਸ਼ੇਅਰ ਕਰਦਾ। ਬੜੇ ਵਧੀਆ ਉਦਮ ਚੱਲ ਰਿਹਾ ਜੀ। ਤੇ ਅਮਰਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਭਾਜੀ ਗੁਰੂ ਕੇ ਬਾਗ ਵਾਲਾ ਜਿਹੜਾ ਕੰਮ ਹੈ ਉਹ ਬਹੁਤ ਵਧੀਆ ਤੇ ਸ਼ਲਾਘਾਯੋਗ ਹੈ। ਇਹ ਯੂਕੇ ਤੋਂ ਸਾਡੇ ਨਾਲ ਜੁੜਦੇ ਨੇ ਜੀ, ਤੇ ਕਹਿੰਦੇ ਇੰਡੀਆ ਦੇ ਵਿਚ ਵੀ ਇਕੋ ਸਿੱਖ ਆਰਗੇਨਾਈਜੇਸ਼ਨ ਕਰ ਰਹੀ ਆ ਇਹੋ ਜਿਹੇ ਕੰਮ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਤੇ 550 ਬੂਟੇ ਸਮਰਪਿਤ ਕੀਤੇ ਨੇ। ਦੇਖੋ ਸ਼ਲਾਘਾਯੋਗ ਕੰਮ ਨੇ, ਆਪਾਂ ਗੁਰੂ ਘਰਾਂ ਦੇ ਵਿਚ ਮਨਾਉਂਦੇ ਆ, ਬਹੁਤ ਵਧੀਆ ਮਨਾਉਂਦੇ ਆ, ਸਿੱਖ ਸੰਗਤ ਮਨਾਉਂਦੀ ਆ ਬੜੇ ਚਾਅ ਨਾਲ, ਉਹਨੂੰ ਹੋਰ ਵੀ ਚਾਅ ਨਾਲ ਮਨਾਉਣਾ ਚਾਹੀਦਾ। ਸਾਨੂੰ ਅਸਲ ਦੇ ਵਿਚ ਹੁਣ ਬਾਹਰ ਵੀ ਜਾ ਕੇ ਮਨਾਉਣੇ ਚਾਹੀਦੇ ਨੇ, ਇੱਦਾਂ ਨਹੀਂ ਕਿ ਜਾ ਕੇ ਅਸੀਂ ਉਹਨਾਂ ਨੂੰ ਡਿਸਟਰਬ ਕਰੀਏ। ਅਸੀਂ ਉਹਨਾਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਕੋਰ ਫਿਲੋਸਫੀ ਦੇ ਆਧਾਰ ਦੇ ਉੱਤੇ ਨੇਚਰ ਦੇ ਹਿਸਾਬ ਦੇ ਨਾਲ ਨੇਚਰ ਨਾਲ ਜੁੜੀਏ। ਅਗਲੇ ਹਫਤੇ ਨਾ ਅਮਰੀਕ ਭਾਜੀ ਆਪਾਂ ਇੱਕ ਨਾ ਆਰਟਿਸਟ ਨੂੰ ਲੈ ਕੇ ਆਉਣਾ, ਰਾਜੀ ਮੁਸੱਵਰ, ਮੇਰੇ ਬਹੁਤ ਪਰਮ ਮਿੱਤਰ ਨੇ, ਉਹਨਾਂ ਨੇ ਨਾ ਇੱਕ ਨਾ ਸਕੈਚ ਬਣਾਇਆ ਆ ਇਸੇ ਸਬੰਧ ਵਿਚ, ਮੈਲਬਨ ਦੇ ਵਿਚ ਵੀ ਇੱਕ ਸੰਸਥਾ ਕੰਮ ਕਰ ਰਹੀ ਹੈ ਉਹਨਾਂ ਲਈ ਬਣਾਇਆ ਆ, ਗੁਰੂ ਹਰ ਰਾਏ ਜੀ ਦਾ। ਦੇਖੋ ਜਿਹੜੀ ਗੁਰੂਆਂ ਦੀ ਜੋਤ ਹੈ, ਗੁਰੂਆਂ ਦੀ ਜੋਤ ਟਰੈਵਲ ਕਰਦੀ ਹੈ ਦੂਜੇ ਪਾਤਸ਼ਾਹ ਤੀਜੇ ਪਾਤਸ਼ਾਹ, ਸਾਰੀ ਨਾਨਕ ਦੀ ਜੋਤ ਹੈ ਹਨਾ। ਸੱਤਵੇਂ ਪਾਤਸ਼ਾਹ ਦੀ ਜਿਹੜੀ ਜ਼ਿੰਦਗੀ ਦੇ ਬਾਰੇ ਕਿਸੇ ਨੂੰ ਬਹੁਤਾ ਜ਼ਿਆਦਾ ਨਹੀਂ ਪਤਾ, ਪਰ ਜੋ ਉਹਨਾਂ ਨੇ ਕੰਮ ਕੀਤਾ ਨਾ ਨੇਚਰ ਦੇ ਨਾਲ, ਉਹ ਮੇਰਾ ਖਿਆਲ ਸਾਰੇ ਗੁਰੂ ਸਾਹਿਬਾਂ ਤੋਂ ਜ਼ਿਆਦਾ ਉਹਨਾਂ ਨੇ ਮਤਲਬ ਕੁਦਰਤ ਦੇ ਲਈ ਕੰਮ ਕੀਤਾ, ਦਵਾਖਾਨਿਆਂ ਲਈ, ਜੜੀ ਬੂਟੀਆਂ ਦੇ ਲਈ, ਤੇ ਉਹਨਾਂ ਨੇ ਬੜੇ ਮਤਲਬ ਕਲੋਜ਼ਲੀ ਕੰਮ ਕੀਤਾ ਕੁਦਰਤ ਦੇ ਨਾਲ, ਕਿਉਂਕਿ ਉਹ ਕੀਰਤਪੁਰ ਬੈਠੇ ਸੀ ਹਨਾ, ਤੇ ਉੱਥੇ ਉਹਦੇ ਸਬੰਧ ਵਿਚ ਉਹਨਾਂ ਨੇ ਇੱਕ ਨਾ ਸਕੈਚ ਬਣਾਇਆ, ਉਹਤੇ ਆਪਾਂ ਡਿਟੇਲ ਚ ਗੱਲ ਕਰਨੀ ਆ ਅਗਲੇ ਹਫਤੇ, ਤੇ ਤੁਸੀਂ ਕਮਾਲ ਬਣ ਜਾਓਗੇ ਉਸ ਚੀਜ਼ ਨੂੰ। ਤੇ ਇਹੋ ਜਿਹੇ ਕੰਮ ਜਿਹੜੇ ਹੁਣ ਚੱਲ ਰਹੇ ਨੇ ਸਾਡੇ ਨਾਲ, ਹਰਜਿੰਦਰ ਸਿੰਘ ਘੁੰਮਣ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ ਉਦਮ ਹੈ ਜੀ ਵਾਤਾਵਰਨ ਸੰਭਾਲਣ ਦਾ। ਸੁਰਜੀਤ ਧਾਲੀਵਾਲ ਵੀ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਸ਼ੁਕਰੀਆ ਜੀ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਮੈਂ ਇਹ ਗੁਰੂ ਕੇ ਬਾਗ ਦੀਆਂ ਤਸਵੀਰਾਂ ਤੇ ਬ੍ਰਿਸਬਨ ਵਾਲੀ ਤਸਵੀਰ ਇਹ ਸਾਰੀਆਂ ਮੈਂ ਸਾਂਝੀ ਕਰਾਂਗਾ। ਯੋਗੀ ਕੁਮਾਰ ਜੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਤੇ ਹੁਣ ਅਮਰੀਕ ਭਾਜੀ ਇੱਕ ਨਾ ਛੋਟੀ ਜਿਹੀ ਗੱਲ ਕਰਨੀ ਹੈ ਬੁੱਕ ਦੇ ਬਾਰੇ। ਮੈਂ ਤਕਰੀਬਨ ਰੋਜ਼ 20-25 ਕਿਤਾਬਾਂ ਜਿਹੜੀਆਂ ਪੋਸਟ ਕਰ ਰਿਹਾ ਤੇ ਬੜਾ ਚੰਗਾ ਲੱਗ ਰਿਹਾ, ਧੰਨਵਾਦ ਕਰ ਰਿਹਾ ਸਾਰੇ ਸਰੋਤਿਆਂ ਦਾ। ਤੇ ਇੰਡੀਆ ਦੇ ਵਿਚ ਵੀ ਕੱਲ ਤੋਂ ਪਰਸੋਂ ਤੋਂ ਇਹ ਪ੍ਰੋਗਰਾਮ ਬੁੱਕ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ, ਪੋਸਟ ਹੋਣੀ ਮਿਲ ਜਾਣੀ ਹੈ ਸਾਨੂੰ। ਤੇ ਇੱਕ ਨਾ ਜਿਹੜੀ 26 ਤਰੀਕ ਨੂੰ ਕੈਨਬਰਾ ਚ ਫੰਕਸ਼ਨ ਹੋ ਰਿਹਾ ਜਿੱਥੇ ਆਪਾਂ ਡਾਕਟਰ ਮੁਹੰਮਦ ਵਰੀਸ ਉਹਨਾਂ ਦਾ ਲੈਕਚਰ ਸੁਣਾਂਗੇ, ਡਾਕਟਰ ਦੀਪ ਸੈਣੀ ਉਹਨਾਂ ਦਾ ਲੈਕਚਰ ਸੁਣਾਂਗੇ, ਤੇ ਉੱਥੇ ਛੋਟਾ ਜਿਹਾ ਮੇਰਾ ਲੈਕਚਰ ਵੀ ਹੋਏਗਾ ਤੇ ਬੁੱਕ ਦੀ ਨੂੰ ਵੀ ਇੰਟਰੋਡਿਊਸ ਕੀਤਾ ਜਾਏਗਾ ਅਫੀਸ਼ਲੀ। ਪਰ 25 ਤਰੀਕ ਨੂੰ ਪੰਜਾਬੀ
ਤੁਸੀਂ ਆਮਦੇ ਪਰ ਜਿਆਦਾ ਚਿਰ ਨਾ ਬੋਲਿਓ ਉੱਥੇ, ਜਿਆਦਾ ਚਿਰ ਬੋਲੂਗੇ ਤਾਂ ਉਹਦਾ ਨੁਕਸਾਨ ਹੋਣਾ।
ਕਿੱਦਾਂ
ਜਵਾਨੇ ਸੀਰੀਆਂ ਹੋਰ ਲੋਕਾਂ ਨੂੰ ਸ਼ੂਗਰ ਹੋ ਜਾਊਗੀ।
ਜਵਾਨੇ ਸੀਰੀ ਠੀਕ ਹੈ ਜੀ। ਤੇ 25 ਤਰੀਕ ਨੂੰ ਸਿਡਨੀ ਦੇ ਵਿਚ ਹੋ ਰਿਹਾ ਜੀ ਕਾਸਲਿਲ ਦੇ ਵਿਚ ਫੰਕਸ਼ਨ, ਤੇ ਉਸ ਦੇ ਵਿਚ ਵੀ ਅਸੀਂ ਸ਼ਮੂਲੀਅਤ ਕਰ ਰਹੇ ਹਾਂ, ਡਾਕਟਰ ਮੁਹੰਮਦ ਦਰੀਸ ਵੀ ਉੱਥੇ ਲੈਕਚਰ ਦੇ ਰਹੇ ਨੇ, ਮੈਂ ਵੀ ਹੋਵਾਂਗਾ ਉੱਥੇ। ਸੋ ਮੈਂ ਬੇਨਤੀ ਕਰਦਾ ਸਾਰੇ ਸਿਡਨੀ ਤੋਂ ਜਿੰਨੇ ਵੀ ਮੇਰੇ ਸਰੋਤੇ ਨੇ ਸੁਣ ਰਹੇ ਨੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ, ਇੱਥੋਂ ਤੱਕ ਕਿ ਮੈਲਬਨ ਤੋਂ ਵੀ ਆ ਰਹੇ ਨੇ ਸਾਡੇ ਸਰੋਤੇ ਸੁਣਨ ਕੈਨਬਰਾ। ਸੋ ਸਿਡਨੀ ਤੇ ਕੈਨਬਰਾ ਵਾਲੇ ਨੋਟ ਕਰਨ ਕਿ 25 ਨੂੰ ਸਿਡਨੀ ਤੇ 26 ਨੂੰ ਕੈਨਬਰਾ, ਸ਼ਾਮ ਨੂੰ ਰੱਖਿਆ ਗਿਆ ਸਿਡਨੀ ਦੇ ਵਿੱਚ ਵੀ। ਇਸ ਦੀ ਡਿਟੇਲ ਮੇਰੀ ਫੇਸਬੁੱਕ ਪੇਜ ਤੇ ਹੈ। ਸੋ ਆਪਾਂ ਜ਼ਰੂਰ ਉੱਥੇ ਆਉਣਾ ਹੈ, ਡਾਕਟਰ ਸਾਹਿਬ ਨੂੰ ਸੁਣਨਾ ਹੈ ਤੇ ਮੈਨੂੰ ਵੀ ਮਿਲੋ, ਮੈਨੂੰ ਵੀ ਸੁਣੋ, ਮੇਰੀ ਵੀ ਫੀਲਿੰਗ ਜਿਹੀ ਦਵਾਓ ਮੈਨੂੰ। ਮਰੀਕ ਭਾਜੀ ਤੁਹਾਨੂੰ ਤਾਂ ਰੋਜ਼ ਸਟੂਡੈਂਟ ਸੁਣਦੇ ਨੇ।
ਨਹੀਂ ਅਮਨਦੀਪ, ਸੁਣਾਂਗੇ ਤੁਹਾਨੂੰ ਜਾ ਕੇ, ਤੁਹਾਡੇ ਨਾਲ ਜਾਵਾਂਗੇ ਉਦਣ ਤੇ ਲੁਤਫ ਉਹਦਾ ਪੂਰਾ ਉਠਾਵਾਂਗੇ ਇਸ ਕਾਨਫਰੰਸ ਦਾ ਸਾਰੀ ਦਾ, ਤੇ ਲੈਕਚਰ ਬਾਕੀ ਵੀ ਸੁਣਾਂਗੇ, ਤੁਹਾਡੇ ਵੀ ਸੁਣਾਂਗੇ, ਤੁਹਾਡੇ ਬਾਰੇ ਦੋ ਸ਼ਬਦ ਕਹਾਂਗੇ ਵੀ। ਸਟੇਜ ਤੇ ਨੀ, ਆਮ ਲੋਕਾਂ ਵਿਚ ਵਿਚਰ ਕੇ ਗੱਲਾਂ ਕਰਾਂਗੇ ਇਧਰ ਉਧਰ, ਤੇ ਚੰਗਾ ਲੱਗੂਗਾ। ਮੈਂ ਤਾਂ ਉਸ ਨੂੰ ਉਸ ਘੜੀ ਨੂੰ ਉਡੀਕ ਰਿਹਾ ਕਿ ਕਿਹੜੀ ਕਿਹੜੇ ਵੇਲੇ ਉਹ ਘੜੀ ਆਵੇ ਤੇ ਲੁਤਫ ਉਠਾਈਏ, ਜ਼ਿੰਦਗੀ ਦੇ ਲੁਤਫ ਉਠਾਣੇ ਵੀ ਚਾਹੀਦੇ, ਜਾਣਾ ਵੀ ਚਾਹੀਦਾ ਇਧਰ ਉਧਰ। ਬਾਕੀ ਯਾਰ ਸਭ ਤੋਂ ਮੈਨੂੰ ਜ਼ਿਆਦਾ ਖੁਸ਼ੀ ਅਮਨਦੀਪ ਤੁਹਾਡੇ ਨਾਲ 6-7 ਘੰਟੇ ਬਿਤਾਉਣ ਦੀ ਹੋਊਗੀ ਨਾ, ਉਹਦੇ ਵਿਚ ਫਿਰ ਕਈ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਜਾਊਗੀਆਂ। ਫਿਰ ਜਿੱਦਾਂ ਨਾ ਤੁਸੀਂ ਗਾਣੇ ਲਾ ਕੇ ਜਿੱਦਾਂ ਭੰਗੜਾ ਵੀ ਪਾਉਣੇ ਹੁੰਦੇ, ਡਰਾਈਵ ਕਰਦੇ ਕਰਦੇ ਉਹ ਵੀ ਪਾਵਾਂਗੇ। ਯਾਦ ਹੈ ਮੈਨੂੰ ਤੁਸੀਂ ਫਿਰ ਗਾਣੇ ਲਾਏ ਸੀ, ਫਿਰ ਤੁਹਾਨੂੰ ਪਤਾ ਵੀ ਗਾਣੇ ਗਾਉਂਦੇ ਵੀ ਸੀ ਆਪਾਂ ਦੋਨੋਂ ਜਾਣੇ ਨਾ, ਇੱਦਾਂ ਵੀ ਗਾਣੇ ਗਾਉਂਦਿਆਂ ਨੇ ਜਾਣਾ ਤੇ ਗਾਣੇ ਗਾਣਿਆਂ ਨੇ ਆਉਣਾ, ਫਿਰ ਡਿਸਕਸ਼ਨ ਵੀ ਹੋਣੀ ਆ।
ਗਾਣਾ ਲਾਇਆ
ਚੰਗਾ ਲੱਗਦਾ ਅਮਨਦੀਪ, ਸਾਰੀ ਗੱਲ
ਅਸੀਂ ਦੋਵੇਂ ਜਣੇ ਕੈਨਬਰਾ ਤੋਂ ਆਉਂਦੇ ਸੀ ਤੇ ਗਾਣਾ ਲਾਇਆ ਸੀਗਾ ਸ਼ੋਲੇ ਫਿਲਮ ਦਾ, ਯੇ ਦੋਸਤੀ ਨਹੀਂ,
ਇਹ ਵੀ ਲਾਇਆ ਇੱਕ ਹੋਰ ਵੀ ਲਾਇਆ ਸੀ।
ਠੀਕ ਹੈ ਜੀ
ਅਮਨਦੀਪ, ਅੱਜ ਨਾ ਅੱਜ ਬਹੁਤ ਦੇਰ ਬਾਅਦ ਹੰਸ ਉਹਨਾਂ ਨੂੰ ਬ੍ਰੈਂਪਟਨ ਤੋਂ ਸੁਣਿਆ ਤੇ ਉਹਨਾਂ ਸਾਨੂੰ ਸੁਣ ਰਿਹਾ ਸੀ, ਉਹ ਬੜੀ ਖੁਸ਼ੀ ਹੋਈ ਕਿ ਕਾਫੀ ਦੇਰ ਬਾਅਦ ਉਹ ਸਾਡੇ ਪ੍ਰੋਗਰਾਮ ਸੁਣ ਰਿਹਾ ਤੇ ਸਾਡੇ ਜਿਹੜੇ ਸ਼੍ਰੋਮਣੀ ਸਰੋਤੇ ਆ ਉਹਦਾ ਨਾਂ ਤਾਂ ਨਹੀਂ ਮਿਲਾਵਾਂਗਾ, ਲੇਕਿਨ ਕਈ ਸ਼੍ਰੋਮਣੀ ਸਰੋਤੇ ਜਿਹੜੇ ਸਾਨੂੰ ਹਮੇਸ਼ਾ ਫੋਨ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਆਸ ਕਰਦੇ ਹਾਂ ਕਿ ਏਦਾਂ ਹੀ ਉਹ ਸਾਡੇ ਪ੍ਰੋਗਰਾਮ ਸੁਣਦੇ ਰਹੋਗੇ ਤੇ ਸਾਨੂੰ ਵੀ ਇਹਦੇ ਨਾਲ ਕਾਫੀ ਉਤਸ਼ਾਹ ਮਿਲਦਾ ਗੱਲਾਂ ਕਰਨ ਦਾ, ਤੇ ਗੱਲਾਂ ਇਧਰ ਉਧਰ ਦੀਆਂ ਕਰੀ ਦੀਆਂ ਆ। ਉਹ ਸਾਡੀਆਂ ਗੱਲਾਂ ਸਾਰੀਆਂ ਅਮਨਦੀਪ ਦੂਜੀਆਂ ਨਹੀਂ ਹੁੰਦੀਆਂ, ਵੀ ਸਾਡੀਆਂ ਹੀ ਗੱਲਾਂ ਠੀਕ ਆ, ਸਾਡੇ ਸਰੋਤੇ ਸਾਨੂੰ ਦਰੁਸਤ ਕਰ ਸਕਦੇ ਆ, ਇਹਦਾ ਕ੍ਰਿਟੀਸਿਜ਼ਮ ਵੀ ਕਰ ਸਕਦੇ ਆ, ਅਸੀਂ ਤਾਂ ਆਪਣੇ ਵਿਚਾਰੇ ਰੱਖਦੇ ਆ, ਆਪਣੇ ਵਿਚਾਰ ਜਿਸ ਵੇਲੇ ਬੰਦਾ ਸਮਝਣ ਲੱਗ ਪਏ ਨਾ ਮੇਰੇ ਵਿਚਾਰੇ ਚੰਗੇ ਆ, ਫਿਰ ਉਹਦੇ ਵਿਚਾਰੇ ਚੰਗੇ ਨਹੀਂ ਹੁੰਦੇ, ਉਹਦੇ ਵਿਚਾਰ ਕਈ ਗਲਤ ਵੀ ਹੋ ਸਕਦੇ ਆ, ਅਸੀਂ ਤਾਂ ਸਿਰਫ ਆਪਣੇ ਵਿਚਾਰੇ ਪੈਦਾ ਕਰਦੇ ਦਿੰਨੇ ਆ ਤੇ ਅਨਾਲਿਸਿਸ ਕਰਦੇ ਆ ਚੀਜ਼ਾਂ ਜਿੰਨੀਆਂ ਸਾਨੂੰ ਸਮਝ ਆ
ਉਹਦੇ ਨਾਲ। ਆਪਣੇ ਸ਼੍ਰੋਮਣੀ ਸਰੋਤੇ ਹੋਰ ਵੀ ਆ ਗਏ ਨੇ, ਬਹੁਤ ਦੇਰ ਬਾਅਦ ਆਏ ਆ, ਜਸਪ੍ਰੀਤ ਬੈਂਸ ਭਾਈ ਵੀ ਆ ਗਏ ਨੇ ਆਪਣੇ, ਕਹਿੰਦੇ ਗੁੱਡ ਡਿਸਕਸ਼ਨ ਟੂਡੇ, ਟੂ ਮਚ ਪੋਲੀਟੀਕਲ ਨਿਊਜ਼ ਡਿਸਕਸ਼ਨ ਕ੍ਰੀਏਟਸ ਅਨਨੈਸੈਸਰੀ ਐਂਗਜ਼ਾਇਟੀ ਐਂਡ ਸਟ੍ਰੈਸ। ਕਹਿੰਦੇ ਫਿਰ ਮੈਂ
ਸਟ੍ਰੈਸ ਐਂਗਜ਼ਾਇਟੀ ਐਂਡ ਸਟ੍ਰੈਸ ਰੀਲੀ ਵੈਰੀ ਗੁੱਡ ਜੀ,
ਕਹਿੰਦੇ ਟੂ ਮਚ ਜਿਹੜੀ ਪੋਲੀਟੀਕਲ ਨਿਊਜ਼ ਦੇਖਣੀ ਨਾ, ਨਿਊਜ਼ ਚੈਨਲ ਦੇਖਣ ਦੇ ਨਾਲ ਐਂਗਜ਼ਾਇਟੀ ਹੋ ਜਾਂਦੀ, ਤੇ ਕਹਿੰਦੇ ਮੈਂ CNN MSNBC ਮੈਂ ਕਈ ਮਹੀਨਿਆਂ ਤੋਂ ਨੀ ਦੇਖਿਆ, ਕਹਿੰਦਾ ਇਹਦੇ ਨਾਂ ਦੇਖਣ ਨਾਲ ਮੇਰੀ ਜਿਹੜੀ ਐਂਗਜ਼ਾਇਟੀ ਤੇ ਸਟ੍ਰੈਸ ਲੈਵਲ ਬਹੁਤ ਘੱਟ ਗਏ ਆ, ਕਹਿੰਦੇ ਹੁਣ ਮੈਂ ਆਪਣੇ ਆਪ ਨੂੰ ਡੀਟੌਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਕਈ ਮਹੀਨਿਆਂ ਤੋਂ ਨਿਊਜ਼ ਨੂੰ ਫਾਲੋ ਹੀ ਨਹੀਂ ਕਰ ਰਿਹਾ ਤੇ ਕਹਿੰਦਾ ਮੈਂ ਬੜੇ ਸੁਖੀ ਹਾਂ। ਕਿਆ ਬਾਤ ਹੈ ਬਾਈ ਜੀ, ਮੈਂ ਅਸੀਂ ਅੱਜ
ਫੋਨ ਵੀ ਘਰ ਰੱਖ ਕੇ ਜਾਇਆ ਕਰੋ, ਮੈਂ ਤਾਂ ਇਹ ਵੀ ਸੁਝਾਅ ਦਊਂਗਾ ਜਿਸ ਵੇਲੇ ਤੁਸੀਂ ਬਾਹਰ ਜਾਂਦੇ ਹੋ
ਤੁਸੀਂ ਫੋਨ ਨੂੰ ਕੋਲੈਸਟ੍ਰੋਲ ਕਰਾ ਦੇਣੀ, ਫੋਨ ਅੱਗੇ ਆਉਂਗਾ ਨੋਕੀਆ ਮੰਗਰ ਵੱਡਾ ਹੋ ਜਾਣਾ, ਫੋਨ ਵੱਡਾ ਹੋ ਜਾਣਾ, ਉਹਦਾ ਭਾਰ ਵੱਧ ਜਾਣਾ, ਫੇਰ ਤੁਸੀਂ ਔਖੇ ਹੋਵੋਗੇ। ਤੇ ਅਮਰੀਕ ਭਾਜੀ ਇੱਕ ਨਾ ਡਿਮਾਂਡ ਆ ਰਹੀ ਹੈ, GS ਚਾਹਲ ਹੁਣੀ ਕਹਿ ਰਹੇ ਨੇ ਕਿ ਆਡੀਓ ਬੁੱਕ ਵਰਜ਼ਨ ਹੈ, ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆਡੀਓ ਬੁੱਕ ਵਰਜ਼ਨ ਹਜੇ ਪੂਰੀ ਤਰ੍ਹਾਂ ਬਣਿਆ ਨਹੀਂ ਹੈਗਾ, ਪਰ ਇਹ ਮਾਰਚ ਅਪ੍ਰੈਲ ਤੋਂ ਪਹਿਲਾਂ ਉਪਲਬਧ ਨਹੀਂ ਹੋਏਗਾ। ਇਸ ਦੇ ਨਾ ਅਮਰੀਕ ਜੀ ਕਈ ਕਾਰਨ ਨੇ ਕਿ ਇੱਕ ਤਾਂ ਜਿਹੜੀ ਬੁੱਕ ਹੈ ਨਾ, ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਕਈਆਂ ਸਰੋਤਿਆਂ ਦੀ ਸਾਡੇ ਪਾਠਕਾਂ ਦੀ ਚਾਹਤ ਹੈ ਮੈਂ ਇੱਕ ਦੋ ਦਿਨ ਚ ਪੜ੍ਹ ਦੇਣੀ ਹੈ ਕਿਤਾਬ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਦੋ ਦਿਨ ਚ ਨਹੀਂ ਪੜ੍ਹ ਹੋਣੀ ਕਿਤਾਬ, ਤੁਸੀਂ ਇੱਕ ਚੈਪਟਰ ਪੜ੍ਹਨਾ ਆ ਤੇ ਤੁਹਾਨੂੰ ਕਈ ਦਿਨ ਉਸਦਾ ਆਨੰਦ ਆਉਣਾ ਹੈ ਚੈਪਟਰ ਦਾ। ਸੋ ਇਹ ਕਿਤਾਬ ਘੱਟੋ ਘੱਟ 3 ਜਾਂ 4 ਮਹੀਨੇ ਤੁਹਾਡੇ ਅੰਗ ਸੰਗ ਰਹੇਗੀ, ਤੁਹਾਨੂੰ ਰੱਖਣੀ ਪਏਗੀ। ਤੇ ਜਿਹੜੀ ਬੁੱਕ ਦੀ ਗੱਲ ਹੈ, ਉਸਦੇ ਵਿੱਚ ਡਾਇਆਗ੍ਰਾਮ ਦਿੱਤੇ ਹੋਏ ਨੇ, ਉਸ ਦੇ ਵਿੱਚ ਡਾਟਾ ਦਿੱਤਾ ਹੋਇਆ ਜਿਹੜਾ ਬਹੁਤ ਰੈਲੇਵੈਂਟ ਹੈ ਉਸ ਚੈਪਟਰ ਦੇ ਲਈ। ਸੋ ਆਡੀਓ ਬੁੱਕ ਦੇ ਵਿੱਚ ਇਹ ਚੀਜ਼ਾਂ ਉਪਲਬਧ ਨਹੀਂ ਹੈ, ਆਡੀਓ ਬੁੱਕਸ ਆਊਗੀਆਂ, ਪਰ ਆਡੀਓ ਬੁੱਕ ਦੇ ਨਾਲ ਇੱਕ ਫਿਜ਼ੀਕਲ ਕਾਪੀ ਵੀ ਤੁਹਾਨੂੰ ਨਾਲ ਰੱਖਣੀ ਪਏਗੀ, ਕਿਉਂਕਿ ਜਿਹੜੀ ਡਾਇਆਗ੍ਰਾਮ ਦੀ ਗੱਲ ਕੀਤੀ ਜਾਏਗੀ ਉਹਨੂੰ ਦੇਖੇ ਤੋਂ ਬਿਨਾਂ ਸਿਧਾਂਤ ਜਾਂ ਕਨਸੈਪਟ ਜਿਹੜੇ ਨੇ ਉਹ ਸਮਝ ਨਹੀਂ ਆਉਣਗੇ। ਸੋ ਇਸ ਕਰਕੇ ਮੈਂ ਸਾਰੇ ਸਰੋਤੇ ਨੂੰ ਬੇਨਤੀ ਕਰਦਾ ਕਿ ਅਗਰ ਉਹ ਫਿਜ਼ੀਕਲ ਕਾਪੀ ਚਾਹੁੰਦੇ ਆ, ਪੜ੍ਹਨਾ ਚਾਹੁੰਦੇ ਆ ਕਿਤਾਬ, ਤਾਂ ਜ਼ਰੂਰ ਉਹ ਆਨਲਾਈਨ ਕਿਤੇ ਵੀ ਆਰਡਰ ਕਰ ਸਕਦੇ ਨੇ ਤੇ ਉਹਨਾਂ ਨੂੰ ਮਿਲ ਜਾਏਗੀ। ਸੋ ਅਮਰੀਕ ਜੀ ਲਈਏ ਜਾਇਜ਼, ਤੇ ਫਿਰ ਸਮਾਂ ਉੱਪਰ ਹੋ ਗਿਆ, ਅੱਜ ਟਾਈਮ ਜ਼ਿਆਦਾ ਹੋ ਗਿਆ
ਜੀ। ਜੀ ਅਮਨਦੀਪ, ਥੋੜੇ ਜਿਹੇ ਸਮੇਂ ਉੱਪਰ ਹੋ ਗਿਆ, ਇੱਕ ਗੱਲ ਹੋਰ ਵੀ ਆਪਣੇ ਸਰੋਤਿਆਂ ਨੂੰ ਦੱਸਣੀ ਚਾਹਾਂਗੇ, ਜੇ ਨਾ ਉਹਨਾਂ ਨੇ ਆਪਣੀ ਰੀਡਿੰਗ ਹੈਬਿਟ ਨੂੰ ਤਰਾਸ਼ਣਾ ਆ, ਉਹਦੇ ਵਿੱਚ ਵਧੀਆ ਮਨ ਲਾਣਾ ਆ, ਜਾਂ ਪੜ੍ਹਾਈ ਕਰਨ ਦੀ ਕਿਤਾਬਾਂ ਪੜ੍ਹਨ ਦੀ ਆਦਤ, ਤਾਂ ਆਪਣੀ ਜਿਹੜੀ ਜੌਬ ਆ ਨਾ ਉਹਨੂੰ ਥੋੜਾ ਦੂਰ ਕਰ ਲਓ, ਜਿਦਾਂ ਕੋਈ ਤੁਸੀਂ ਸੀਟਾਂ ਜਾਂਦੇ ਆ ਉਹ ਤੋਂ ਥੋੜੇ ਅੱਗੇ ਜੋਬ ਲੈ ਲਓ ਤਾਂ ਕਿ ਤੁਹਾਨੂੰ ਟ੍ਰੇਨ ਵਿਚ ਜਾਣ ਲਈ ਘੰਟਾ ਡੇਢ ਘੰਟਾ ਮਿਲ ਜਾਵੇ ਉਸ ਦੌਰਾਨ ਤੁਸੀਂ ਕਿਤਾਬ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹ ਸਕਦੇ ਆ ਇਕ ਘੰਟਾ ਜਾਣਾ ਇਕ ਘੰਟਾ ਆਣਾ ਦੋ ਘੰਟੇ ਤੁਸੀਂ ਰੋਜ਼ ਕਿਤਾਬ ਪੜ੍ਹਦੇ ਆ ਜਾਂ ਡੇਢ ਘੰਟੇ ਕਿਤਾਬ ਪੜ੍ਹਦੇ ਆ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਹੈਬਿਟ ਹੈ ਨਾ ਕਿਤਾਬ ਪੜ੍ਹਨ ਦੀ ਉਹ ਸ਼ਾਰਪ ਹੋ ਜਾਂਦੀ ਹੈ ਚੰਗਾ ਲੱਗਦਾ ਬਹੁਤ ਤੇ ਇਨ੍ਹਾਂ ਸ਼ਬਦਾਂ ਦੇ ਨਾਲ ਮਨਦੀਪ ਮੈਂ ਤੁਹਾਡਾ ਧੰਨਵਾਦ ਕਰਦਾ ਆਪਣੇ ਸਰੋਤਿਆਂ ਦਾ ਧੰਨਵਾਦ ਕਰਦਾ ਹੋ ਸਕਦਾ ਕਈ ਵਾਰ ਅਸੀਂ ਕੋਈ ਗਲਤ ਗੱਲ ਵੀ ਕਹਿ ਦਿੱਤੀ ਹੋਵੇ ਉਸ ਲਈ ਸਾਨੂੰ ਮਾਫ਼ੀ ਦਿੱਤੀ ਜਾਵੇ ਤੇ ਅਗਲੇ ਸ਼ਨਿਚਰ ਬਾਅਦ ਤੁਹਾਡੇ ਫਿਰ ਰੂਬਰੂ ਹੋਵਾਂਗੇ ਗੱਲਾਂ ਬਾਤਾਂ ਕਰਾਂਗੇ ਉਦੋਂ ਲਈ
ਸ਼ੌਕਤ ਅਲੀ ਤੇ ਫਿਰੋਜ਼ ਖਾਨ ਦਾ ਇਬਾਦਤ ਗੀਤ ਲਾਣ ਜਾ ਰਿਹਾ ਤੇ ਇਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ ਗੀਤ ਸੰਗੀਤ ਚੱਲਦਾ ਰਹੇਗਾ ਤੇ ਕੱਲ ਨੂੰ ਫੇਰ ਸਵੇਰ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹੋਵਾਂਗੇ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਠੀਕ 15-20 ਮਿੰਟ ਬਾਅਦ ਤੇ ਨਾਲ ਦੀ ਨਾਲ ਤੁਹਾਡੇ ਆਈਫੋਨ ਦੇ ਵਿੱਚ ਵੀ ਆ ਜਾਏਗਾ ਐਂਡਰਾਇਡ ਦੇ ਵਿੱਚ ਵੀ ਹੈਗਾ ਸਾਡੀ ਹਰਮਨ ਰੇਡੀ ਦੀ ਐਪਲੀਕੇਸ਼ਨ ਜ਼ਰੂਰ ਡਾਊਨਲੋਡ ਕਰੋ ਤੇ ਉਸ ਦੇ ਵਿੱਚੋਂ ਵੀ ਤੁਸੀਂ ਸੁਣ ਸਕਦੇ ਹੋ ਸੋ ਇਸ ਗੀਤ ਦੇ ਨਾਲ ਹੀ ਵਿਦਾ ਲੈਂਦਾ ਰੱਬ ਰਾਖਾ ਜੀ
ਦੀਦ ਤੇਰੀ ਦੇ ਪਿਆਸੇ ਨੈਣਾ ਅਸਾਂ ਤੱਕ ਦਿਆਂ ਤੈਨੂੰ ਰਹਿਣਾ ਦਮ ਦਮ ਦੇ ਵਿੱਚ ਵਾਸ ਸਾਈਂ ਦਾ ਏਯੋ ਕਰਨੀ ਇਬਾਦਤ ਤੇਰੀ ਅਸਾਂ ਕਰਨੀ ਇਬਾਦਤ ਤੇਰੀ ਤੂੰ ਮੁੱਖ ਸਾਤੋਂ ਮੋੜ ਜਾਈਨਾ ਤੂੰ ਮੁੱਖ ਸਾਤੋਂ ਮੋੜ ਜਾਈਨਾ ਪੌਣਾ ਤੈਨੂੰ ਹੁਣ ਕਰਨੀ ਨਾ ਦੇਰੀ ਪੌਣਾ ਤੈਨੂੰ ਹੁਣ ਕਰਨੀ ਨਾ ਦੇਰੀ ਤੂੰ ਮੁੱਖ ਸਾਤੋਂ ਮੋੜ ਜਾਈਨਾ ਸਾਤੋਂ ਮੋੜ ਜਾਈ ਨਾ ਅਸਾਂ ਕਰਮੀ ਕੀ ਬਾ